छाड़ के गयो बाहे गहे की लाज यस गोविंद दास तुहार पाती तो पाती तो रे मालनी पाती तो रे मालनी पाती तो रे जिस पांव का पति तो रे जिस पांव का पति तो रे सो पति तो रे मालनी पति तो रे मालनी पति पति रे ओ पति Thank you. कबीर हम राम राखे
ਵਾਹਿਗੁਰੂ ਜਨਮ ਦੁਲੰਭ ਹੈ ਹੋਏ ਨਾ ਬਾਰੇ ਜਿਉਂ ਬਨ ਫਲ ਪਾਕੇ ਭੋਏ ਗਿਰ ਹੈ ਬਹੁਰ ਨਾਮ ਲਗੈਂਦਾ ਜਿਉਂ ਬਨ ਫਲ ਪਾਕੇ ਭੋਏ ਗਿਰ ਹੈ ਬਹੁਰ ਨਾਮ ਲਗੈਂਦਾ ਜਨਮ ਰਤਨ ਜਿਨੀ ਖਟਿਆ ਪਲੇ ਸੇ ਬਣ ਜਾ ਰੇ ਜਨਮ ਰਤਨ ਜਿਨੀ ਖਟਿਆ ਪਲੇ ਸੇ ਬਣ ਜਾ ਰੇ ਜਨਮ ਰਤਨ ਜਿਨੀ ਖਟਿਆ ਪਲੇ ਤੇ ਬਣ ਜਾ ਜਨਮ ਰਤਨ ਜਿਨੀ ਖਟਿਆ ਪਲੇ ਤੇ ਬਣ ਜਾ ਪਲੇ ਤੇ ਬਣ ਜਾ ਪਲੇ ਸੇ ਬਣ ਜਾ ਰੇ ਪਲੇ ਸੇ ਬਣ ਜਾ ਪਲੇ ਸੇ ਬਣ ਜਾ पले से बन जा रे, पले से बन जा रे,
पले से बन
जा रे, पले से बन जा रे, जन्म रतन बिनी खटेरा, पले से बन जा रे, जन्म रतन बिनी खटेरा, पले से बन जा रे। मन निर्मल सदा रहे गुरु नाल पले से बन जाए
रतन जनी फटे पले से बन जाए
पले से बन जा रे पले से बन पले से बन जा रे पले से बन जा रे
पले से बन जा रे पले से बन जा रे
जन्म रतन जिनी खटे पले से बन जा खटे पले से बन जा रे जन्म रतन जिनी खटे पले से बन जा रे।
आओ जी बड़े प्यार नाल हर हफ्ते की तरह इस हफ्ते भी जो आप सारयां नूं रल मिल के आपो अपने घर बैठ के इंटरनेट के माध्यम राही भाई साहब जी पासों गुरमतियां विचारां सरवण करन दा मौका मिलता है। थोड़े समय तक जो भाई साहब जी ने स्टेज पर आ जाना है उतना समा अपन गुरबाणी नूं जिहड़ा शब्द भाई गुरप्रीत सिंह जी पढ़ रहे सी आनंद साहब की वीवी पौड़ी की जो वीवी पौड़ी का कीर्तन भाई साहब जी ने किया है। हुण इस बाणी की जिहड़ी हैडिंग है उहदा नाम है आनंद ते बाबा अमरदास जी का उचारण किया होया। हुण मनुख दुनिया च किहड़ा इनसान है जिहड़ा आनंद नहीं लभदा। हुण चाली दियां चाली जिहड़ियां जिहड़ियां पौड़ियां ने आनंद साहिब दी बाणी दियां ओह मनुख नूं सच्चे ज्ञान नाल जोड़ के सच दे राहे तोर के ते मनुख दी जिंदगी च आनंद भरन दी कोशिश करदियां। इह गल चंगी तरह चेते रखीए सी वी आनंद ते उहनां दी जिंदगी च है जिहनूं आपां रोज़ पढ़दे हां आनंद भया मेरी माए सतगुरु मैं पाया। सतगुरु की प्राप्ति तो बाद ही कहिंदे आनंद है सच्चा ज्ञान है ते आनंद है क्योंकि ज्ञान विच बड़ी वड्डी ताकत हुंदी है ज्ञान विच बड़ी वड्डी एक शक्ति हुंदी है ते अज्ञानता दे राह पै के बंदा वैसी ठोकरां खांदा है अज्ञानता दे राह पै के बंदा जिंदगी च ठेडियां दा क्योंकि हर बिसर तो सदा खुआरी। कल जिहड़ा शब्द भाई साहब जी ने भी पढ़िया सी वी जित चेतस की नहीं बावरिया हर बिसरत तेरे गुण गलिया। आप रोज़ रहिरास साहब विच भी बचन पढ़ते हैं ਵੀ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ, ਕਿਉਂਕਿ ਕੁਦਰਤੀ ਗੁਣ ਨੇ ਜਿਹੜੇ ਇਹ ਸਾਡੇ ਨਾਲ ਪੈਦਾ ਹੁੰਦੇ ਆ ਨਾ। ਜਿਹੜਾ ਹੁਣ ਆਹ ਸ਼ਬਦ ਭਾਈ ਸਾਹਿਬ ਜੀ ਨੇ ਗੁਰਪ੍ਰੀਤ ਸਿੰਘ ਜੀ ਹੁਣਾਂ ਨੇ ਪੜ੍ਹਿਆ ਵੀ ਜੀਓ ਨਿਰਮਲ ਬਾਹਰੋਂ ਨਿਰਮਲ, ਇਹ ਵੀ ਤੇ ਗੁਣ ਹੀ ਹੈ ਬੰਦੇ ਦਾ। ਹੁਣ ਬਚਪਨ ਦੇ ਵਿੱਚ ਦੇਖੀਏ ਬੱਚੇ ਦੇ ਵਿੱਚ ਇਹ ਗੁਣ ਕੁਦਰਤੀ ਹੁੰਦਾ ਹੈ, ਕਿਉਂਕਿ ਜੋ ਅੰਦਰ ਹੈ ਉਹੀ ਬਾਹਰ ਹੈ। ਹੁਣ ਭਾਵੇਂ ਮਾਂ ਕਹੀ ਜਾਵੇ ਝੂਠ ਬੋਲਣਾ, ਪਰ ਬੱਚਾ ਝੂਠ ਬੋਲ ਨਹੀਂ ਸਕਦਾ। ਮਾਂ ਕਹਿ ਦੇ ਵੀ ਬਾਹਰ ਜੇ ਕੋਈ ਦਰਵਾਜ਼ਾ ਖੜਕਾਵੇ, ਬਾਹਰੋਂ ਕੋਈ ਆਵੇ, ਕੋਈ ਸੱਦਣ ਵਾਸਤੇ ਆਵੇ, ਕੋਈ ਬੁਲਾਉਣ ਵਾਸਤੇ ਆਵੇ, ਵੀ ਬੇਟਾ ਇਹ ਕਹਿਣਾ ਵੀ ਘਰ ਚ ਹੈ ਨਹੀਂ, ਪਰ ਉਹ ਕੁਦਰਤੀ ਗੁਣ ਹੈ। ਕਈ ਬੱਚਿਆਂ ਦੇ ਅੰਦਰ ਉਹ ਕੁਦਰਤੀ ਗੁਣ ਜਿਹੜਾ ਹੈ, ਮਤਲਬ ਕਿ ਹੁੰਦਾ ਤੇ ਸਾਰਿਆਂ ਵਿੱਚ, ਕਈ ਉਹਨੂੰ ਖਤਮ ਕਰ ਲੈਂਦੇ ਆ। ਉਹ ਖਤਮ ਤਾਂ ਹੁੰਦਾ ਕਿਉਂਕਿ ਉਹਦੀ ਵਰਤੋਂ ਨਾ ਕੀਤੀ ਜਾਏ। ਹੁਣ ਸਾਡੇ ਅੰਦਰ ਦਇਆ ਤੇ ਹੈਗੀ ਹੈ, ਧੀਰਜ ਵੀ ਹੈਗਾ, ਜਿੰਨਾ ਬੱਚੇ ਦੇ ਅੰਦਰ ਧੀਰਜ ਹੈ, ਜਿੰਨੀ ਦਇਆ ਇੱਕ ਬਚਪਨ ਦੇ ਵਿੱਚ ਹੁੰਦੀ ਹੈ, ਹੁਣ ਥੋੜਾ ਸਾਡੇ ਅੰਦਰ, ਕਿਉਂਕਿ ਕੁਦਰਤੀ ਗੁਣ ਨੇ ਇਹ ਸਾਡੇ ਨਾਲ ਹੀ ਜੰਮਦੇ ਆ। ਇਹ ਨਹੀਂ ਕੋਈ ਸਾਡੇ ਅੰਦਰ ਇਹ ਵਾਲੇ ਗੁਣ ਜਿਹੜੇ ਕੋਈ ਬਾਹਰੋਂ ਆ ਕੇ ਪਾਉਂਦਾ, ਬਾਹਰੋਂ ਆ ਕੇ ਸਾਨੂੰ ਕੋਈ ਪ੍ਰਾਪਤੀ ਹੁੰਦੀ ਵੀ ਖਾਸ ਤਰ੍ਹਾਂ ਦੀ ਪੂਜਾ ਕਰਨੀ ਪੈਂਦੀ ਹੈ ਵੀ ਫਿਰ ਤਾਂ ਇਹ ਗੁਣ ਪੈਦਾ ਹੁੰਦੇ, ਨਹੀਂ, ਇਹ ਕੁਦਰਤੀ ਗੁਣ ਨੇ। ਕੁਦਰਤ ਨੇ ਸਾਨੂੰ ਪਹਿਲਾਂ ਹੀ ਦਿੱਤੇ ਹੋਏ ਹੈ, ਜਿਵੇਂ ਸੱਚ ਬੋਲਣਾ, ਚੰਗਾ ਚੰਗਾ ਕਹਿਣਾ, ਚੰਗਾ ਚੰਗਾ ਸੋਚਣਾ, ਅਗਾਂਹ ਵਧੂ ਸੋਚ ਰੱਖਣੀ, ਇਹ ਤੇ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਇਸ ਗੁਣ ਦੀ ਵਰਤੋਂ ਘੱਟ ਕਰਦੇ ਹਾਂ। ਹੁਣ ਘਰ ਵਿੱਚ ਸੇਬ ਲਿਆ ਕੇ ਰੱਖ ਲਈਏ, ਉਹਦੀ ਵਰਤੋਂ ਨਾ ਕਰੀਏ ਤੇ ਪਏ ਪਏ ਗਲ ਜਾਂਦੇ ਆ ਉਹ। ਘਰ ਵਿੱਚ ਕੋਈ ਗੱਡੀ ਖਰੀਦ ਕੇ ਲੈ ਆਈਏ, ਉਹਦੀ ਵਰਤੋਂ ਨਾ ਕਰੀਏ, ਉਹਦਾ ਖੜਾ ਖੜਾ ਗੱਡੀ ਦਾ ਇੰਜਣ ਹੀ ਖੜ ਜਾਂਦਾ ਕਹਿੰਦੇ। ਮੋਟਰਸਾਈਕਲ ਦੀ ਵਰਤੋਂ ਨਾ ਕਰੋ, ਉਹ ਵੀ ਕਹਿੰਦੇ ਇੱਕ ਨਾ ਇੱਕ ਦਿਨ ਉਹਨੂੰ ਰਿਪੇਅਰ ਕਰਾਉਣੀ ਪੈਂਦੀ ਹੈ ਕਿਤੇ ਨਾ ਕਿਤੇ ਜਾ ਕੇ। ਇਵੇਂ ਭਾਈ ਇਹ ਜਿਹੜੇ ਗੁਣ ਨੇ, ਜੇ ਇਹਨਾਂ ਦੀ ਵਰਤੋਂ ਨਾ ਕਰੀਏ ਤੇ ਗਲ ਜਾਂਦੇ ਆ। ਜਿਵੇਂ ਸੇਬ ਗਲ ਗਏ, ਘਰ ਵਿੱਚ ਖੜੀ ਖੜੀ ਗੱਡੀ ਵਰਤੋਂ ਨਹੀਂ ਕੀਤੀ, ਕਹਿੰਦੇ ਗਲ ਗਈ। ਇਵੇਂ ਜਿਹੜੇ ਸਾਡੇ ਅੰਦਰ ਆ ਕੁਦਰਤੀ ਗੁਣ ਨੇ ਨਾ, ਜੇ ਇਹਨਾਂ ਦੀ ਵਰਤੋਂ ਨਾ ਕਰੀਏ, ਮਹਾਰਾਜ ਕਹਿੰਦੇ ਹਰ ਬਿਸਰਤ ਤੇਰੇ ਗੁਣ ਗਲਿਆ, ਤੇ ਫਿਰ ਬੰਦਾ ਜਦੋਂ ਇਹ ਕੁਦਰਤੀ ਗੁਣ ਗਲ ਜਾਂਦੇ ਆ, ਫਿਰ ਬੰਦਾ ਆਪਣੇ ਸੁਭਾਅ ਤੋਂ ਦੂਰ ਹੁੰਦਾ 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 ਕਹਿੰਦੇ ਹਵਾਨ ਬਣ ਜਾਂਦਾ, ਸ਼ੈਤਾਨ ਬਣ ਜਾਂਦਾ। ਉਹਦੇ ਅੰਦਰੋਂ ਆ ਆ ਵਾਲੀ ਭਾਵਨਾ ਜੀਓ ਨਿਰਮਲ, ਕਿਉਂਕਿ ਆਨੰਦ ਤੇ ਇਹਦੇ ਨਾਲ ਹੀ ਆਉਣਾ ਹੈ ਨਾ, ਖੁਸ਼ੀ ਤੇ ਇਹਦੇ ਵਿੱਚ ਹੀ ਹੈ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਇਹ ਪਰ ਸਾਡੇ ਸੁਭਾਅ ਚ ਕਿੱਥੇ ਹੈ? ਇਹ ਸਾਨੂੰ ਆਮ ਗੱਲ ਹੈ, ਛੋਟੀ ਜਿਹੀ ਗੱਲ ਸਮਝੀਏ, ਇਹ ਗੱਲ ਸਾਨੂੰ ਧਰਮ ਵਿੱਚੋਂ ਮਿਲ ਰਹੀ ਹੈ ਸਾਨੂੰ ਸਿੱਖਾਂ ਨੂੰ। ਸਕੂਲਾਂ ਵਿੱਚ ਵੀ ਇਹ ਦੱਸਿਆ ਜਾਂਦਾ, ਪੜ੍ਹਾਇਆ ਜਾਂਦਾ ਵੀ ਮਨ ਸਾਫ਼ ਰੱਖੀਏ, ਤੇ ਇਹ ਸਾਨੂੰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਕਹਿੰਦੇ ਜੇ ਆਨੰਦ ਲੈਣਾ ਹੈ ਨਾ ਜ਼ਿੰਦਗੀ ਚ, ਤੇ ਗਿਆਨ ਮੈਂ ਤੈਨੂੰ ਇਹ ਦੇਣ ਲੱਗਾ ਵੀ ਜੀਓ ਨਿਰਮਲ ਬਾਹਰੋਂ ਨਿਰਮਲ, ਕਹਿੰਦੇ ਅੰਦਰੋਂ ਤੇ ਬਾਹਰੋਂ ਇੱਕ ਹੋ, ਤੇ ਜਿਹੜੇ ਅੰਦਰੋਂ ਬਾਹਰੋਂ ਇੱਕ ਨਹੀਂ ਹੁੰਦੇ, ਮਹਾਰਾਜ ਕੀ ਕਹਿੰਦੇ ਆ, ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚੇ ਆ, ਕਹਿੰਦੇ ਉਹ ਤੇ ਕੱਚੇ ਆ, ਤੇ ਕੱਚੀ ਚੀਜ਼ ਕਿੰਨੇ ਕੰਮ ਆਉਂਦੀ ਹੈ? ਕੱਚੀਆਂ ਇੱਟਾਂ ਵੀ ਨੀ ਬੰਦਾ ਘਰ ਚਲਾਉਂਦਾ, ਕੱਚੀ ਚੀਜ਼ ਦੀ ਵੈਸੇ ਨੀ ਬੰਦਾ ਵਰਤੋਂ ਕਰਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹੈ, ਕਹਿੰਦੇ ਜੇ ਜਿਹੜੇ ਬੰਦੇ ਨੇ, ਜਿਹੜਾ ਹੁਣ ਅਸਥਾਈ ਰੂਪ ਵਿੱਚ ਭਾਈ ਸਾਹਿਬ ਜੀ ਨੇ ਗਾਈਆਂ ਸੀ ਪੰਗਤੀਆਂ ਵੀ ਜਨਮ ਰਤਨ ਜਿਨੀ ਖੱਟਿਆ, ਕਹਿੰਦੇ ਇਹ ਰਤਨ ਹੈ, ਇਹ ਗੁਣ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ, ਤੇ ਲਾਸਟ ਤੇ ਜਾ ਕੇ ਕਹਿੰਦੇ ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਜਨਮ ਰਤਨ ਜਿਨੀ ਖੱਟਿਆ। ਤੇ ਪਾਤਸ਼ਾਹ ਜੀ ਕਹਿੰਦੇ ਹੈ, ਕਹਿੰਦੇ ਕੁਦਰਤ ਵਿੱਚ, ਇਸ ਦੁਨੀਆਂ ਦੇ ਵਿੱਚ, ਇਸ ਸਮਾਜ ਵਿੱਚ ਸਭ ਤੋਂ ਸੋਹਣੀ ਘਾੜਤ ਹੈ ਬੰਦਾ, ਮਾਨਸ ਕੋ ਪ੍ਰਭ ਦੀ ਵਡਿਆਈ। ਤੇ ਮਹਾਰਾਜ ਅੱਗੇ ਜਾ ਕੇ ਕਹਿੰਦੇ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ। ਜਿਹੜਾ ਬੰਦਾ ਹੁਣ ਆਪਣੇ ਸੁਭਾਅ ਤੋਂ ਕੋਹਾਂ ਦੂਰ ਚਲਿਆ ਗਿਆ, ਆ ਕੁਦਰਤ ਦੇ ਗੁਣਾਂ ਤੋਂ ਦੂਰ ਚਲਿਆ ਗਿਆ, ਉਹ ਬੰਦਾ ਦੁੱਖ ਹੀ ਪਾਊ, ਕਿਉਂਕਿ ਝੂਠ ਨੂੰ ਹਮੇਸ਼ਾ ਯਾਦ ਰੱਖਣਾ ਪੈਂਦਾ, ਸੱਚ ਕਦੇ ਯਾਦ ਨਹੀਂ ਕਰਨਾ ਪੈਂਦਾ, ਸੱਚ ਨੂੰ ਯਾਦ ਥੋੜਾ ਰੱਖਣਾ ਪੈਂਦਾ। ਝੂਠ ਦੇ ਬੰਦੇ ਨੂੰ ਰੱਟੇ ਲਾ ਲਾ ਕੇ ਫਿਰ ਯਾਦ ਹੁੰਦਾ। ਤੇ ਇਹ ਹੁਣ ਜਿਹੜੇ ਕੁਦਰਤੀ ਗੁਣ ਨੇ ਸਾਡੇ ਨਾਲ ਪੈਦਾ ਹੋਏ, ਇਹਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ, ਇਹਨਾਂ ਦੀ ਵਰਤੋਂ ਕਰਨ ਕਰਕੇ ਇਹ ਵੱਧਦੇ ਜਾਂਦੇ, ਇਹਨਾਂ 'ਚ ਘਾਟਾ ਨਹੀਂ ਆਉਂਦਾ। ਜਿਹਨੂੰ ਕਹਿੰਦੇ ਫਿਰ ਜਦੋਂ ਇਹਨਾਂ 'ਚ ਘਾਟਾ ਨਹੀਂ ਆਉਣਾ, ਫਿਰ ਬੰਦਾ ਕਹਿੰਦਾ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ। ਬੰਦਾ ਆਪਣੇ ਉਹਨਾਂ ਗੁਣਾਂ ਦਾ ਸਦਕਾ, ਉਹਨਾਂ ਗੁਣਾਂ ਦੇ ਕਾਰਨ, ਆ ਦੇਖੋ ਨਾ ਜਿਹੜੇ ਬੰਦਿਆਂ ਨੇ ਆਪਣੇ ਅੰਦਰ ਉਹ ਗੁਣਾਂ ਨੂੰ ਬਰਕਰਾਰ ਰੱਖਿਆ, ਕਾਇਮ ਰੱਖਿਆ, ਆ ਜਹਾਜ਼ਾਂ ਦੀਆਂ ਖੋਜਾਂ ਕੀਤੀਆਂ, ਹੁਣ ਜਿਹੜੇ ਬੰਦਿਆਂ ਨੇ ਜਹਾਜ਼ ਬਣਾਇਆ, ਆ ਜਿਹੜੇ ਬੰਦਿਆਂ ਨੇ ਫੋਨ ਬਣਾਇਆ, ਕਿ ਉਹੀ ਇਕੱਲੇ ਥੋੜਾ ਵਰਤ ਰਹੇ ਹੈ, ਸਾਰੀ ਦੁਨੀਆਂ ਹੀ ਵਰਤ ਰਹੀ ਹੈ। ਮਤਲਬ ਕਿ ਉਹਨਾਂ ਨੇ ਸਮੁੱਚਤਾ ਨੂੰ ਦੇਖਿਆ, ਸਾਰਿਆਂ ਨੂੰ ਦੇਖਿਆ, ਤੇ ਸਮੁੱਚਤਾ ਨੂੰ ਇਹ ਨਹੀਂ ਸਮਝਿਆ ਵੀ ਅਸੀਂ ਖੋਜ ਕਰੀਏ ਤੇ ਅਸੀਂ ਵਰਤੀਏ। ਆ ਬਿਜਲੀ ਦੀ ਜਿਹੜੇ ਬੰਦੇ ਨੇ ਖੋਜ ਕੀਤੀ ਹੋਣੀ ਹੈ, ਇਹ ਥੋੜਾ ਵੀ ਉਹ ਇਕੱਲਾ ਹੀ ਵਰਤ ਰਿਹਾ, ਅੱਜ ਸਾਰੀ ਦੁਨੀਆਂ ਵਰਤ ਰਹੀ ਹੈ। ਇਹਨੂੰ ਕਹਿੰਦੇ ਗਿਆਨ ਚ ਤਾਕਤ ਬਹੁਤ ਹੈ, ਗਿਆਨ ਸ਼ਕਤੀ ਬਹੁਤ ਹੈ, ਕੁਦਰਤੀ ਗੁਣ ਜਿਹੜੇ ਸਾਡੇ ਨਾਲ ਪੈਦਾ ਹੋਏ ਉਹਨਾਂ ਚ ਤਾਕਤ ਬਹੁਤ ਹੈ। ਤੇ ਆ ਜਿਹੜੇ ਬੰਦੇ ਇਹਨੂੰ ਖੱਟ ਲੈਂਦੇ ਆ ਭਲੇ ਸੇ ਵਣਜਾਰੇ, ਕਹਿੰਦੇ ਅਸਲ ਵਪਾਰੀ ਤੇ ਉਹ ਹੈ, ਅਸਲ ਅਸਲ ਵਣਜਾਰੇ ਤੇ ਉਹ ਨੇ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ, ਜੀਓ ਨਿਰਮਲ ਬਾਹਰੋਂ ਨਿਰਮਲ, ਇਹ ਕੁਦਰਤੀ ਗੁਣ ਹੈ। ਪਰ ਹੌਲੀ ਹੌਲੀ ਬੰਦਾ ਹੁੰਦਾ ਗਿਆ, ਬਾਹਰੋਂ ਕੁਛ ਹੋਰ ਬਣਦਾ, ਬਾਹਰੋਂ ਅੰਦਰੋਂ ਕੁਛ ਹੋਰ ਹੈ। ਸਾਡੇ ਧਾਰਮਿਕ ਤਬਕੇ ਚ ਤੇ ਸਭ ਤੋਂ ਜ਼ਿਆਦਾ ਬੰਦੇ ਉਹ ਨੇ ਵੀ ਬਾਹਰੋਂ ਕੁਛ ਹੋਰ ਦਿਸਦੇ, ਬਾਹਰੋਂ ਬਾਣਾ ਦਿਸਦਾ, ਬਾਹਰੋਂ ਕੱਪੜੇ ਵਧੀਆ ਚਿੱਟੇ ਦਿਸਦੇ, ਪਰ ਮੈਲੇ ਚਿੱਤ ਕਠੋਰ ਅੰਦਰੋਂ ਕਾਲੇ ਨੇ, ਪਰ ਅੰਦਰੋਂ ਕੋੜੇ ਨੇ ਜਿਵੇਂ ਕਹਿ ਲਓ। ਬਾਹਰੋਂ ਦਿਸਦੇ ਹੋਰ ਨੇ, ਤੇ ਮਹਾਰਾਜ ਕਹਿੰਦੇ ਉਹ ਕੱਚੇ ਬੰਦੇ ਹੈ, ਉਹ ਕੱਚੇ ਇਨਸਾਨ ਨੇ। ਤੇ ਜਿਹੜੇ ਬੰਦਿਆਂ ਨੇ ਇਹਨਾਂ ਕੁਦਰਤੀ ਗੁਣਾਂ ਨੂੰ ਬਰਕਰਾਰ ਰੱਖਿਆ, ਬਿਜਲੀ ਦੀ ਖੋਜ ਕੀਤੀ, ਸਾਰੀ ਦੁਨੀਆਂ ਵਰਤ ਰਹੀ ਹੈ, ਖਾਵੇ ਖਰਚਾ ਰਲ ਮਿਲ ਭਾਈ ਟੋਟ ਨਾ ਆਵੇ, ਵਾਧੂ ਜਾਈ, ਕਹਿੰਦੇ ਵੱਧਦਾ ਹੀ ਜਾਂਦਾ ਖਜ਼ਾਨਾ, ਇਹ ਮੁੱਕਣ ਵਾਲਾ ਥੋੜਾ। ਇਸ ਕਰਕੇ ਇਸ ਗੱਲ ਨੂੰ ਚੰਗੀ ਤਰ੍ਹਾਂ ਅਸੀਂ ਸਮਝਣ ਦੀ ਜ਼ਰਾ ਕੋਸ਼ਿਸ਼ ਕਰੀਏ। ਸਾਨੂੰ ਧਰਮ ਦੇ ਵਿੱਚੋਂ ਮਿਲ ਰਿਹਾ, ਸਾਨੂੰ ਸਿੱਖਾਂ ਵਿੱਚੋਂ, ਸਾਡੇ ਗੁਰੂ ਪਾਤਸ਼ਾਹ ਸਾਨੂੰ ਕਹਿ ਰਹੇ ਹੈ ਵੀ ਜੀਓ ਨਿਰਮਲ ਹੋ, ਬਾਹਰੋਂ ਨਿਰਮਲ। ਤੇ ਮਹਾਰਾਜ ਕਹਿੰਦੇ ਜੀਓ ਤਾਂ ਨਿਰਮਲ, ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਤੇ ਫਿਰ ਉੱਥੇ ਵਰਤਦਾ ਕੀ ਹੈ, ਕਹਿੰਦੇ ਕੂੜ ਕੀ ਸੋਏ, ਕਹਿੰਦੇ ਕੂੜ ਦਾ ਤੇ ਨਾਮੋ ਨਿਸ਼ਾਨ ਵੀ ਨਹੀਂ ਹੁੰਦਾ, ਝੂਠ ਦਾ ਤੇ ਨਾਮ ਨਿਸ਼ਾਨ ਵੀ ਨਹੀਂ ਹੁੰਦਾ, ਕੂੜ ਕੀ ਸੋਏ ਪਹੁੰਚੇ ਨਾਹੀ। ਕਹਿੰਦੇ ਉੱਥੇ ਕੂੜ ਦੀ ਖਬਰ, ਸੋਏ ਦਾ ਅਰਥ ਹੁੰਦਾ ਖਬਰ, ਸੋਏ ਸੁਣੀ ਮੇਰਾ ਮਨ ਤਨ ਹਰਿਆ, ਜਿਵੇਂ ਸੋਏ ਦਾ ਅਰਥ ਖਬਰ ਹੈ, ਮਤਲਬ ਕਿ ਨਾਮ ਨਿਸ਼ਾਨ ਵੀ ਨਹੀਂ। ਕੂੜ ਕੀ ਸੋਏ ਪਹੁੰਚੇ ਨਾਹੀ, ਕਹਿੰਦੇ ਉੱਥੋਂ ਤੱਕ ਤੇ ਪਹੁੰਚ ਵੀ ਨਹੀਂ ਕਰਦੀ ਝੂਠ, ਝੂਠ ਜਿਹੜਾ ਹੈ। ਜਿਵੇਂ ਆਪਾਂ ਕੱਲ ਵੀ ਸ਼ਬਦ ਪੜ੍ਹਦੇ ਸੀ ਨਾ ਵੀ ਹਰ ਉੱਤਮ ਹਰਿਆ ਨਾਮ ਹੈ, ਉਹਦੇ ਵਿੱਚ ਵੀ ਆਇਆ ਸੀ ਇਹ ਸ਼ਬਦ ਵੀ ਕਹਿੰਦੇ ਮਾਇਆ ਵੀ ਦਾਸੀ ਬਣੀ ਰਹਿੰਦੀ ਵੀ ਇਹਨਾਂ ਨੂੰ ਅਸੀਂ ਡਲਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਡੋਲਦੇ ਨਹੀਂ। ਝੂਠ ਬੰਦੇ ਨੂੰ ਵਾਰ ਵਾਰ ਡਲਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਹੜਾ ਬੰਦਾ ਨਾ ਡੋਲੇ ਉਹ ਕਾਇਮ ਹੈ, ਜਿਹੜਾ ਆਪਣੇ ਉਹ ਕੁਦਰਤੀ ਗੁਣਾਂ ਦੀ ਵਰਤੋਂ ਕਰਕੇ ਹੁਣ ਦੇਖੋ ਨਾ, ਜਿਹੜੇ ਗੁਣ ਦੀ, ਜਿਹੜੀ ਚੀਜ਼ ਦੀ ਜਿੰਨੀ ਵਰਤੋਂ ਕਰੀ ਜਾਈਏ ਉਨੀ ਹੀ ਜ਼ਿਆਦਾ ਵਧੀ ਜਾਂਦੀ ਹੈ। ਇਵੇਂ ਇਹ ਸਾਡੇ ਗੁਣ ਨੇ, ਜਿੰਨੀ ਇਹਦੀ ਵਰਤੋਂ ਵੱਧ ਕਰੀ ਜਾਵਾਂਗੇ ਉਵੇਂ ਇਹਨਾਂ ਨੇ ਵੱਧਦੇ ਜਾਣਾ। ਤੇ ਮਹਾਰਾਜ ਕਹਿੰਦੇ ਕੂੜ ਕੀ ਸੋਏ, ਕਹਿੰਦੇ ਕੂੜ ਵਾਲੀ, ਝੂਠ ਵਾਲੀ ਖਬਰ, ਝੂਠ ਦਾ ਨਾਮ ਨਿਸ਼ਾਨ ਉਹਨਾਂ ਦੀ ਜ਼ਿੰਦਗੀ 'ਚ ਨਹੀਂ। ਤੇ ਇਸ ਕਰਕੇ ਸਾਨੂੰ ਗੱਲ ਕਰਦੇ ਸੀ ਵੀ ਇਹ ਸਾਨੂੰ ਸਾਡੇ ਪਾਤਸ਼ਾਹ ਨੇ ਸਮਝਾਇਆ ਵੀ ਪਵਿੱਤਰਤਾ ਲਿਆ, ਇਕੱਲੇ ਸਰੀਰ ਤੇ ਨਹੀਂ, ਬੰਦਾ ਸਰੀਰ ਪਵਿੱਤਰ ਕਰੀ ਗਿਆ। ਬਾਬਾ ਅਮਰਦਾਸ ਜੀ ਦਾ ਸ਼ਬਦ ਹੈ ਇਹ, ਬਾਬਾ ਅਮਰਦਾਸ ਜੀ ਕਹਿੰਦੇ ਮੈਂ ਤੀਰਥਾਂ ਤੇ ਨਹਾਉਂਦਾ ਹੀ ਰਿਹਾ, ਸਰੀਰ ਨੂੰ ਧੋਣ ਤੇ ਕਿੰਨੀ ਜ਼ਿੰਦਗੀ ਮੈਂ ਲਾ ਦਿੱਤੀ, 62 ਸਾਲ ਦੀ ਉਮਰ ਤੱਕ ਮੈਂ ਤੀਰਥਾਂ ਤੇ ਜਾਂਦਾ ਰਿਹਾ, ਪਰ ਤੀਰਥਾਂ ਤੇ ਨਹਾਉਂਦਿਆਂ ਨਹਾਉਂਦਿਆਂ ਜਿਹੜਾ ਆਨੰਦ ਤੀਰਥਾਂ ਤੇ ਨਹੀਂ ਮਿਲਿਆ, ਨਹਾ ਕੇ ਨਹੀਂ ਮਿਲਿਆ, ਬਾਬਿਆਂ ਦੇ ਪੈਰਾਂ 'ਚ ਬਹਿ ਕੇ ਨਹੀਂ ਮਿਲਿਆ, ਉਹ ਆਨੰਦ ਕਦੋਂ ਆਇਆ? ਸਤਿਗੁਰੂ ਮੈਂ ਪਾਇਆ, ਜਿੱਦਣ ਸਤਿਗੁਰ ਦੀ ਪ੍ਰਾਪਤੀ ਹੋਈ, ਜਿੱਦਣ ਸੱਚੇ ਗਿਆਨ ਦੀ ਪ੍ਰਾਪਤੀ ਹੋਈ। ਇਸ ਕਰਕੇ ਆ ਪੂਰਾ ਆਨੰਦ ਸਾਹਿਬ ਜਿਹੜਾ ਇਹ ਬੰਦੇ ਦੀ ਜ਼ਿੰਦਗੀ 'ਚ ਆਨੰਦ ਭਰਦਾ। ਪਰ ਆਨੰਦ ਜਿਵੇਂ ਆਪਾਂ ਸੁਣਦੇ ਰਹਿੰਦੇ ਹਾਂ, ਆਨੰਦ ਉਹ ਮਾਣਦੇ ਜਿਹੜੇ ਮੰਨਣਾ ਚਾਹੁੰਦੇ ਹੈ, ਪੜ੍ਹਦੇ ਉਹ ਹੈ ਜਿਹੜੇ ਪੜ੍ਹਨਾ ਚਾਹੁੰਦੇ ਹੈ, ਬਦਲਦੇ ਉਹ ਹੈ ਜਿਹੜੇ ਬਦਲਣਾ ਚਾਹੁੰਦੇ। ਸ਼ਰਤ ਸਾਡੀ ਹੈ, ਸ਼ਰਤ ਸਾਡੇ ਤੇ ਖੜੀ ਹੈ। ਹੁਣ ਭਰਤੀ ਹੋਣ ਵਾਸਤੇ ਤੇ ਕਿੰਨੇ ਲੋਕ ਜਾਂਦੇ ਹੈ, ਪੁਲਿਸ ਵਿੱਚ ਜਾਂਦੇ ਨੇ, ਫੌਜ ਵਿੱਚ ਜਾਂਦੇ ਆ, ਪਰ ਉਹਦੇ ਲਈ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ। ਇਵੇਂ ਆ ਗੁਰਬਾਣੀ ਦਾ ਗਿਆਨ ਲਈ, ਗਿਆਨ ਲੈਣ ਲਈ ਸਾਨੂੰ ਤਿਆਰੀ ਪਹਿਲਾਂ ਕਰਨੀ ਪੈਣੀ। ਐਵੇਂ ਥੋੜਾ ਵੀ ਬੰਦਾ ਆਇਆ ਤੇ ਗਿਆਨ ਮਿਲ ਗਿਆ, ਨਹੀਂ, ਉਹਦੇ ਲਈ ਆਪਣੇ ਮਾਇੰਡ ਨੂੰ, ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ। ਇਸ ਕਰਕੇ ਇਹ ਗੁਣ ਹੈ ਜਿਹੜੇ ਬੰਦੇ ਨੇ ਖੱਟ ਲਿਆ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾ ਰਹੇ।
ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲ, ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲ, ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਸਦਾ।
ਇਸ ਜ਼ਿੰਦਗੀ ਦਾ ਮਨੁੱਖਾ ਜਨਮ ਦਾ ਇੱਕ ਗੁਣ ਹੈ, ਰਤਨ ਮਤਲਬ ਗੁਣ, ਤੇ ਜਿਨ੍ਹਾਂ ਨੇ ਖੱਟ ਲਿਆ ਭਲੇ ਸੇ ਵਣਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਰਲੇ। ਸਵਾਓ ਰਹਿੰਦਾ ਸਮਾਂ ਇਸੇ ਤਰ੍ਹਾਂ ਟਿਕਾ ਬਣਾ ਕੇ, ਜਿਹੜੇ ਇੱਥੇ ਵੀ ਸੁਣਦੇ ਹਾਂ ਆਪਾਂ ਤੇ ਆਪੋ ਆਪਣੇ ਘਰਾਂ, ਜਿੰਨੇ ਵੀ ਲਾਈਵ ਟੈਲੀਕਾਸਟ ਇੰਟਰਨੈਟ ਫੇਸਬੁੱਕ ਯੂਟਿਊਬ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ ਚ ਬੈਠ ਕੇ ਸੁਣ ਰਹੇ ਹਾਂ, ਬੜੇ ਟਿਕਾ ਨਾਲ ਇੱਕ ਇੱਕ ਗੱਲ ਨੂੰ ਵਾਚ ਕਰੀਏ, ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁਣੀਏ, ਫਿਰ ਹੌਲੀ ਹੌਲੀ ਆਪਣੀ ਜ਼ਿੰਦਗੀ ਚ ਲਾਗੂ ਕਰੀਏ, ਫਿਰ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਵਾਓ ਰਹਿੰਦਾ ਸਮਾਂ ਭਾਈ ਸਾਹਿਬ ਪਾਸੋਂ ਗੁਰਮਤ ਦੀਆਂ ਵਿਚਾਰਾਂ ਆਪਾਂ ਸਰਵਣ ਕਰਦੇ ਹਾਂ, ਵਿਚਾਰ ਕਰਦੇ ਹਾਂ, ਹੋਈਆਂ ਫੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਵਾਹਿਗੁਰੂ ਹਮੇ ਨਵੇਂ ਨਾਲ ਵਿਰੋਧ ਹੈ ਦੋਏ ਨਾ ਬਸ ਹੈ ਇੱਕ ਠਾਏ ਹਮੇ ਵਿੱਚ ਸੇਵਾ ਨਾ ਹੋਈ ਤਾਂ ਮਨ ਬਿਰਥਾ ਜਾਏ
ਆਓ ਰਲ ਮਿਲ ਕੇ ਕੁਛ ਸਮਾਂ ਗੁਰਬਾਣੀ ਕੀਰਤਨ ਕਰੀਏ ਘਰਾਂ ਚ ਬੈਠ ਕੇ ਜਿਹੜੇ ਪ੍ਰੋਗਰਾਮ ਸੁਣਦੇ ਹਨ ਸੁਣੀਏ ਸਮਝੀਏ ਮੰਨਣ ਦੀ ਕੋਸ਼ਿਸ਼ ਕਰੀਏ ਜ਼ਿੰਦਾ ਦਿਲੀ ਕਾ ਨਾਮ ਹੀ ਜ਼ਿੰਦਗੀ ਹੈ ਮੁਰਦਾ ਦਿਲ ਕਿਆ ਖਾਕ ਜੀਆ ਕਰਦੇ ਹੈ ਮੁਰਦਾ ਦਿਲ ਹੋ ਕੇ ਨਹੀਂ ਜ਼ਿੰਦਾ ਦਿਲ ਹੋ ਕੇ ਜ਼ਿੰਦਗੀ ਜੀਣੀ ਚਾਹੀਦੀ ਹੈ ਹੁਣ ਜੇ ਆਲੇ ਦੁਆਲੇ ਵੇਖੀਏ ਤੇ ਬਹੁਤ ਬੰਦੇ ਮੁਰਦਿਆਂ ਵਾਂਗੂ ਜ਼ਿੰਦਗੀ ਜਿਉਂਦੇ ਆ ਡਰੇ ਹੋਏ ਘਬਰਾਏ ਹੋਏ ਉਹ ਡਰ ਆਲੇ ਦੁਆਲੇ ਸਮਾਜ ਸਾਡੇ ਤੇ ਪਾ ਰਿਹਾ ਤੇ ਸਾਡੀ ਪ੍ਰੋਬਲਮ ਹੁੰਦੀ ਹੈ ਵੀ ਅਸੀਂ ਉਸ ਡਰ ਨੂੰ ਲੈ ਰਹੇ ਹਾਂ ਇਹਦੇ ਚ ਕੋਈ ਸ਼ੱਕ ਨਹੀਂ ਕਿ ਆਲੇ ਦੁਆਲੇ ਨੇ ਸਾਨੂੰ ਡਰਾਉਣਾ ਸਾਡੇ ਤੇ ਦਬਾਅ ਪਾਉਣਾ ਹੁੰਦਾ ਪਰ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਉਸ ਡਰ ਨੂੰ ਮੰਨਦੇ ਤੇ ਜੇ ਅਸੀਂ ਨਾ ਮੰਨੀਏ ਅਸੀਂ ਰਿਜੈਕਟ ਕਰ ਦਈਏ ਵੀ ਅਸੀਂ ਨਹੀਂ ਮੰਨਦੇ ਅਸੀਂ ਇਹ ਚੀਜ਼ ਨਹੀਂ ਮੰਨਦੇ ਦਹਿਲ ਅਗਲਾ ਪਾਵੇ ਸਾਡੇ ਤੇ ਪਵੇ ਨਾ ਉਹ ਅਸੀਂ ਪੈਣ ਨਾ ਦਈਏ ਹੁਣ ਮੰਨ ਲਓ ਕਈ ਬੰਦੇ ਬਿਮਾਰ ਠਮਾਰ ਹੁੰਦੇ ਨੇ ਕੋਈ ਆ ਕੇ ਕਹਿੰਦਾ ਤੈਨੂੰ ਕਿਸੇ ਨੇ ਕੁਛ ਕਰ ਦਿੱਤਾ ਇਹ ਤਾਂ ਹੋ ਗਿਆ ਤੁਹਾਡੇ ਮੁੰਡਾ ਤਾਂ ਬਿਮਾਰ ਹੋ ਗਿਆ ਤੁਹਾਡੇ ਇੱਕ ਸਾਲ ਵਿੱਚ ਤਾਂ ਦੋ ਮੌਤਾਂ ਹੋ ਗਈਆਂ ਹੁਣ ਅਗਲੇ ਤੇ ਡਰਾਉਂਦੇ ਆ ਤੂੰ ਬਿਮਾਰ ਤਾਂ ਹੋਇਆ ਤੇਰੇ ਤੇ ਕਿਸੇ ਨੇ ਜਿੰਨ ਛੱਡਿਆ ਹੁਣ ਇੱਦਾਂ ਦੇ ਲੋਕ ਤੇ ਸਮਾਜ ਵਿੱਚ ਹੈਗੇ ਆ ਨਾ ਸਮਾਜ ਇੰਨਾ ਸੁਧਰਿਆ ਤੇ ਨਹੀਂ ਨਾ ਪੜ੍ਹੇ ਲਿਖੇ ਵੀ ਕਈ ਡਰੋਕਲ ਨੇ ਵਹਿਮਾਂ ਭਰਮਾਂ ਚ ਪਏ ਹੁਣ ਐਮ ਏ ਪੀ ਐਚ ਡੀ ਕੀਤੀ ਹੋਈ ਹੈ ਬੰਦਿਆਂ ਨੇ ਪਰ ਉਹ ਵੀ ਡਰੇ ਹੋਏ ਹੈਗੇ ਡਾਕਟਰ ਘਬਰਾਏ ਹੋਏ ਹੈਗੇ ਬਿਜ਼ਨਸ ਲਈ ਪੁੱਛਣ ਚਲੇ ਜਾਂਦੇ ਦੱਸੋ ਜੀ ਬਿਜ਼ਨਸ ਖੋਲਣ ਲੱਗਿਆਂ ਚੱਲੇਗਾ ਕਿ ਨਹੀਂ ਚੱਲੇਗਾ ਮਤਲਬ ਪੜ੍ਹੇ ਲਿਖੇ ਲੋਕ ਹੈ ਜੱਜ ਦੇ ਅਹੁਦੇ ਤੇ ਬਹਿ ਕੇ ਵੀ ਉਹ ਵਹਿਮ ਕਰਦੇ ਆ ਕਹਿੰਦੇ ਅੱਜ ਧਾਗਾ ਬੰਨ ਕੇ ਜਾਣਾ ਏਦਾਂ ਸੋਚੀ ਬਈ ਹੁਣ ਇਹ ਜਿਹੜੇ ਡਰ ਨੇ ਆਲਾ ਦੁਆਲਾ ਤੇ ਸਾਡੇ ਤੇ ਪਾ ਹੀ ਰਿਹਾ ਇਹਦੇ ਉੱਤੇ ਕੋਈ ਸ਼ੱਕ ਨਹੀਂ ਸਮਾਜ ਹੀ ਏਦਾਂ ਦਾ ਪਰ ਅਸੀਂ ਉਹਨਾਂ ਡਰਾਂ ਨੂੰ ਲੈਣਾ ਨਹੀਂ ਹੁੰਦਾ ਅਸੀਂ ਇੱਦੋਂ ਆਪਣਾ ਇੰਨਾ ਕੁ ਕੌਨਫੀਡੈਂਸ ਬਣਾ ਲੈਣਾ ਹੁੰਦਾ ਵੀ ਅਸੀਂ ਚੱਕ ਕੇ ਮਾਰੀਏ ਵੀ ਅਸੀਂ ਨਹੀਂ ਮੰਨਦੇ ਹੁਣ ਇਹ ਗੱਲ ਕਹਿਣ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ ਹੁੰਦਾ ਤੇ ਜਿਵੇਂ ਕਈ ਕਹਿੰਦੇ ਆ ਵੀ ਕਈ ਕਹਿੰਦੇ ਆ ਕਮਲਾ ਨਾ ਮਾਰੋ ਕਮਲੇ ਦੀ ਮਾਂ ਨੂੰ ਮਾਰੋ ਵੀ ਹੋਰ ਨਾ ਕਮਲਾ ਜੰਮੇ ਨਿੱਕੇ ਨਿੱਕੇ ਧਾਗਿਆਂ ਦੇ ਵਹਿਮਾਂ ਭੂਤਾਂ ਦੇ ਡਰ ਇਹ ਸਭ ਛੋਟੀਆਂ ਗੱਲਾਂ ਜੇ ਰੱਬ ਦਾ ਡਰ ਨਿਕਲ ਜਾਏ ਬਾਕੀ ਸਾਰੇ ਡਰ ਨਿਕਲ ਜਾਂਦੇ ਜੇ ਸਮਝ ਲਿਆ ਵੀ ਰੱਬ ਨਹੀਂ ਰੱਬ ਦਾ ਰੂਪ ਅਸੀਂ ਸਾਰੇ ਆਪ ਹੀ ਆ ਐਡਾ ਵੱਡਾ ਡਰ ਜੇ ਨਿਕਲ ਜਾਏ ਫਿਰ ਨਿੱਕੇ ਮੋਟੇ ਡਰ ਨਹੀਂ ਰਹਿਣੇ ਤੇ ਜੇ ਰੱਬ ਦਾ ਡਰ ਰੱਖਣਾ ਫਿਰ ਨਿੱਕੇ ਮੋਟੇ ਡਰ ਵੀ ਰਹਿਣਗੇ ਹਾਥੀ ਦੇ ਪੈਰ ਤੇ ਸਾਰੇ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ
ਜੇ ਕੋਈ ਸ਼ਕਤੀ ਹੈਗੀ ਹੈ ਜਿਹੜੀ ਕੁਛ ਕਰ ਸਕਦੀ ਹੈ, ਫਿਰ ਨਿੱਕੀਆਂ ਨਿੱਕੀਆਂ ਸ਼ਕਤੀਆਂ ਵੀ ਨਾਲ ਹੀ ਆਉਣਗੀਆਂ, ਮੰਨਣੀਆਂ ਹੀ ਪੈਣਗੀਆਂ, ਫਿਰ ਰਿਜੈਕਟ ਕਰਨਾ ਤੇ ਸਾਰੀ ਕਰਨੀ ਪੈਣੀ। ਜੇ ਤੁਸੀਂ ਮੰਨ ਲਿਆ ਵੀ ਕੁਝ ਹੋ ਸਕਦਾ ਹੈ, ਫਿਰ ਸਾਰਾ ਹੀ ਕੁਛ ਮੰਨਣਾ ਪੈਣਾ, ਜਾਂ ਫਿਰ ਸਾਰਾ ਹੀ ਰਿਜੈਕਟ ਕਰੋ, ਜਾਂ ਸਾਰਾ ਹੀ ਪ੍ਰਵਾਨ ਕਰੋ, ਜਾਂ ਸਾਰਾ ਹੀ ਛੱਡੋ, ਜਾਂ ਸਾਰਾ ਹੀ ਲਿਓ। ਇੱਦਾਂ ਨਹੀਂ ਹੋਣਾ ਵੀ ਮੈਂ ਇੰਨਾ ਕੁ ਲੈ ਲਿਆ, ਇੰਨਾ ਕੁ ਨਹੀਂ ਲੈਣਾ। ਹੁਣ ਜੇ ਅਸੀਂ ਕੱਢ ਹੀ ਦਈਏ ਵੀ ਹੁੰਦੀ ਨਹੀਂ ਕੋਈ ਸ਼ਕਤੀ, ਸਾਰੀ ਸ਼ਕਤੀ ਸਾਡੇ ਸਾਹਮਣੇ ਹੈ ਔਰ ਕੁਦਰਤੀ ਸ਼ਕਤੀ ਹੈ, ਉਹਨੂੰ ਅਸੀਂ ਸਮਝਣਾ ਸਾਡੇ ਸਾਹਮਣੇ ਹੈ। ਅਸੀਂ ਜੇ ਇਹ ਮੰਨ ਲਈਏ ਹੋਰ ਕੋਈ ਹੁੰਦੀ ਹੋਈ ਨਹੀਂ, ਫਿਰ ਸਾਰੀਆਂ ਹੀ ਰਿਜੈਕਟ ਹੋ ਜਾਣਗੀਆਂ। ਤੇ ਜੇ ਇੱਕ ਮੰਨ ਲਈ ਫਿਰ ਬਾਕੀ ਦਿਆਂ ਨੇ ਵੀ ਮੰਨੀਆਂ ਹੋਈਆਂ ਨੇ, ਕਿਸੇ ਨੇ 10 ਮੰਨੀਆਂ, 50 ਮੰਨੀਆਂ, 3 ਮੰਨੀਆਂ, ਫਿਰ ਤੇ ਸਾਰੀਆਂ ਹੀ ਮੰਨਣੀਆਂ ਪੈਣਗੀਆਂ। ਬਸ ਤਾਂ ਕਰਕੇ ਆਪਣੇ ਆਪ ਨੂੰ ਕੌਨਫੀਡੈਂਸ ਭਰਨਾ ਚਾਹੀਦਾ, ਕਾਇਮ ਕਰਨਾ ਚਾਹੀਦਾ, ਹਿੰਮਤ ਭਰਨੀ ਚਾਹੀਦੀ। ਥੋੜਾ ਜਿਹਾ ਸਮਾਂ ਹੈ, ਜ਼ਿੰਦਗੀ ਜੀ ਲਈਏ, ਆਪਣੀ ਕੌਨਫੀਡੈਂਸ ਪੈਦਾ ਕਰੀਏ। ਉਹ ਆਤਮ ਵਿਸ਼ਵਾਸ ਹੈ ਜਿਹੜਾ, ਉਹਦੀ ਤੇ ਗੱਲ ਹੈ, ਬਾਕੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਨਾਲ ਆਤਮ ਵਿਸ਼ਵਾਸ ਨਹੀਂ ਆਉਂਦਾ। ਇੱਥੇ ਹੁਣ ਗੁਰਦੁਆਰਾ ਆਪਾਂ ਬਣਾਇਆ, ਦਰਬਾਰ ਬਣਿਆ, ਇਹਦੇ ਨਾਲੋਂ ਤੇ 10 ਗੁਣਾ ਵੱਡੇ ਦਰਬਾਰ ਹੈਗੇ। ਇਹ ਚੀਜ਼ਾਂ ਆਤਮ ਵਿਸ਼ਵਾਸ ਨਹੀਂ ਭਰਦੀਆਂ, ਉਹ ਤੇ ਇੱਥੇ ਇੱਥੇ ਹੋਣਾ। ਨਾ ਵੱਡੀਆਂ ਕੋਠੀਆਂ ਆਤਮ ਵਿਸ਼ਵਾਸ ਭਰਦੀਆਂ, ਨਾ ਵੱਡੀਆਂ ਗੱਡੀਆਂ, ਉਹ ਤੇ ਵੱਡੀ ਸਮਝ। ਸਮੁੱਚੇ ਇੱਕ ਨੂੰ ਸਮਝੋ, ਉਹਦਾ ਮੈਂ ਪਾਰਟ ਹਾਂ, ਇਹ ਵੱਡਾ ਹੋ ਜਾਂਦਾ ਬੰਦਾ। ਬਹੁਤ ਛੋਟਿਆਂ ਘਰਾਂ 'ਚ ਰਹਿਣ ਵਾਲੇ ਛੋਟੀ ਜੀ ਜ਼ਿੰਦਗੀ ਪਰ ਵੱਡੇ ਹੋ ਜਾਂਦੇ। ਛੋਟੀਆਂ ਉਮਰਾਂ 'ਚ ਵੀ ਬੰਦਾ ਵੱਡਾ ਹੋ ਜਾਂਦਾ, ਕਿਉਂਕਿ ਯਾਰੀ ਵੱਡੇ ਨਾਲ ਲਾ ਲਈ। ਹੁਣ ਬੰਦਾ ਤਾਂ ਮੰਨ ਲਓ ਮੁੱਖ ਮੰਤਰੀ ਦਾ ਫਰੈਂਡ ਹੈ ਕੋਈ, ਮੰਨ ਲਓ ਬਚਪਨ ਦਾ ਫਰੈਂਡ ਹੈ, ਹੈ ਮੁੱਖ ਮੰਤਰੀ ਦਾ ਫਰੈਂਡ ਹੈ, ਤੇ ਸਿੰਪਲ ਜਿਹਾ ਬੰਦਾ, ਸਾਦਾ ਜਿਹਾ ਬੰਦਾ, ਪਰ ਉਹਦੇ ਨਾਲ ਜਦੋਂ ਦੋਸਤੀ ਪੈ ਗਈ ਤੇ ਆਟੋਮੈਟਿਕ ਕਿੰਨੇ ਵੇਖਣਾ ਵੀ ਛੋਟਾ ਜਿਹਾ ਘਰ, ਅਗਲਾ ਕਹਿੰਦਾ ਯਾਰ ਗੱਲ ਵੱਡੀ ਵੱਡੀ ਗੱਲਬਾਤ ਹੈ। ਅਸੀਂ ਇੱਕ ਨੂੰ ਸਮਝਦੇ ਹਾਂ ਤੇ ਮੈਂ ਉਹਦਾ ਪਾਰਟ ਹਾਂ, ਉਹ ਮੇਰਾ, ਮੈਂ ਉਹਦਾ, ਇੱਦਾਂ ਕੀ ਇੱਦਾਂ, ਮੈਂ ਵੀ ਤੇ ਉਹਦਾ ਹੀ ਰੂਪ ਹਾਂ, ਉਹ ਕਿਹੜਾ ਕੋਈ ਵੱਖਰੇ ਰਾਹ ਆਇਆ ਹੈ। ਜਿਹੜਾ ਭਗਤ ਕਬੀਰ ਜੀ ਵਾਲਾ ਵੀ ਜੋ ਤੋਂ ਬ੍ਰਹਮਣ ਬ੍ਰਹਮਣੀ ਜਾਇਆ ਤੋ ਆਣ ਪਾਟ ਕਾਹੇ ਨਹੀਂ ਆਇਆ, ਵੀ ਤੂੰ ਕਿਹੜਾ ਵੱਖਰੇ ਰਾਹ ਤੋਂ ਆਇਆ, ਇਹ ਕੌਨਫੀਡੈਂਸ ਹੈ। ਹੁਣ ਮੁੱਖ ਮੰਤਰੀ ਸਾਨੂੰ ਫਰੈਂਡ ਬਣਾਵੇ ਨਾ ਬਣਾਵੇ, ਉਹ ਕਿਵੇਂ ਬਣਾ ਲੈਗਾ, ਨਾ ਪ੍ਰਧਾਨ ਮੰਤਰੀ ਬਣਾਵੇ, ਪਰ ਇਹ ਇੱਕ ਐਸੀ ਥਾਂ ਹੈ ਜਿੱਥੇ ਅਸੀਂ ਆਟੋਮੈਟਿਕ ਆਪਣੇ ਮਾਈਂਡ ਦਾ ਤਲ ਉੱਚਾ ਕਰਕੇ, ਸਮਝ ਦਾ ਪਾਲ ਪੱਧਰ ਉੱਚਾ ਕਰਕੇ ਕਨੈਕਸ਼ਨ ਆਪੇ ਜੋੜ ਲੈਣਾ, ਤੇ ਜੁੜ ਗਿਆ ਤੇ ਦਿਮਾਗ ਦੀ ਬੱਤੀ ਜਗ ਪਈ, ਤਾਰ ਨਾਲ ਤਾਰ ਜੁੜ ਗਈ, ਲਾਈਟ ਜਗ ਪਈ, ਦਿਮਾਗ ਦੀ ਬੱਤੀ ਜਗ ਪੈਂਦੀ ਹੈ। ਫਿਰ ਉਹਦੀ ਕੋਈ ਲਿਮਿਟ ਨਹੀਂ, ਕੋਈ ਸੀਮਾ ਨਹੀਂ। ਬਸ ਇੱਕ ਵਾਰੀ ਜੇ ਇਹ ਸਮਝ ਲਈਏ ਵੀ ਸਮੁੱਚਾ ਇੱਕ ਹੈ, ਉਹਦੇ ਚ ਬੜੀ ਕਰਾਮਾਤ ਹੈ, ਪਰ ਉਹਦਾ ਪਾਰਟ ਮੈਂ ਵੀ ਹੈ, ਬਸ ਹੋਰ ਕੁਛ ਨਹੀਂ ਵੱਖਰਾ। ਬਾਕੀ ਚੀਜ਼ਾਂ ਦਾ ਮਾਣ ਨਹੀਂ ਵੀ ਆਹ ਹੈ ਜੀ ਸਾਡੇ ਕੋਲ, ਆਹ ਹੈ ਜੀ ਇੰਨਾ ਪੈਸਾ ਹੋ ਗਿਆ, ਇੰਨੀ ਜਾਇਦਾਦ ਹੋ ਗਈ। ਕਮਾਉਣਾ ਜ਼ਰੂਰ ਹੈ, ਪੈਸੇ ਨੂੰ ਭੰਡਦੇ ਹਾਂ ਅਸੀਂ, ਇਹ ਵੀ ਗਲਤ ਹੈ ਗੱਲ, ਇਹ ਚੈਪਟਰ ਵੱਖਰਾ ਆਪਾਂ ਬਾਅਦ 'ਚ ਗੱਲ ਕਰ ਲੈਂਦੇ ਹਾਂ ਇਸ ਵਿਸ਼ੇ 'ਤੇ ਵੀ, ਪਰ ਉਹਨਾਂ ਚੀਜ਼ਾਂ ਦਾ ਐਵੇਂ ਸੋਚਣਾ ਵੀ ਇਹ ਚੀਜ਼ਾਂ ਸਾਡੇ 'ਚ ਕੌਨਫੀਡੈਂਸ ਭਰ ਦੇਣਗੀਆਂ, ਇਹ ਨਹੀਂ ਕਰ ਸਕਦੀਆਂ। ਜਿਹਨੂੰ ਪਾਤਸ਼ਾਹ ਦਾ ਬਚਨ ਗੁਰੂ ਨਾਨਕ ਪਾਤਸ਼ਾਹ,
ਮਨ ਮੂਰਖ ਮਨ ਕਹੇ, ਮੂਰਖ ਮਨ ਕਹੇ ਕਜ ਸਹਿਮਾਣਾ, ਕਰ ਸਹਿਮਾਣਾ। मन काहे कर सह माना कर सह
Yeah. ਪੇਰਾ ਜੀ
पाहे कर सहमान कर
इको जोत दा पसारा सारे जगत इको जोत दा पसारा सारे जगत रूप वखो वख प्यारे जोत दा पसारा सारे जगत रूप वखो वख प्यारे इको जोत दा पसारा सारे जगत रूप वखो वख प्यारे इको जोत दा पसारा सारे जगत रूप वखो वख प्यारे दा पसारा सारे जगत रूप वखो वख प्यारे इको जोत दा पसारा सारे जगत रूप वखो वख प्यारे जोत दा पसारा सारे जगत रूप वखो वख प्यारे इको जोत दा पसारा सारे जगत रूप वखो वख प्यारे इको जोत दा पसारा सारे जगत रूप वखो वख प्यारे इको जोत दा पसारा सारे जगत रूप वखो वख प्यारे पसारा सारे जगत रूप वखो वख प्यारे जोत दा पसारा सारे जगते रूप वखो वख प्यारे रूप वखो वख प्यारे रूप वखो वख प्यारे मन दे भुलेखे कट दे मन दे भुलेखे कट दे
मन दे भुलेखे कट दे मन दे
जोत दा पसारा सारे जगते ਦੇ ਭੁਲੇਖੇ ਕੱਢੀਏ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਮਨ ਦੇ ਭੁਲੇਖੇ ਕੱਢੀਏ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਮਨ ਦੇ ਭੁਲੇਖੇ ਕੱਢੀਏ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਮਨ ਦੇ ਭੁਲੇਖੇ ਕੱਢੀਏ ਬੋਲੋ ਪਸਾਰਾ ਸਾਰੇ ਜਗ ਤੇ ਮਨ ਦੇ ਭੁੱਲੇ ਕੱਢੀਏ ਜੋਤ ਦਾ ਪਸਾਰਾ ਸਾਰੇ ਜਗ ਤੇ ਮਨ ਦੇ ਭੁੱਲੇ ਕੱਢੀਏ
ਸਾਡੇ ਮਨ ਦੇ ਭਰਮ ਨਿਕਲ ਜਾਣ ਭੁਲੇਖੇ ਨਿਕਲ ਜਾਣ ਇੱਕੋ ਜੋਤ ਦਾ ਪਸਾਰਾ ਸਾਰੇ ਸੰਸਾਰ ਵਿੱਚ ਹੈ ਹਰ ਪਾਸੇ ਹੈ ਹਰ ਜਗ੍ਹਾ ਹੈ ਇਹਦਾ ਅਸੀਂ ਸਾਰੇ ਰੂਪ ਹਾਂ ਬਹੁਤ ਵਾਰ ਆਪਾਂ ਇਹ ਗੱਲ ਕਰਦੇ ਸੋ ਆਓ ਪਹਿਲਾਂ ਤੇ ਸਾਰੇ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਫੇਰ ਕੁਝ ਸਮਾਂ ਹਾਜ਼ਰੀ ਭਰਦੇ ਹਾਂ ਰਲ ਮਿਲ ਕੇ ਅੱਜ ਲੇਟ ਹੈ 15 ਕੁ ਮਿੰਟ ਸਾਰਾ ਹੀ ਪ੍ਰੋਗਰਾਮ ਲੇਟ ਹੋ ਗਿਆ ਪਰ ਚਲੋ ਕੋਈ ਨੀ ਜਿਹੜੇ ਬੰਦੇ ਨੇ ਸਮਝਣਾ ਹੈ ਜਾਂ ਜ਼ਿੰਦਗੀ 'ਚ ਲਾਗੂ ਕਰਨਾ ਉਹਦੇ ਲਈ ਥੋੜਾ ਵੀ ਬਹੁਤ ਹੁੰਦਾ ਹੈ ਜਿਹਨੇ ਨਹੀਂ ਪੱਲੇ ਬੰਨਣਾ ਭਾਵੇਂ ਦਿਨ ਰਾਤ ਸੁਣਦਾ ਰਹੇ ਕੋਈ ਅਰਥ ਨਹੀਂ ਆਪਾਂ ਸ਼ਬਦ ਦੀ ਵਿਚਾਰ ਕੀਤੀ ਸੀ ਨਾ ਦਾਦਰ ਤੂੰ ਕਬਹੂ ਨਾ ਕਬ ਹੈ ਨਾ ਜਾਨਸ ਉਹਦੇ ਵਿੱਚ ਆਇਆ ਸੀ ਨਾ ਵੀ ਕਮਲ ਫੁੱਲ ਤੇ ਉਧਰੋਂ ਆਉਂਦਾ ਭਵਰਾ ਬਾਹਰੋਂ ਆਉਂਦਾ ਰਸ ਲੈਂਦਾ ਤੇ ਚਲੇ ਜਾਂਦਾ ਤੇ ਤੂੰ ਕੋਲ ਹੀ ਰਹਿੰਦੇ ਹੋ ਪਰ ਤੁਹਾਡੇ ਉੱਤੇ ਕੋਈ ਅਸਰ ਨਹੀਂ ਹੁੰਦਾ ਇਸ ਤਰ੍ਹਾਂ ਅਸੀਂ ਗੁਰਬਾਣੀ ਦੇ ਜਿੰਨਾ ਮਰਜ਼ੀ ਨੇੜੇ ਰਹੀਏ ਚੌਰ ਕਰੀਏ ਸਿਰ ਤੇ ਰੱਖੀਏ ਜਿੰਨਾ ਮਰਜ਼ੀ ਅਸੀਂ ਕਰਦੇ ਰਹੀਏ ਪਰ ਅੰਦਰਲੀ ਤਪਸ਼ ਉਦੋਂ ਹੀ ਜਾਣੀ ਹੈ ਜਦੋਂ ਅਸੀਂ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਹਾਂ ਜ਼ਿੰਦਗੀ 'ਚ ਲਾਗੂ ਕਰਨ ਤੇ ਹੀ ਟਾਈਮ ਲੱਗਦਾ ਮਿਹਨਤ ਹੋਣੀ ਹੈ ਬੀਜ ਬਹੁਤ ਇਕੱਠਾ ਕਰ ਲਓ ਹੁਣ ਬੀਜ ਢੇਰਾਂ ਦੇ ਢੇਰ ਲਾ ਲਓ ਵੀ ਇੱਥੇ ਜੀ ਹਰ ਚੀਜ਼ ਦਾ ਬੀਜ ਸਾਡੇ ਕੋਲ ਰੱਖਿਆ ਹੋਇਆ ਇਹਦਾ ਵੀ ਬੀਜ ਹੈ ਇਹਦਾ ਵੀ ਬੀਜ ਹੈ ਗੋਦਾਮ ਭਰ ਕੇ ਕਮਰੇ ਭਰ ਕੇ ਸਟੋਰ ਭਰ ਕੇ ਰੱਖ ਲਈਏ ਪਰ ਬੀਜ ਜਿੰਨਾ ਮਰਜ਼ੀ ਇਕੱਠਾ ਹੈ ਮਾਣ ਬੀਜ ਤੇ ਨਹੀਂ ਬੀਜ ਕੇ ਮਿਹਨਤ ਕਰਕੇ ਉਹਨੂੰ ਫਲ ਲੱਗੇ ਉਹਦੇ ਤੇ ਕਰ ਸਕਦੇ ਹਾਂ ਹੁਣ ਜਿਹੜਾ ਗਿਆਨ ਹੈ ਇਹ ਤੇ ਗਲ ਜਾਣਾ ਜੇ ਬੀਜਿਆ ਨਾ ਗਿਆ ਬੀਜ ਜੇ ਨਾ ਬੀਜਾਂਗੇ ਤੇ ਗਲ ਜਾਂਦਾ ਗਿਆਨ ਹੈ ਜਿਹੜਾ ਇਹਨੂੰ ਬੀਜਣਾ ਹੈ ਆਪਣੀ ਜ਼ਿੰਦਗੀ 'ਚ ਤੇ ਬੀਜ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ ਹੁਣ ਕੱਦੂ ਦਾ ਬੀਜ ਵੇਖ ਲਓ ਕਿੱਡਾ ਹੁੰਦਾ ਚਪਟਾ ਜਿਹਾ ਹੁੰਦਾ ਇੱਡਾ ਕੀ ਹੁੰਦਾ ਬਸ ਛੋਟਾ ਜਿਹਾ ਪਰ ਢੇਰ ਲਾ ਦਿੰਦਾ ਇਕੱਲਾ ਹੀ ਬੜਾ ਤੋਰੀਆਂ ਦਾ ਵੇਖੋ ਕਿੱਡਾ ਕੁ ਬੀਜ ਕਿੰਨੇ ਕਿੰਨੇ ਸੋਹਣੇ ਫਲ ਨੇ ਕਿੱਡੇ ਕਿੱਡੇ ਵੱਡੇ ਬੂਟੇ ਆ ਨਿੱਕੇ ਨਿੱਕੇ ਬੀਜ ਹੁੰਦੇ ਆ ਬੋੜ ਦਾ ਬੀਜ ਬਹੁਤ ਛੋਟਾ ਜਿਹਾ ਹੁੰਦਾ ਪਿੱਪਲ ਦਾ ਬੀਜ ਬਹੁਤ ਛੋਟਾ ਜਿਹਾ ਹੁੰਦਾ ਕਿੱਡੇ ਕਿੱਡੇ ਦਰਖਤ ਹੁਣ ਥੋੜਾ ਜਿਹਾ ਮਨ ਸਮਝਾਵਣ ਕਾਰਨ ਕਸ਼ੂਕ ਪੜੀਏ ਗਿਆਨ ਥੋੜਾ ਜਿਹਾ ਬਹੁਤ ਹੁੰਦਾ ਜੇ ਇਕੱਠੀਆਂ ਕਰ ਲਓ ਬੀਜੋ ਹੈ ਨਾ ਬਹੁਤ ਬੰਦੇ ਗਿਆਨ ਇਕੱਠਾ ਬਹੁਤ ਕਰਦੇ ਰਹਿੰਦੇ ਆ ਆਹ ਵੀ ਪੜ੍ਹਨਾ ਮੈਂ ਆਹ ਵੀ ਪੜ੍ਹਨਾ ਮੈਂ ਆਹ ਵੀ ਪੜ੍ਹਨਾ ਪੜ੍ਹਦਾ ਰਹਿੰਦਾ ਪਰ ਇਹ ਤੂੰ ਅਗਲਾ ਸਟੈਪ ਹੈ ਆਲੇ ਦੁਆਲੇ ਨੂੰ ਪੜ੍ਹਨਾ ਹੁੰਦਾ ਹਾਲਾਤਾਂ ਨੂੰ ਪੜ੍ਹਨਾ ਹੁੰਦਾ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ ਜਿੰਨਾ ਮਰਜ਼ੀ ਗਿਆਨ ਪ੍ਰਾਪਤ ਕਰ ਲਓ ਸਾਰੀਆਂ ਬੁੱਕਸ ਪੜ੍ਹਨ ਤੋਂ ਬਾਅਦ ਸਾਰੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਇੱਕ ਅਗਲੀ ਮੰਜ਼ਿਲ ਹੈ ਆਲੇ ਦੁਆਲੇ ਨੂੰ ਪੜ੍ਹਨਾ ਆਪਣੇ ਆਪ ਨੂੰ ਪੜ੍ਹਨਾ ਪੜ੍ਹਾਈ ਦਾ ਮਤਲਬ ਇਹ ਹੈ ਹਾਲਾਤਾਂ ਨੂੰ ਪੜ੍ਹਨਾ ਸਮੇਂ ਨੂੰ ਪੜ੍ਹਨਾ ਤੇ ਅੱਜ ਵੀਰ ਗੱਲ ਕਰਦੇ ਸੀ ਮੇਰੇ ਨਾਲ ਬੈਠੇ ਬਈ ਭਾਈ ਸਾਹਿਬ ਅਸੀਂ ਸੌਖੇ ਹੋ ਗਏ ਮੰਨ ਲਓ ਵੀ ਅਸੀਂ ਜ਼ਿੰਦਗੀ ਸਾਡੀ ਸੌਖੀ ਹੋ ਗਈ ਮੈਂ ਇਹਨਾਂ ਨਾਲ ਵੀ ਗੱਲ ਕਰ ਰਿਹਾ ਸੀ ਬੈਠਾ, ਬਈ ਆਪਾਂ ਕੁਛ ਵੀ ਨਹੀਂ ਬਦਲ ਰਹੇ, ਅਸਲ 'ਚ ਹਾਲਾਤ ਆਟੋਮੈਟਿਕ ਬਦਲ ਰਹੇ ਆ। ਇੰਨਾ ਫਰਕ ਹੈ ਸਾਡੇ ਵਿੱਚ ਤੇ ਬਾਕੀ ਦੇ ਸਿਸਟਮ ਵਿੱਚ, ਧਰਮ ਵਿੱਚ। ਬਾਕੀ ਦੇ ਨਾਲ ਬਦਲ ਨਹੀਂ ਰਹੇ, ਉਹ ਵਿਰੋਧ ਕਰ ਰਹੇ ਆ। ਜਿਵੇਂ ਨਹਿਰ ਦਾ ਪਾਣੀ ਤੇਜ ਆ ਰਿਹਾ, ਅਸੀਂ ਤਿਰ ਰਹੇ ਹਾਂ, ਤਿਰਨਾ ਤੇ ਤੈਰਨਾ। ਜਿੱਧਰੋਂ ਪਾਣੀ ਆ ਰਿਹਾ ਉਹਦਾ ਵਿਰੋਧ ਕਰਾਂਗੇ ਤੇ ਥੱਕ ਜਾਵਾਂਗੇ। ਕਿੰਨਾ ਚਿਰ ਬੈਕ ਨੂੰ, ਜਿੱਧਰੋਂ ਨਹਿਰ ਦਾ ਪਾਣੀ ਆ ਰਿਹਾ ਉੱਧਰ ਨੂੰ ਜਾ ਕੇ ਵੇਖੋ ਕਿੰਨਾ ਕੁ ਜਾ ਸਕਾਂਗੇ। ਤੇ ਜੇ ਤੈਰਨਾ ਆਉਂਦਾ ਹੈ, ਤਿਰਨਾ, ਐ ਲੰਬੇ ਪੈ ਜਾਓ ਪਾਣੀ ਦੇ ਉੱਤੇ ਤੇ ਐ ਵੇਖੋ ਕਿੱਥੇ ਤੱਕ ਲਈ ਜਾਣਾ ਉਹਨੇ, ਫਿਰ ਥੋੜਾ ਡੋਬ ਦੂਗਾ ਤੇ ਥੱਕਾਂਗੇ ਥੋੜਾ, ਸਗੋਂ ਆਨੰਦ ਆਏਗਾ। ਪਰ ਜੇ ਉਲਟ ਬਹਿਣ ਦੇ ਚੱਲਾਂਗੇ ਫਿਰ ਨੁਕਸਾਨ ਹੋਏਗਾ। ਅਸੀਂ ਕਿਸੇ ਨੂੰ ਨਹੀਂ ਬਦਲ ਰਹੇ, ਸਮਾਂ ਆਪਣੇ ਆਪ ਬਦਲ ਰਿਹਾ, ਦੁਨੀਆ ਬਦਲ ਰਹੀ ਹੈ। ਹਾਂ, ਇੱਕ ਗੱਲ 'ਚ ਸਾਡੇ 'ਚ ਇਹ ਫਰਕ ਹੈ ਵੀ ਅਸੀਂ ਆਲੇ ਦੁਆਲੇ ਨੂੰ ਵੇਖ ਕੇ ਆਪਣੇ ਆਪ ਨੂੰ ਅਪਡੇਟ ਕਰਦੇ। ਜਿਵੇਂ ਫੋਨ ਵਿੱਚ ਨਵਾਂ ਵਰਜ਼ਨ ਆ ਜਾਂਦਾ, ਅਗਲਾ ਕਹਿੰਦਾ ਅਪਡੇਟ ਕਰੋ ਇਹਨੂੰ, ਇੱਦਾਂ ਅਸੀਂ ਆਪਣੇ ਆਪ ਨੂੰ ਅਪਡੇਟ ਕਰਦੇ ਹਾਂ। ਬਾਕੀ ਜੇ ਨਹੀਂ ਕਰਾਂਗੇ ਤੇ ਔਖੇ ਹੋਵਾਂਗੇ। ਆਪਣੇ ਆਪ ਨੂੰ ਡਿਵੈਲਪ ਨਾ ਕਰਾਂਗੇ, ਅਪਡੇਟ ਨਾ ਕਰਾਂਗੇ, ਆਪਣੇ ਵਿੱਚ ਸਹਿਨਸ਼ੀਲਤਾ ਨਾ ਲਿਆਵਾਂਗੇ, ਇਹ ਜਿਹੜਾ ਸਮਾਜ ਬਦਲ ਰਿਹਾ ਇਹਦੇ ਲਈ ਸਭ ਤੋਂ ਜ਼ਰੂਰੀ ਹੋਈ ਸਹਿਨਸ਼ੀਲਤਾ। ਤੇ ਆਪਾਂ ਅੱਗੇ ਵੀ ਇੱਕ ਦਫਾ ਗੱਲ ਕੀਤੀ ਹੈ ਕਿ ਜੇ ਸਭ ਤੋਂ ਵਧੀਆ ਗੁਣ ਹੈ ਜਿਹਨੂੰ ਅਸੀਂ ਆਪਣੇ ਚ ਲਿਆਉਣਾ ਹੈ, ਉਹ ਸਭ ਤੋਂ ਵਧੀਆ ਜੇ ਕੋਈ ਗੁਣ ਹੈ ਤੇ ਉਹ ਹੈ ਸਹਿਨਸ਼ੀਲਤਾ। ਸਹਿਨਸ਼ੀਲਤਾ ਸਭ ਤੋਂ ਵਧੀਆ ਗੁਣ ਹੈ। ਜਿਹਦੇ ਚ ਇਹ ਹੈ ਨਹੀਂ ਉਹ ਕਿਸੇ ਵੀ ਫੀਲਡ ਵਿੱਚ ਹੈ ਮਾਰ ਖਾਏਗਾ। ਸਹਿਨਸ਼ੀਲਤਾ ਬਹੁਤ ਜ਼ਰੂਰੀ ਹੈ, ਬਰਦਾਸ਼ਤ ਕਰ ਜਾਣਾ, ਸਹਿਣ ਕਰ ਜਾਣਾ ਹਰ ਵਿਸ਼ੇ, ਹਰ ਵਿਸ਼ੇ। ਹੁਣ ਕੋਈ ਬੰਦਾ ਪੁੱਠਾ ਬੋਲ ਰਿਹਾ ਸਹਿਨਸ਼ੀਲਤਾ, ਉਹਨੂੰ ਫਿਰ ਸੁਣਨਾ ਵੀ ਹੈ, ਸਮਝਣਾ ਵੀ ਹੈ, ਕਦੋਂ ਉਹ ਕੱਢਣਾ ਉਹ ਸਾਨੂੰ ਪਤਾ ਹੋਣਾ ਚਾਹੀਦਾ। ਸਹਿਨਸ਼ੀਲਤਾ ਹਰ ਜਗ੍ਹਾ ਫਿੱਟ ਆ ਜਾਣੀ। ਮੰਨ ਲਓ ਘਰ ਵਾਲੀ ਦੀ ਘਰ ਨਾਲ ਲੜਾਈ ਰਹਿੰਦੀ, ਘਰਾਂ 'ਚ ਮਸਲਾ ਕਾਹਦਾ, ਅੱਜ ਕੱਲ੍ਹ ਕਲੇਸ਼ ਬਣਦੀ ਨਹੀਂ। ਹੁਣ ਜੇ ਨਿਭਾਉਣੀ ਹੈ ਵੀ ਅਸੀਂ ਇਕੱਠੇ ਰਹਿਣਾ, ਫਿਰ ਕਿਹੜਾ ਗੁਣ ਚਾਹੀਦਾ? ਸਹਿਨਸ਼ੀਲਤਾ, ਵੀ ਇੱਕ ਕਵੇ ਦੂਜਾ ਸੁਣ ਲਵੇ, ਕੋਈ ਗੱਲ ਨਹੀਂ ਯਾਰ, ਫਿਰ ਕੀ ਹੋ ਗਿਆ? ਸਹਿਨਸ਼ੀਲਤਾ ਹਰ ਚੀਜ਼ ਵਿੱਚ, ਸਹਿਨਸ਼ੀਲਤਾ। ਹੁਣ ਵੇਟ ਹੀ ਘਟਾਉਣਾ ਹੋਵੇ ਮੰਨ ਲਓ ਤੇ ਸਾਹਮਣੇ ਸਾਰਾ ਕੁਝ ਪਿਆ, ਫਿਰ ਉੱਥੇ ਕੀ ਚਾਹੀਦਾ? ਨਾ, ਜੀ ਤੇ ਕਰਦਾ ਪਰ ਸਹਿਨਸ਼ੀਲਤਾ ਚਾਹੀਦੀ ਨਾ ਬਸ ਹਰ ਜਗ੍ਹਾ। ਤੇ ਜੇ ਕਾਲੇ ਪੈ ਕੇ ਡਿਸੀਜਨ ਲਵਾਂਗੇ, ਜੇ ਅੱਜ ਅਸੀਂ ਕਹਿੰਦੇ ਹਾਂ ਨਾ ਵੀ ਅਗਲੇ ਹਿੰਦੂ ਰਾਸ਼ਟਰ ਬਣਾ ਰਹੇ ਹੈ, ਹਿੰਦੂ ਰਾਸ਼ਟਰ ਅਸੀਂ ਕਹਿੰਦੇ ਹਾਂ ਵੀ ਉਹ ਬਣਾ ਰਹੇ ਹੈ, ਤੇ ਉਹਨਾਂ ਨੇ ਕੋਈ ਇਹ ਇਹ ਜਿਹੜੀ ਸਕਿੱਲ ਹੈ ਨਾ ਪੈਦਾ ਕਰ ਲਈ ਹੈ ਆਪਣੇ ਆਪ ਵਿੱਚ। ਸਾਡੇ ਵਰਗੇ ਕਾਲੇ ਨਹੀਂ ਪੈਂਦੇ, ਆਪਣੇ ਵਰਗੇ ਬੰਦੇ ਬਹੁਤ ਕਾਲੇ ਪੈਂਦੇ ਆ ਸਿੱਖਾਂ ਦੇ ਵਿੱਚ। ਸਾਡੀ ਸਿੱਖਾਂ ਦੀ ਇਹ, ਸਾਡੀ ਸਿੱਖਾਂ ਦੀ ਮਤਲਬ ਆਪਾਂ ਵੀ ਤਾਂ ਸਿੱਖਾਂ 'ਚ ਹੀ ਆਉਂਦੇ ਹਾਂ, ਸਾਡੀ ਸਿੱਖਾਂ ਦੀ ਇਹ ਪ੍ਰੋਬਲਮ ਹੈ ਤੇ ਅਸੀਂ ਫਟਾਫਟ ਖਲਾਰਾ ਪਾ ਲੈਂਦੇ ਹਾਂ। ਪਰ ਜਿਹੜੀ ਉਹ ਸਹਿਨਸ਼ੀਲਤਾ ਹੈ ਉਹ ਬਹੁਤ ਅੱਗੇ ਲੈ ਕੇ ਜਾਂਦੀ ਹੈ ਬੰਦੇ ਨੂੰ, ਬਹੁਤ ਅੱਗੇ ਚਲੇ ਜਾਂਦੇ ਨੇ ਬੰਦੇ ਜਿਨ੍ਹਾਂ ਅੰਦਰ ਸਹਿਨਸ਼ੀਲਤਾ ਹੋਵੇ। ਤੇ ਆਟੋਮੈਟਿਕ ਹੈ ਜਦੋਂ ਅਸੀਂ ਸਹਿਨਸ਼ੀਲਤਾ ਪ੍ਰਗਟ ਕਰੀਏ ਆਪਣੇ ਜਿਹੜੇ ਜਿਹੜੇ ਕੰਮ ਨੇ, ਰਿਲੈਕਸ ਹੋ ਕੇ ਪਹਿਲਾਂ ਤੇ ਰਿਲੈਕਸ ਹੋ ਕੇ ਫਿਰ ਫੈਸਲੇ ਲੈਣੇ। ਹੁਣ ਗੁੱਸੇ ਵਿੱਚ ਲਿਆ ਫੈਸਲਾ ਕਿੱਦਾਂ ਦਾ ਹੋਏਗਾ? ਤੇ ਸ਼ਾਂਤੀ ਨਾਲ ਪਹਿਲੇ ਨੰਬਰ ਤੇ ਅਸੀਂ ਇੱਕ ਗੱਲ ਸੋਚੀਏ, ਮੈਂ ਕਈ ਵਾਰੀ ਬੰਦਿਆਂ ਨਾਲ ਗੱਲ ਕਰਦੇ ਵੇਖਦੇ ਹੁੰਦੇ ਆ ਵੀ ਐਂ ਹੋ ਗਿਆ, ਮੈਂ ਕਹਿੰਦਾ ਪਹਿਲਾਂ ਤਾਂ ਤੂੰ ਸ਼ਾਂਤ ਹੋ, ਰਿਲੈਕਸ ਹੋ, ਫਿਰ ਫੈਸਲੇ ਲਏ। ਇੱਕ ਥੱਕੇ ਹੋਏ ਫੈਸਲਾ ਲੈ ਕੇ ਵੇਖਿਓ, ਥੱਕੇ ਹੋਏ ਹੋਈਏ, ਆਪਾਂ ਕਿਤੋਂ ਦੂਰੋਂ ਆਏ ਹਾਂ, ਸਫ਼ਰ ਕੀਤਾ, ਬੁਰਾ ਹਾਲ ਹੋਇਆ ਪਿਆ, ਸਰੀਰ ਥੱਕਿਆ ਪਿਆ, ਤੇ ਫਿਰ ਫੈਸਲਾ ਕਰਨਾ ਹੋਵੇ ਫਿਰ ਗਲਤ ਫੈਸਲਾ ਹੋਣ ਦੇ ਚਾਂਸ ਨੇ। ਵੇਟ ਕਰੋ, ਦੋ ਦਿਨ ਠਹਿਰੋ, ਜਾਂ ਫਿਰ ਅੱਜ ਅੱਜ ਹੀ ਜੇ ਕਰਨਾ ਜ਼ਰੂਰੀ ਹੈ ਪਹਿਲਾਂ ਨਹਾ ਲਓ, ਥੋੜ੍ਹਾ ਜਿਹਾ ਐਕਸਰਸਾਈਜ਼ ਕਰ ਲਓ, ਖਾ ਲਓ, ਰਿਲੈਕਸ ਹੋ ਜਾਓ, ਬਿਲਕੁਲ ਸ਼ਾਂਤ ਹੋ ਕੇ ਫਿਰ ਫੋਨ ਕਰੋ ਜਿਹੜਾ ਜ਼ਰੂਰੀ ਹੈ, ਡਿਸੀਜਨ ਫਿਰ ਬਣਾਓ। ਜੇ ਤੱਤੇ ਤੱਤੇ ਫੈਸਲਾ ਕਰ ਲਿਆ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਤੇ ਜਦੋਂ ਅਸੀਂ ਸਹਿਨਸ਼ੀਲਤਾ ਦੇ ਨਾਲ ਅਸੀਂ ਫੈਸਲੇ ਕਰਨ ਲੱਗਾਂਗੇ ਆਪਣੀ ਜ਼ਿੰਦਗੀ ਦੇ, ਸਾਡੇ ਆਗੂ ਫੈਸਲਾ ਕਰਨ ਲੱਗਣਗੇ ਨਾ ਇਦਾਂ ਦਾ ਮਾਹੌਲ ਹੋਵੇ, ਇਦਾਂ ਦੀ ਸਟੇਟ ਹੋਵੇ, ਪੜ੍ਹੇ ਲਿਖੇ ਲੋਕ ਹੋਣ। ਸਾਡੇ ਇੰਡੀਆ ਦੇ ਵਿੱਚ ਵੀ ਸਾਊਥ ਦੇ ਲੋਕਾਂ ਨੂੰ ਪੜ੍ਹੇ ਲਿਖੇ ਮੰਨਿਆ ਜਾਂਦਾ। ਮੈਂ ਉੱਥੇ ਉਹਨਾਂ ਵਿੱਚ ਕਈ ਗੱਲਾਂ ਬਾਤਾਂ ਕੀਤੀਆਂ, ਮੈਂ ਪਿੱਛੇ ਚ ਗਿਆ ਤੇ ਉਹਨਾਂ ਨਾਲ ਗੱਲਾਂ ਕਰਾਂ, ਕਹਿੰਦੇ ਜੀ ਸਾਡੇ 1 ਲੱਖ ਰੁਪਏ ਚ ਵਿਆਹ ਹੋ ਜਾਂਦਾ। ਤੇ ਮੈਂ ਉਹਨਾਂ ਨੂੰ ਪੁੱਛਦਾ ਸੀ ਵੀ ਨੌਕਰੀ, ਕਹਿੰਦੇ ਜੀ 60,000 ਰੁਪਇਆ ਮੈਂ ਕਮਾਉਂਦਾ, 60 ਮੇਰੇ ਘਰ ਵਾਲੀ ਕਮਾਉਂਦੀ ਹੈ, 21 ਮਹਿਕਮੇ ਚ ਜੋਬ ਕਰਦੇ ਆ, ਸਾਡੇ ਮੁੰਡੇ ਦਾ ਵਿਆਹ 1 ਲੱਖ ਰੁਪਏ ਨਾਲ ਹੋਏਗਾ, ਕੋਈ ਖਰਚਾ ਨਹੀਂ। ਦਰਖਤ ਹੀ ਦਰਖਤ ਨੇ, ਇੱਕ ਘਰ ਦੇ ਵਿੱਚ 20-50 ਐ ਦਰਖਤਾਂ ਦੇ ਵਿੱਚ, ਕਹਿੰਦੇ ਦਰਖਤ ਨਹੀਂ ਕੱਟਣਾ, ਮਤਲਬ ਸਮਝ ਆ ਉਹਨਾਂ ਨੂੰ। ਤੇ ਸਾਡੇ ਵਾਲੇ ਬੰਦੇ ਜਿਹੜੇ ਇਧਰੋਂ ਜਾਂਦੇ ਆ ਸਾਊਥ ਵਿੱਚ, ਵੇਖਣ ਕੀ ਜਾਂਦੇ ਆ ਭਲਾ, ਗਰੀਨਰੀ ਜਾਂਦੇ ਹੀ ਇਸ ਕਰਕੇ ਨੇ ਵੀ ਬੜੇ ਦਰਖਤ ਨੇ ਜੀ, ਬੜੀ ਗਰੀਨਰੀ ਹੈ ਉੱਧਰ, ਚਾਹੀਦਾ ਹੀ ਇਸ ਕਰਕੇ ਹੈ। ਉਹਨਾਂ ਬੰਦਿਆਂ ਨੇ ਸਮਝ ਲਿਆ, ਇੱਕੇ ਦੇਸ਼ 'ਚ ਰਹਿੰਦੇ ਆ, ਇੱਕੇ ਇੰਡੀਆ 'ਚ ਰਹਿੰਦੇ ਆ, ਉਹ ਪੜ੍ਹਾਈ ਵਾਲੇ ਪਾਸੇ ਕਿੰਨਾ ਧਿਆਨ ਦਿੰਦੇ ਆ। ਤੁਸੀਂ ਰਕਸ਼ੇ ਵਾਲਾ ਵੀ ਇੰਗਲਿਸ਼ ਵਿੱਚ ਗੱਲ ਕਰਦਾ ਹੈ, ਸਮਝਦਾ ਹੈ ਇੰਗਲਿਸ਼, ਹਿੰਦੀ ਨਹੀਂ ਸਮਝਦੇ ਪਰ ਇੰਗਲਿਸ਼ ਸਮਝਦੇ ਆ, ਉਹਨਾਂ ਦੀ ਭਾਸ਼ਾ ਜਿਹੜੀ ਉਹੀ ਚੱਲਦੀ ਹੈ, ਹਿੰਦੀ ਘੱਟ ਸਮਝਦੇ ਆ ਫਿਰ ਇੰਗਲਿਸ਼। ਪਰ ਉਹਨਾਂ ਲੋਕਾਂ ਨੂੰ ਤੁਸੀਂ ਵੇਖੋ ਮਾੜਾ ਜਿਹਾ, ਇੱਕੇ ਦੇਸ਼ 'ਚ ਰਹਿੰਦੇ ਹਾਂ ਅਸੀਂ, ਸਾਡੀਆਂ ਸਟੇਟਾਂ ਨੂੰ ਇੱਦਾਂ ਕਰਨਾ ਪੈਣਾ। ਅਸੀਂ ਕਹਿੰਦੇ ਪੰਜਾਬੀ ਮਾਂ ਬੋਲੀ ਦੁਨੀਆਂ 'ਚ ਕਿਉਂ ਨਹੀਂ ਜਾਂਦੀ, ਅਸਲ 'ਚ ਨਾ ਭਾਸ਼ਾ ਹੈ ਜਿਹੜੀ, ਇਸ ਵਿਸ਼ੇ ਨੂੰ ਜੇ ਆਪਾਂ ਸੋਚੀਏ, ਭਾਸ਼ਾ ਜਿਹੜਾ ਬੰਦਾ ਬਹੁਤ ਵਧੀਆ ਹੁੰਦਾ ਨਾ, ਉਹਦੀ ਕਾਪੀ ਕਰਨ ਨੂੰ ਜੀ ਕਰਨ ਲੱਗ ਪੈਂਦਾ, ਅਸਲ 'ਚ ਉਹਦੇ ਕੰਮਾਂ ਦੀ ਉਹਦੀ ਬੋਲੀ ਬੋਲਣ ਨੂੰ ਜੀ ਕਰਦਾ। ਜੇ ਅਸੀਂ ਕਹਿੰਦੇ ਪੰਜਾਬੀ ਅੱਗੇ ਲਿਜਾਣੀ ਹੈ ਤੇ ਪੰਜਾਬੀਆਂ ਨੂੰ ਅੱਗੇ ਜਾਣਾ ਪੈਣਾ, ਪੰਜਾਬੀਆਂ ਨੂੰ ਅੱਗੇ ਜਾਣਾ ਪੈਣਾ। ਇੰਗਲਿਸ਼ 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 ਹੋ ਰਹੀ ਹੈ ਨਾ ਸਾਰੇ ਪਾਸੇ, ਕਿਉਂਕਿ ਅਸਲ ਦੇ ਵਿੱਚ ਜਿਨ੍ਹਾਂ ਦੀ ਉਹ ਭਾਸ਼ਾ ਹੈ ਉਹ ਬੰਦੇ ਕਮਾਲ ਦੇ ਹੈ, ਆਹ ਗੱਲ ਹੈ। ਭਾਸ਼ਾ ਹੈ ਨਾ ਜਿਨ੍ਹਾਂ ਦੀ, ਉਹਨਾਂ ਦੀ ਮਿਹਨਤ, ਉਹਨਾਂ ਦਾ ਕੰਮ, ਉਹਨਾਂ ਦੇ ਦੇਸ਼ ਕਮਾਲ ਦੇ, ਉਹਨਾਂ ਦੇ ਅਸੂਲ ਕਮਾਲ ਦੇ, ਉਹਨਾਂ ਦੀ ਮਸ਼ੀਨਰੀ ਕਮਾਲ ਦੀ, ਉਹਨਾਂ ਦਾ ਸਿਸਟਮ ਕਮਾਲ ਦਾ, ਤਾਂ ਉਹਨਾਂ ਦੀ ਆਟੋਮੈਟਿਕ ਉਹਨਾਂ ਦੀ ਭਾਸ਼ਾ ਸਾਰੀ ਦੁਨੀਆ 'ਚ ਫੈਲੀ ਹੈ, ਕਿਉਂਕਿ ਅਸਲ 'ਚ ਉਹ ਬੰਦਿਆਂ ਨੇ ਆਪਣਾ ਵਿਕਾਸ ਕਰ ਲਿਆ। ਜਦੋਂ ਸਮਾਜ ਵਿਕਾਸ ਕਰਦਾ ਹੈ, ਉਸ ਸਮਾਜ ਦੀ ਭਾਸ਼ਾ ਵੀ ਆਪਣੇ ਆਪ ਵਿਕਾਸ ਕਰਦੀ ਹੈ। ਅਸੀਂ ਕਹੀਏ ਭਾਸ਼ਾ ਵਿਕਾਸ ਕਰੇ, ਅਸੀਂ ਨਿਕੰਮੇ ਰਹੀਏ, ਏਦਾਂ ਕਿਵੇਂ? ਅਸੀਂ ਤਾਂ ਸੱਤਿਆਨਾਸ਼ ਮਾਰ ਦਿੰਦੇ ਹਾਂ ਸਾਡਾ। ਹੁਣ ਮੰਨ ਲਓ, ਵੇਖੋ ਇਸ ਗੱਲ ਨੂੰ ਸਮਝਿਓ, ਪੰਜਾਬੀ ਆਈ ਕਿਹਨਾਂ ਦੇ ਹੱਥ? ਪੰਜਾਬੀ ਜੇ ਨਿਕੰਮਿਆਂ ਦੇ ਹੱਥ ਆਊਗੀ ਤੇ ਪੰਜਾਬੀ ਦਾ ਵੀ ਸੱਤਿਆਨਾਸ਼ ਮਾਰਨਗੇ, ਸਮਝਦੇ ਹੋ? ਕਈ ਚੀਜ਼ਾਂ, ਹੁਣ ਮੰਨ ਲਓ ਆਵਾਜ਼ਾਂ ਮੇਰੇ ਹੱਥ ਆਏ ਹੋਏ ਤੇ ਮੈਨੂੰ ਤੇ ਥੋੜਾ ਬਹੁਤ ਆਉਂਦਾ, ਮੈਂ ਇਹਨੂੰ ਮੀਡੀਅਮ ਮੰਨ ਲਾਂ, ਵੀ ਮੈਂ ਏਦਾਂ ਕਹਿ ਲਾਂ ਵੀ ਇਹ ਕਹੇਗਾ ਵੀ ਚੱਲ ਠੀਕ ਹੈ, ਏਦਾਂ ਕਹੇਗਾ ਨਾ ਵੀ ਚੱਲ ਠੀਕ ਹੈ। ਜੇ ਇਹੀ ਵਾਜਾ, ਇਹ ਵਾਜਾ ਇਹ ਕੀਬੋਰਡ ਵਾਲਾ ਬੰਦਾ ਵਜਾਵੇ, ਇਹਨੇ ਕਹਿਣਾ ਆਹਾ ਕਿਆ ਬਾਤ, ਐ ਕਹੂਗਾ। ਤੇ ਇਹੀ ਵਾਜਾ ਕਿਸੇ ਬਾਂਸ ਪਾਟੇ ਬਾਂਸ ਵਰਗੀ ਆਵਾਜ਼ ਵਾਲੇ ਦੇ ਹੱਥ ਆ ਜਾਏ ਤੇ ਉਹਨੂੰ ਨਾ ਪੱਖਾ ਮਾਰਨਾ ਚੱਜ ਇੱਕ, ਹੁਣ ਕਈਆਂ ਦੀ ਉਂਗਲਾਂ ਹੀ ਏਡੀਆਂ ਏਡੀਆਂ ਮੋਟੀਆਂ ਨੇ, ਰੱਖਦੇ ਇੱਕ ਤੇ ਇਹਨੇ 3 ਤੇ ਟਿਕ ਜਾਂਦੀਆਂ, ਤੇ ਇਹ ਫਿਰ ਔਖਾ ਨਹੀਂ ਹੋਊ, ਇਹ ਕਹੂਗਾ ਵੀ ਵਾਜਾ ਇੱਕੋ ਹੀ ਹੈ, ਹੱਥ ਕੀ ਦੇ ਆ ਗਿਆ, ਹੱਥ ਕੀ ਦੇ ਆ ਗਿਆ, ਸਮਝਦੇ ਹੋ? ਹੁਣ ਆਪਾਂ ਕਈ ਬੱਚਿਆਂ ਦਾ ਨਾਂ ਰੱਖਦੇ ਆ, ਚਲੋ ਬੋਲੀ ਦੀ ਗੱਲ ਕਰ ਰਹੇ ਹਾਂ ਆਪਾਂ, ਸਮਝਿਓ, ਮੈਂ ਕਿਸੇ ਦਾ ਨਾਂ ਰੱਖਦਾ ਜੰਨਤ, ਜੇ ਤੇ ਹੋਵੇ ਪਰਿਵਾਰ ਪੜਿਆ ਲਿਖਿਆ, ਮੰਨ ਲਓ ਉਹਨਾਂ ਨੂੰ ਆਪਾਂ ਪੁੱਛਦੇ ਆ ਬੇਟੇ ਦਾ ਨਾਂ ਕੀ ਹੈ, ਜੰਨਤ। ਤੇ ਸਾਡੇ ਵਾਲਿਆਂ ਨੂੰ ਜੇ ਕਿਸੇ ਦੇਸੀ ਬੰਦੇ ਦਾ ਨਾਂ ਰੱਖ ਦੇਣਾ ਵੀ ਜੰਨਤ, ਇਹਦਾ ਬੇਟੀ ਦਾ ਨਾਂ ਜੰਨਤ, ਮੁੰਡੇ ਦਾ ਨਾਂ ਜੰਨਤ ਪ੍ਰੀਤ, ਉਹਨੇ ਬਾਅਦ ਚ ਉਹਦਾ ਨਾਂ ਪਤਾ ਕੀ ਕਰ ਦੇਣਾ, ਜੰਟਾ। ਆ ਗਿਆ ਹੱਥ, ਜੇ ਤੁਸੀਂ ਨੋਟ ਕਰਿਓ ਇਹ ਗੱਲਾਂ ਨੂੰ, ਸਮਝਿਓ ਮਾੜਾ ਜਿਹਾ, ਵੀ ਉਹਦਾ ਸੱਤਿਆਨਾਸ਼ ਮਾਰਤਾ। ਮੰਨ ਲਓ ਜੇ ਹੁਣ, ਮੰਨ ਲਓ ਸੁਖਮਨ ਹੈ ਨਾ, ਜੇ ਹੁਣ ਜੇ ਤਾਂ ਹੋਏ ਪੜਿਆ, ਉਹ ਕਹਿੰਦਾ ਸੁਖਮਨ, ਇਹਦਾ ਨਾਂ ਕੀ ਹੈ, ਉਹਨਾਂ ਦੇ ਬੱਚੇ ਦਾ ਨਾਂ ਤਾਂ ਸਭ ਦੇ ਪੜ੍ਹੇ ਲਿਖੇ ਫੈਮਿਲੀ ਹੈ, ਨਾਂ ਸੁਖਮਨ, ਸੁਖਮਨੀ ਹੈ, ਸੁਖਮਨ, ਏਦਾਂ ਸਾਡੇ ਉਹ ਸੁਖਮਣਾ ਕਰਤਾ ਸੱਤਿਆਨਾਸ਼, ਕਿਹਦੇ ਹੱਥ ਆ ਗਿਆ। ਹੁਣ ਬੂਟਾ ਨਾਂ ਵੇਖੋ ਕਿੱਦਾਂ ਦਾ, ਬੂਟਾ ਹੋਰੀ ਤਰ੍ਹਾਂ ਲੱਗਦਾ ਨਾ, ਪਰ ਜੇ ਪੜ੍ਹਿਆ ਲਿਖਿਆ ਤਾਂ ਨਾ ਬੇਟੇ ਦਾ ਕੋਈ ਬਾਬਾ ਰੱਖਦੇ ਵੀ ਬਾਬੇ ਨੇ ਰੱਖਦਾ, ਹੁਣ ਬੰਦਾ ਛੱਡਣ ਜੋਗਾ, ਉਹਨੂੰ ਪੁੱਛੋ ਬੀਬੀ ਬੇਟੇ ਦਾ ਨਾਂ ਕੀ ਹੈ,
ਬੂਟਾ ਸਿੰਘ
ਉਹਨੇ ਛੋਟਾ ਜਿਹਾ ਕਰਕੇ ਨਾਲ ਸਿੰਘ ਲਾ ਕੇ ਐ ਜਚਾ ਦੇਣਾ
ਵੀ ਬੂਟਾ ਸਿੰਘ ਐ ਲੱਗਦਾ ਵੀ ਹਾਂ ਕਹਿੰਦਾ ਸੁਣ ਤੋਤਾ ਸਿੰਘ
ਹਾਲਾਂਕਿ ਤੋਤਾ ਸਿੰਘ ਨਾਂ ਕਿੱਦਾਂ ਦਾ ਵੇਖੋ ਪਰ ਉਹਨੇ ਐ ਜਚਾ ਕੇ ਬੋੜ ਸਿੰਘ ਉਹਨੂੰ ਭੈੜੇ ਨਾਂ ਨੂੰ ਵੀ ਨਾ ਇਹੋ ਜਿਹੀ ਮੂੰਹ ਜਿਹਾ ਬਣਾ ਕੇ ਫੀਲ ਕਰਕੇ ਲੈਣਗੇ ਵੀ ਕਮਾਲ ਕਰ ਦਿੰਦੇ ਸਾਡੇ ਪਾਕਿਸਤਾਨੀ ਨਾ ਜਿਹੜੇ ਉਧਰੋਂ ਆਏ ਉਹ ਨਾਂ ਲੈਣਗੇ ਕਿਸੇ ਸਾਡੇ ਇੱਧਰ ਮਾਲਵੇ ਦੀ ਬੋਲੀ ਹੈ ਕਿਸੇ ਬੀਬੀ ਦਾ ਨਾਂ ਹੋਵੇ ਵੀਰ ਕੌਰ ਵੀਰ ਕੌਰ ਉਹਨੂੰ ਨੀ ਵੀਰ ਵੀਰ ਪਾਲੇ ਨੀ ਵੀਰੇ ਐ ਨਾਂ ਉਹਦਾ ਪੁੱਠਾ ਜਿਹਾ ਲੈਣਗੇ ਸਾਡੀਆਂ ਪਾਕਿਸਤਾਨੋਂ ਆਏ ਜੇ ਪੁਰਾਣੇ ਹੁਣ ਤੇ ਚਲੋ ਮਿਕਸ ਹੋ ਗਏ ਸਾਰੇ ਉਹਨਾਂ ਨੂੰ ਪੁੱਛੋ ਕੁੜੀ ਦਾ ਨਾਂ ਹੋਵੇ ਵੀਰ ਉਹਦਾ ਨਾਂ ਲੈਣਾ ਹੋਵੇ ਕਹਿਣਗੀਆਂ ਵੀਰਾਂ ਨਾਂ ਉਹਦਾ ਏਦਾਂ ਬੋਲਿਆ ਜਾਏ ਨੀ ਵੀਰਾਂ ਹੁਣ ਵੇਖੋ ਸਟਾਈਲ ਹੈ ਨਾ ਨਾਂ ਲੈਣ ਦਾ ਢੰਗ ਹੈ ਨਾ
ਹੱਥ ਕਿਹਦੇ ਆ ਗਿਆ
ਜੰਨਤ ਤੋਂ ਜੰਟਾ ਬਣਾ ਦੇਣਗੇ ਮੈਂ ਕਈਆਂ ਦਾ ਨਾਂ ਬੜਾ ਸੋਹਣਾ ਮੈਂ ਮੈਨੂੰ ਇਸ ਗੱਲ ਦਾ ਹੈ ਮੈਂ ਨਾਂ ਬਹੁਤ ਸੋਹਣੇ ਰੱਖਦਾ ਤੇ ਮੈਂ ਰੱਖ ਦਿੰਦਾ ਨਾਂ ਮੇਰਾ ਨਾਂ ਰੱਖਿਆ ਰਣ ਸ਼ੇਰ ਉਹ ਰਣ ਸ਼ੇਰ ਹੀ ਬਣ ਜਾਣਾ ਤੇਰੇ ਮੁੰਡੇ ਦਾ ਨਾਂ ਕੀ ਸ਼ੇਰ ਹੁਣ ਮੈਂ ਕਿਹਾ ਸ਼ੇਰ ਤਾਂ ਮੈਂ ਤਾਂ ਛੇਰ ਰੱਖਿਆ ਸੀ ਫਿਰ ਮੈਂ ਹੁਣ ਹਿਸਾਬ ਲਾ ਲੈਂਦਾ ਵੀ ਸੱਸਾ ਬਿੰਦੀ ਲਾਊ ਕਿ ਨਹੀਂ ਲਾਊ ਇਹਦਾ ਨਾਂ ਫਿਰ ਮੈਂ ਉਸ ਹਿਸਾਬ ਦਾ ਹੀ ਰੱਖਾਂ ਵੀ ਜਿਹੜਾ ਜਿਹੜੇ ਹਿਸਾਬ ਦਾ ਕਿਤੇ ਉਚਾਰਨ ਕੀ ਹੈ ਇਹਦੇ ਨਾਮ ਦਾ ਹੁਣ ਸੋਚ ਕੇ ਵੇਖਿਓ ਬਈ ਹੱਥ ਕਿਹਦੇ ਆ ਗਿਆ ਵਾਜਾ ਹੱਥ ਕਿਹਦੇ ਆ ਗਈ ਬੋਲੀ ਮੈਂ ਇਹ ਕਹਿਣਾ ਚਾਹੁੰਦਾ ਪੰਜਾਬੀ ਅੱਗੇ ਲਿਜਾਣੀ ਹੈ ਤੇ ਉਹ ਬੋਲਦੇ ਕੌਣ ਲੋਕ ਨੇ ਉਹ ਹੱਥ ਕਿਹਦੇ ਆਈ ਹੋਈ ਹੈ ਇਹ ਕਹਿਣਾ ਚਾਹੁੰਦਾ ਅਸੀਂ ਕਹਿੰਦੇ ਹਾਂ ਬੋਲੀ ਅੱਗੇ ਜਾਵੇ ਭਾਸ਼ਾ ਅੱਗੇ ਜਾਵੇ ਭਾਸ਼ਾ ਅੱਗੇ ਤਾਂ ਜਾਏਗੀ ਜੇ ਸਾਡੀ ਪ੍ਰੈਕਟੀਕਲਿਟੀ ਵਧੀਆ ਹੋਏਗੀ ਇੰਗਲਿਸ਼ ਤਾਂ ਦੁਨੀਆ ਵਿੱਚ ਫੈਲ ਰਹੀ ਹੈ ਕਿਉਂਕਿ ਇੰਗਲਿਸ਼ ਬੋਲਣ ਵਾਲਿਆਂ ਦਾ ਜਿਹੜਾ ਵਿਕਾਸ ਹੋ ਗਿਆ ਸਮਾਜ ਦਾ ਉਹ ਦੁਨੀਆ ਦਾ ਵਿਕਾਸ ਹੋ ਗਿਆ ਕਮਾਲ ਕਰਤੀ ਕਮਾਲ ਉਹਦੇ ਕਰਕੇ ਆਪਾਂ ਕਿੰਨੀ ਵਾਰੀ ਗੱਲ ਕਰਦੇ ਹਾਂ ਸਟੋਪ ਸਾਈਨ ਤੇ ਇੱਥੇ ਵੀ ਲਿਖਿਆ ਉਹ ਕਹਿੰਦੇ ਪਹਿਲਾਂ ਰੂਲ ਬਣਾਓ ਫਿਰ ਸੜਕਾਂ ਬਣਾਵਾਂਗੇ ਠੀਕ ਹੈ ਨਾ ਪਹਿਲਾਂ ਲਾਇਸੈਂਸ ਬਣਾਓ ਫਿਰ ਗੱਡੀ ਫੜਾਵਾਂਗੇ ਆਪਾਂ ਕਹਿੰਦੇ ਗੱਡੀ ਫੜਾਓ ਆਪੇ ਸਿੱਖ ਸੁੱਖ ਜਾਊ ਲਾਇਸੈਂਸ ਤਾਂ ਆਪੇ ਮਿਲ ਜਾਣਾ ਜਿਵੇਂ ਜਿਵੇਂ ਪੜ੍ਹੇ ਲਿਖੇ ਲੋਕ ਜਿਹੜੇ ਬਾਹਰਲੇ ਉਹ ਕਹਿੰਦੇ ਪਹਿਲਾਂ ਪੈਰਾਂ ਤੇ ਖੜਾ ਹੋਵੇ ਪਹਿਲਾਂ ਇਹ ਬੰਦਾ ਬਣੇ ਫਿਰ ਇਹਦਾ ਵਿਆਹ ਕਰਾਂਗੇ ਸਾਡੇ ਪਤਾ ਕੀ ਕਹਿਣਗੇ ਵਿਆਹ ਕਰ ਦੋ ਆਪੇ ਬੰਦਾ ਬਣ ਜੂ ਪੁੱਠਾ ਹੈ ਕੰਮ ਸਮਝਦੇ ਨਾ ਹੁਣ ਮਤਲਬ ਇਹ ਹੈ ਵੀ ਚੰਗੇ ਲੋਕਾਂ ਦੇ ਹੱਥ ਕਿਹਦੇ ਆਇਆ ਹੱਥ ਇਹ ਭਾਸ਼ਾ ਜਿਹਨੂੰ ਅਸੀਂ ਪੰਜਾਬੀ ਕਹਿੰਦੇ ਹਾਂ ਜਿਹਨੂੰ ਗੁਰਮੁਖੀ ਵੀ ਕਹਿ ਦਿੰਦੇ ਹਾਂ ਗੁਰਮੁਖਾਂ ਦੀ ਭਾਸ਼ਾ ਗੁਰਬਾਣੀ ਨੂੰ ਗੁਰਮੁਖੀ ਕਹਿੰਦੇ ਹਾਂ ਅਸੀਂ ਗੁਰਬਾਣੀ ਦੇ ਸ਼ਬਦਾਂ ਨੂੰ ਅਸੀਂ ਪੰਜਾਬੀ ਨੂੰ ਉਸ ਪੰਜਾਬੀ ਨੂੰ ਅਸੀਂ ਗੁਰਮੁਖੀ ਕਹਿੰਦੇ ਹਾਂ ਪਰ ਅੱਜ ਜਿਹੜੀ ਉਹ ਪੰਜਾਬੀ ਹੈ ਉਹ ਹੱਥ ਕਿਹਦੇ ਆ ਗਈ ਤੇ ਜੇ ਸਮਾਜ ਨਿਕੰਮਾ ਹੈ ਤੇ ਬੋਲੀ ਨੂੰ ਖਿੱਚ ਕੇ ਉਹਨਾਂ ਨੇ ਉੱਥੇ ਪਤਾ ਕਿ ਮੈਂ ਕਿਹਦੇ ਹੱਥ ਮਤਲਬ ਵਾਜਾ ਕਿਹਦੇ ਵਾਜੇ ਦਾ ਤੇ ਕਸੂਰ ਹੀ ਕੋਈ ਨਹੀਂ ਬੋਲੀ ਦਾ ਤੇ ਕਸੂਰ ਹੀ ਕੋਈ ਨਹੀਂ ਭਾਸ਼ਾ ਦਾ ਕਸੂਰ ਨਹੀਂ ਕਸੂਰ ਸਾਡਾ ਛੱਡੋ ਯਾਰ ਜਿਹੜੀ ਚੀਜ਼ ਸਾਡੇ ਹੱਥ ਆਊ ਨਿਕੰਮੀ ਹੁੰਦੀ ਜਾਣੀ ਧਰਤੀ ਕਹਿੰਦੇ ਪੰਜਾਬ ਦੀ ਧਰਤੀ ਸੋਨਾ ਚਾਂਦੀ ਪੈਦਾ ਕਰਦੀ ਹੈ ਤੇ ਐ ਨਹੀਂ ਲੱਗਦਾ ਵੀ ਇਹ ਵੀ ਸਗਲੀ ਧਰਤੀ ਸਾਧ ਕੀ ਤਸਕਰ ਬੈਸੈ ਕਹੇ ਐ ਨਹੀਂ ਲੱਗਦਾ ਚੋਰਾਂ ਨੇ ਮੱਲ ਲਈ ਐ ਨਹੀਂ ਲੱਗਦਾ ਵੀ ਗਲਤ ਬੰਦਿਆਂ ਬੰਦਿਆਂ ਕਰਕੇ ਧਰਤੀ ਦੀ ਗੱਲ ਹੀ ਨਹੀਂ ਹੈਗੀ ਵਕਾ ਧਰਤੀ ਇੱਕ ਜੀ ਉਪਜਾਊ ਹੈ ਜੀ ਇਹਦੇ ਵਿੱਚ ਸਾਰਾ ਕੁਛ ਹੈਗਾ ਪਰ ਹੁਣ ਹੱਥ ਕਿਹਦੇ ਹੈ ਗੱਲ ਇਹ ਹੈ ਅਸੀਂ ਕਹੀ ਜਾਈਏ ਇਹ ਪਹਿਲਾਂ ਫਲਾਣੇ ਦੇ ਹੱਥ ਸੀ ਇਹ ਫਲਾਣੇ ਦੇ ਹੱਥ ਸੀ ਅਗਲਾ ਕਹਿੰਦੇ ਤੈਨੂੰ ਨੀ ਵਾਜਾ ਵਜਾਉਣਾ ਆਉਂਦਾ ਪਹਿਲਾਂ ਭਾਵੇਂ ਜਿਹਦੇ ਕੋਲ ਮਰਜ਼ੀ ਹੋ ਕੇ ਆਇਆ ਇਹਦੇ ਨਾਲ ਕੀ ਬਣ ਇਹ ਧਰਤੀ ਦੇ ਭਾਵੇਂ ਕੌਣ ਹੋਇਆ ਇਹ ਜੀ ਬੁੱਧ ਵੀ ਹੋਇਆ ਗੁਰੂ ਨਾਨਕ ਵੀ ਹੋਏ ਮਹਾਵੀਰ ਹੋਏ ਫਲਾਣਾ ਹੋਇਆ ਕਈ ਜੋ ਮਰਜ਼ੀ ਪਰ ਅੱਜ ਕਿਹਦੇ ਕੋਲ ਹੈ ਜਿਹੜਾ ਪ੍ਰੈਜੈਂਟ ਸਮਾਂ ਹੈ ਅੱਜ ਦਾ ਜਿਹੜਾ ਸਮਾਂ ਹੈ ਇਸ ਟਾਈਮ ਦੇ ਵਿੱਚ ਇਹ ਕਿਹਦੇ ਕੋਲ ਹੈ ਇਹ ਵੇਖਿਆ ਜਾਂਦਾ ਉਹ ਬੰਦੇ ਕਿੱਦਾਂ ਦੇ ਨੇ ਉਹ ਫਿਰ ਧਰਤੀ ਹੋਵੇ ਤਾਂ ਅੱਗੇ ਬੋਲੀ ਹੋਵੇ ਤਾਂ ਅੱਗੇ ਪਹਿਰਾਵਾ ਹੋਵੇ ਆਟੋਮੈਟਿਕ ਯਾਰ ਚੰਗੀ ਚੀਜ਼ ਦੀ ਕਾਪੀ ਕਰਨੀ ਹੈ ਲੋਕਾਂ ਨੇ ਤੁਸੀਂ ਜੋ ਮਰਜ਼ੀ ਕਰ ਲਓ ਪਹਿਰਾਵਾ ਦੇਖੋ ਆ ਪੈਂਟਾਂ ਸ਼ਰਟਾਂ ਕਿਤੇ ਸਾਡਾ ਸਾਡਾ ਪਹਿਰਾਵਾ ਇਹ ਉਹਨਾਂ ਦਾ ਪਰ ਆਇਆ ਕਿ ਨਹੀਂ ਟਾਈਆਂ ਲਾਉਂਦੇ ਨੇ, ਪਹਿਰਾਵਾ ਉਹ ਸਾਰਾ ਹੀ ਆਈ ਤੁਰਿਆ ਜਾਂਦਾ, ਕਿਉਂਕਿ ਜਿਹੜਾ ਸਮਾਜ ਵੀ ਵਿਕਾਸ, ਜੇ ਆਪਣੇ ਇੱਧਰੋਂ ਵਿਕਾਸ ਹੋਇਆ ਹੁੰਦਾ, ਆਪਣਾ ਵਿਕਾਸ ਹੁੰਦਾ, ਫਿਰ ਸਾਡੀ ਬੋਲੀ ਗੋਰੇ ਬੋਲਦੇ, ਫਿਰ ਸਾਡੀਆਂ ਲੱਕਦੀਆਂ ਤੇ ਚਾਦਰੇ ਤੇ ਕੁੜਤੇ ਤੇ ਤੁਰਲੇ ਇਹ ਉਧਰਲੇ ਗੋਰੇ ਪਾਉਂਦੇ। ਐ ਜਾਣਾ ਸੀ, ਹੁਣ ਐ ਆਇਆ, ਸਮਝਦੇ ਨਾ ਗੱਲ? ਨੋਰਮਲ ਜੀ ਸਿੱਧੀ ਜੀ ਗੱਲ ਹੈ ਯਾਰ, ਤੁਹਾਡੇ ਸਾਹਮਣੇ ਨਿਆਣਾ, ਅਗਲਾ ਕਹਿੰਦਾ ਇਹਦੇ ਵਰਗਾ ਬਣਾਉਣਾ ਕਿ ਇਹਦੇ ਵਰਗਾ ਬਣਾਉਣਾ, ਅਗਲਾ ਕਹਿੰਦਾ ਇਹਦੇ ਵਰਗਾ ਬਣਾਉਣਾ। ਜ਼ਿਆਦਾਤਰ ਉਹ ਲੋਕ ਨੇ ਵਿਕਾਸਸ਼ੀਲ ਨੇ, ਤਰੱਕੀ ਕਰ ਰਹੇ ਨੇ, ਅਗਲਾ ਕਹਿੰਦਾ ਇਹਨਾਂ ਵਰਗੇ ਬਣਾਉਣਾ। ਤਾਂ ਕਰਕੇ ਜੇ ਧਰਤੀ ਦੀ ਗੱਲ ਹੈ, ਜੇ ਫਿਕਰ ਹੈ ਪੰਜਾਬ ਦਾ, ਅਸੀਂ ਧਰਤੀ ਹੈ ਜੀ, ਸਾਡੀ ਮਾਂ ਬੋਲੀ ਹੈ ਜੀ, ਸਾਡੀ ਮਾਤ ਭੂਮੀ, ਸਾਡੀ ਮਾਂ ਬੋਲੀ, ਇਹਨਾਂ ਗੱਲਾਂ ਦਾ ਜੇ ਫਿਕਰ ਕਰਦੇ ਹਾਂ ਤੇ ਆਪਣਾ ਵਿਕਾਸ ਕਰ ਲਓ। ਤੁਹਾਡੀ ਸੱਕੀ ਮਾਂ ਵੀ, ਤੁਹਾਡੀ ਮਾਂ ਬੋਲੀ ਵੀ, ਤੁਹਾਡੀ ਮਾਂ ਧਰਤੀ ਮਾਤਾ ਵੀ, ਤੁਹਾਡਾ ਸਾਰਾ ਕੁਛ ਹੀ ਆਟੋਮੈਟਿਕ ਅੱਗੇ ਜਾਏਗਾ। ਤੇ ਜੇ ਤੁਸੀਂ ਪਿੱਛੇ ਹੋ, ਇਹ ਚੀਜ਼ਾਂ ਧੱਕੇ ਨਾਲ ਥੋੜਾ ਅੱਗੇ ਚਲੇ ਜਾਂਦੇ। ਆਪਾਂ ਪਿੱਛੇ ਖਿੱਚੀ ਜਾਂਦੇ ਹਾਂ ਤੇ ਕਹਿੰਦੇ ਇਹਨਾਂ ਚੀਜ਼ਾਂ ਦੇ ਸਿਰ 'ਤੇ ਅੱਗੇ ਇਹ ਨਹੀਂ ਹੋਣਾ, ਅੱਗੇ ਅਸੀਂ ਜਾਵਾਂਗੇ, ਇਹ ਚੀਜ਼ਾਂ ਆਪੇ ਅੱਗੇ ਜਾਣਗੀਆਂ। ਹੁਣ ਕਿੰਨੇ ਗਾਇਕ ਨੇ ਜਿਹੜੇ ਕਹਿੰਦੇ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਕਰੀ ਜਾਓ, ਕਹੀ ਜਾਓ ਸਾਰੀ ਦੁਨੀਆ 'ਚ ਜਾ ਕੇ, ਕੁਛ ਨਹੀਂ ਹੋਣਾ। ਇੱਦਾਂ ਸਮਾਜ ਦਾ ਵਿਕਾਸ ਜਦੋਂ ਹੋਏਗਾ, ਫਿਰ ਉਹਦੇ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਦਾ ਆਪਣੇ ਆਪ ਹੀ ਵਿਕਾਸ ਹੁੰਦਾ। ਚੰਗੀ ਚੀਜ਼ ਦੀ ਕਾਪੀ ਕਰਨੀ ਹੈ ਲੋਕਾਂ ਨੇ, ਤੇ ਜੇ ਚੀਜ਼ ਮਾੜੀ ਹੋਈ ਫਿਰ ਆਪਣਿਆਂ ਨੇ ਛੱਡ ਦੇਣੀ ਹੈ, ਆਪਣੇ ਬੰਦਿਆਂ ਨੇ ਵੀ ਉਸ ਚੀਜ਼ ਨੂੰ ਪ੍ਰਵਾਨ ਨਹੀਂ ਕਰਨਾ। ਇਹ ਹਾਲ ਅੱਜ ਸਾਡੇ ਨਾਲ ਹੋ ਰਿਹਾ, ਅਸੀਂ ਜੋ ਮਰਜ਼ੀ ਕਰ ਲਈਏ ਇੱਦਾਂ ਵਿਕਾਸ ਨਹੀਂ ਹੋ ਸਕਦਾ। ਤਾਂ ਕਰਕੇ ਸਹਿਨਸ਼ੀਲਤਾ ਵਧਾਵਾਂਗੇ, ਫਿਰ ਫੈਸਲੇ ਵਧੀਆ ਲਵਾਂਗੇ, ਫਿਰ ਸਟੇਟ ਵਧੀਆ ਹੋਏਗੀ, ਫਿਰ ਉਹ ਸਟੇਟ ਵਧੀਆ ਦੇ ਵਿੱਚ ਫਿਰ ਜਿਹੜੀ ਬੋਲੀ ਬੋਲੀ ਜਾਂਦੀ ਹੈ ਨਾ, ਉਹ ਆਟੋਮੈਟਿਕ ਫੈਲਣੀ ਹੈ, ਆਪਣੇ ਆਪ ਅੱਗੇ ਜਾਣੀ ਹੈ, ਫਿਰ ਆਪਣੇ ਆਪ ਵਿਕਾਸ ਦੇ ਰਾਹ ਤੇ ਤੁਰਾਂਗੇ। ਹੁਣ ਇੱਥੇ ਤੱਕ ਗੱਲ ਹੋ ਗਈ। ਹੁਣ ਇਹ ਗੱਲਾਂ ਜਿਹੜੀਆਂ ਨੇ ਵੀ ਅਸੀਂ ਇਹ ਸਾਰਾ ਕੁਛ ਸਾਡਾ ਮਾਇੰਡ ਜਕੜਿਆ ਕਿਉਂ ਪਿਆ, ਕਾਰਨ ਕੀ ਹੈ? ਕਾਰਨ ਹੈਗੀਆਂ ਨੇ ਪੁੱਠੀਆਂ ਸਿੱਧੀਆਂ ਮਰਿਆਦਾਵਾਂ, ਪੁੱਠੇ ਸਿੱਧੇ ਜਿਹੜੇ ਸੰਗਲ ਪਾਏ ਆ ਦਿਮਾਗ ਦੇ ਉੱਤੇ, ਜਿਹਨੇ ਰੋਕ ਲਿਆ। ਜਿਹੜੀ ਆਪਾਂ ਗੱਲ ਕਰਦੇ, ਦੇਖੋ ਭਾਈ ਗਿਆਨ ਕੀ ਆਈ ਅੰਧੀ, ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬੰਦੀ। ਕਹਿੰਦੇ ਗਿਆਨ ਦੀ ਹਨੇਰੀ ਆਈ ਨਾ ਜਦੋਂ, ਆਪਾਂ ਪੜ ਲੈਣ ਪਹਿਲਾਂ ਪੜ ਲੈਂਦੇ ਥੋੜਾ, ਚਲੋ ਮਨ ਲੱਗਿਆ ਰਹੀ। ਜਿੰਨੇ ਭਰਮ ਜਿੰਨੇ ਭੁਲੇਖੇ ਰੁੜ ਗਏ ਸਾਰੇ,
ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ, ਪਰਮ ਸਭ ਉੱਡ ਗਏ। ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ, ਪਰਮ ਸਭ ਉੱਡ ਗਏ। ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ, ਪਰਮ ਸਭ ਉੱਡ ਗਏ। ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ, ਪਰਮ ਸਭ ਉੱਡ ਗਏ। ਜਦੋਂ ਗਿਆਨ ਆਈ ਜਦੋਂ ਗਿਆਨ ਦੀ ਹਨੇਰੀ ਆਈ, ਜਦੋਂ ਗਿਆਨ ਦੀ ਹਨੇਰੀ ਆਈ ਪਰਮ ਸਭ ਉੱਡ ਗਏ, ਪਰਮ ਸਾਰੇ ਉੱਡ ਗਏ। ਜਦੋਂ ਗਿਆਨ ਦੀ ਹਨੇਰੀ ਆਈ ਪਰਮ ਸਭ ਉੱਡ ਗਏ, ਪਰਮ ਸਾਰੇ ਉੱਡ ਗਏ। ਗਿਆਨ ਹਨੇਰੀ ਆਈ ਪਰਮ ਸਾਰੇ ਉੱਡ ਗਏ, ਪਰਮ ਸਭ ਉੱਡ ਗਏ। ਅੱਜ ਕੇ ਗਿਆਨ ਦੀ ਹਨੇਰੀ ਆਈ ਪਰਮ ਸਭ ਉੱਡ ਗਏ, ਪਰਮ ਸਭ ਉੱਡ ਗਏ। ਜਦੋਂ ਆਈ ਗਿਆਨ ਹਨੇਰੀ ਆਈ, ਗਿਆਨ ਦੀ ਹਨੇਰੀ ਆਈ, ਗਿਆਨ
ਜਦੋਂ ਗਿਆਨ ਦੀ ਹਨੇਰੀ ਆਈ ਸਭ ਉੱਠ ਗਏ ਪਰਮ ਸਭ ਉੱਠ ਗਏ
ਪਰਮ ਸਭ ਉੱਠ ਗਏ ਪਰਮ ਸਭ ਉੱਠ ਗਏ
ਓ ਜਦੋਂ
ਪਰਮ ਸਭ ਉੱਠ ਗਏ ਪਰਮ ਸਭ ਉੱਠ ਗਏ
ਛੱਪਰ ਬਣ ਗਿਆ ਨਾ
ਹੁਣ ਵੇਖੋ
ਜਿਹੜੇ ਭਰਮ ਨੇ ਜਿੰਨੇ ਪਏ ਨੇ
ਪੁੱਠੀਆਂ ਸਿੱਧੀਆਂ ਮਰਿਆਦਾਵਾਂ ਕਰਮ ਬੰਦਾ ਫਿਜੀਕਲੀ ਕਰਦਾ ਉਹ ਫਿਰ ਸਾਡੇ ਦਿਮਾਗ ਦੇ ਵਿੱਚ ਗਹਿਰਾ ਬੈਠ ਜਾਂਦੀ ਹੈ ਸਾਡੇ ਅੰਦਰ ਮਰਿਆਦਾਵਾਂ ਤੋਂ ਸੋਚ ਬਣ ਗਈ ਉਹ ਜਿਹੜਾ ਚਕੜਿਆ ਪਿਆ ਸਿਸਟਮ ਤੇ ਮਰਿਆਦਾਵਾਂ ਕਿਵੇਂ ਬਣਦੀਆਂ ਨੇ ਆਪਾਂ ਨੂੰ ਪਤਾ ਹੀ ਹੈ ਮਰਿਆਦਾ ਬਣਾਉਣ ਦਾ ਕੀ ਹੈ ਤੁਸੀਂ ਨਾ ਨੋਟ ਕਰੋ ਕੱਲ ਨੂੰ ਇੱਥੇ ਮੈਂ ਵੈਸੇ ਵੇਖਿਆ ਵੀ ਹੈ ਤੇ ਤੁਸੀਂ ਤਜਰਬਾ ਵੀ ਕਰਿਓ ਇੱਥੇ ਮੈਂ ਵੇਖਦਾ ਹੁੰਦਾ ਇੱਥੇ ਮੱਥਾ ਟੇਕਦੇ ਆ ਕੈਮਰੇ ਲੱਗੇ ਆਲੇ ਦੁਆਲੇ ਤੇ ਕੈਮਰੇ ਸਾਰੇ ਮੇਰੀ ਕੋਠੀ 'ਚ ਵੀ ਚੱਲਦੇ ਆ ਪਤਾ ਲੱਗਦਾ ਸਾਰੇ 100 ਕੈਮਰਾ ਲੱਗਿਆ ਸਾਰੇ ਚੱਲਦੇ ਤੇ ਮੈਂ ਨੋਟ ਕਰਦਾ ਹੁੰਦਾ ਕਈ ਵਾਰੀ ਪਿੰਡਾਂ ਦੇ ਸਿੰਪਲ ਬੰਦੇ ਐ ਮੱਥਾ ਟੇਕਣ ਆਉਂਦੇ ਐ ਚਲੋ ਅੱਜ ਕੱਲ੍ਹ ਤੇ ਕੋਰੋਨਾ ਕਰਕੇ ਜ਼ਿਆਦਾ ਮੱਥਾ ਟੇਕਣ ਨਹੀਂ ਆਉਂਦੇ ਮੱਥਾ ਟੇਕਦੇ ਐ ਐ ਪਰਕਰਮਾ ਕਰਦੇ ਐ ਲੰਘ ਜਾਂਦੇ ਐ ਪਰ ਵਿੱਚੋਂ ਦੋ ਬੰਦਿਆਂ ਨੇ ਉੱਧਰ ਖਾਲੀ ਪਾਲਕੀ ਪਈ ਐ ਕੁਛ ਨੀ ਉੱਥੇ ਉੱਥੇ ਮੱਥਾ ਟੇਕਤਾ ਦੋ ਨੇ ਟੇਕਤਾ ਫਿਰ ਤੀਜੇ ਨੇ ਉੱਥੇ ਟੇਕਣਾ ਚੌਥੇ ਨੇ ਐਲ ਵੇਖਿਓ ਤੁਸੀਂ ਲੈਣ ਲੱਗ ਜਾਓ ਤੁਸੀਂ ਕੱਲ ਤਜਰਬਾ ਕਰਿਓ ਪਹਿਲਾਂ ਉੱਥੇ ਮੱਥਾ ਟੇਕੇਗਾ ਫਿਰ ਇੱਥੇ ਟੇਕ ਜਾਏਗਾ ਤੁਸੀਂ ਇੱਥੇ ਟੇਕ ਦਿਓ ਮੱਥਾ ਥੜ ਇਹਦੇ ਤੇ ਬੈੱਡ ਤੇ ਉੱਧਰ ਹੀ ਟੇਕ ਦਿਓ ਤੇ ਤੁਹਾਡੇ ਮਗਰ 15-20 ਆਉਂਦੇ ਹੋਣਗੇ ਜਦੋਂ ਵੇਖਣਗੇ ਵੀ ਇਹਨਾਂ ਨੇ ਟੇਕਿਆ ਦੋ ਜਣਿਆਂ ਨੇ ਬਸ ਤੀਜੇ ਨੇ ਚੌਥੇ ਨੇ ਪੰਜਵੇਂ ਨੇ ਟੇਕਣ ਲੱਗ ਜਾਣਾ ਉਹਨੇ ਪੁੱਛਣਾ ਨਹੀਂ ਵੀ ਕੀ ਮਤਲਬ ਹੈ ਕਿਉਂ ਟੇਕਿਆ ਉਹਨਾਂ ਨੂੰ ਲੱਗਣਾ ਵੀ ਇੱਥੇ ਵੀ ਟੇਕਣਾ ਆ ਨਗਾਰਾ ਨਹੀਂ ਨਗਾਰੇ ਤੇ ਹੱਥ ਲੱਗ ਕੇ ਮੱਥੇ ਨਾਲ ਲਾ ਲਿਓ ਹਰੇਕ ਹੀ ਲਾਣ ਚਮੜੇ ਤੇ ਹੱਥ ਲਾਣਗੇ ਫਿਰ ਮੱਥੇ ਤੇ ਲਾ ਲੈਣਗੇ ਤਜਰਬਾ ਕਰਾਂਗੇ ਇੰਨੇ ਭੋਲੀ ਦੁਨੀਆ ਭੇਡ ਭੇਡ ਚਾਲ ਇੱਦਾਂ ਇੱਦਾਂ ਸਮਾਜ ਅਜੇ ਸਾਡਾ ਇੱਦਾਂ ਦਾ ਤੇ ਮਰਿਆਦਾਵਾਂ ਗਈਆਂ ਬਣ ਹੁਣ ਮਰਿਆਦਾਵਾਂ ਜਿਹੜੀਆਂ ਬਣਦੀਆਂ ਇੱਦਾਂ ਹੀ ਚੱਲ ਪੈਂਦੀ ਮਰਿਆਦਾ ਬੁੱਧ ਧਰਮ ਦੇ ਵਿੱਚ ਇੱਕ ਮੱਠ ਦੇ ਵਿੱਚ ਇੱਕ ਬਾਬੇ ਨੂੰ ਸ਼ੌਂਕ ਸੀ ਉਹਨੇ ਬਿੱਲੀ ਦਾ ਬੱਚਾ ਰੱਖ ਲਿਆ ਬਿੱਲੀ ਪਾਲ ਲਈ ਤੇ ਉਹ ਜਦੋਂ ਬੈਠਿਆ ਕਰੇ ਧਿਆਨ ਵਿੱਚ ਉਹਦੀ ਬਿੱਲੀ ਵੀ ਕੋਲ ਬੈਠੀ ਰਿਹਾ ਕਰੇ ਹੁਣ ਜਿਹੜੇ ਮੈਡੀਟੇਸ਼ਨ ਬੋਧੀ ਨੇ ਜਿਹੜੇ ਉਹ ਮੈਡੀਟੇਸ਼ਨ ਬਹੁਤ ਕਰਦੇ ਆ ਤੇ ਉਹ ਇੱਦਾਂ ਬੈਠਿਆ ਕਰੇ ਉਹਦੀ ਬਿੱਲੀ ਕੋਲ ਬਹਿ ਜਿਆ ਕਰੇ ਉਹ ਬੈਠੀ ਰਿਹਾ ਕਰੇ ਬਾਬਾ ਮਰ ਗਿਆ ਜਿਹੜਾ ਦੂਜਾ ਆਇਆ ਉਹ ਵੀ ਬਿੱਲੀ ਕੋਲ ਬੈਠਿਆ ਕਰੇ ਬਹਿ ਗਈ ਬਿੱਲੀ ਮਰ ਗਈ ਹੋਰ ਲਿਆਓ ਲਿਆਂਦੀ
ਸਾਰਿਆਂ ਦੇ ਦਿਮਾਗ 'ਚ ਪਤਾ ਕੀ ਆ ਗਿਆ? ਕਹਿੰਦੇ ਬਿੱਲੀ ਨਾਲ ਧਿਆਨ ਜ਼ਿਆਦਾ ਲੱਗਦਾ ਤੇ ਬਿੱਲੀ ਮਰਿਆਦਾ ਬਣ ਗਈ। ਹਰੇਕ ਮੱਠ 'ਚ ਬਿੱਲੀ ਲਿਆਓ, ਕਹਿੰਦੇ ਬਿੱਲੀ ਨਾਲ ਧਿਆਨ ਲੱਗਦਾ, ਮਤਲਬ ਸੁਭਾਅ ਬਣ ਗਿਆ। ਕਈ ਸਾਲ ਕਹਿੰਦੇ ਹਰੇਕ ਮੱਠ ਵਿੱਚ ਬਿੱਲੀ ਰੱਖਣੀ ਜ਼ਰੂਰੀ ਹੋ ਗਈ, ਕਹਿੰਦੇ ਇਹਦੇ ਨਾਲ ਧਿਆਨ ਲੱਗਦਾ। ਫਿਰ ਇੱਕ ਨੂੰ ਇੱਕ ਨਵਾਂ ਸਾਧ ਆਇਆ, ਜਦੋਂ ਨਵਾਂ ਉਹਦੀ ਗੱਦੀ ਤੇ ਬੈਠਾ, ਉਹਨੂੰ ਐਲਰਜੀ ਸੀ ਇਹਦੇ ਕੁੱਤਿਆਂ ਦੇ ਵਾਲਾਂ ਤੋਂ, ਬਿੱਲੀ ਦੇ ਵਾਲਾਂ ਤੋਂ, ਕਈਆਂ ਨੂੰ ਐਲਰਜੀ ਹੁੰਦੀ ਹੈ, ਉਹਨੂੰ ਐਲਰਜੀ ਸੀ, ਉਹ ਕਹਿੰਦੇ ਛਿੱਕਾਂ ਲੱਗੀਆਂ ਕਰਨ, ਕਹਿੰਦਾ ਇਹਨੂੰ ਬਾਹਰ ਕੱਢੋ। ਉਹਨੇ ਬਾਹਰ ਕੱਢੀ, ਉਹ ਕਹਿੰਦਾ ਮੇਰਾ ਬਿੱਲੀ ਤੋਂ ਬਿਨਾਂ ਬਿੱਲੀ ਤੋਂ ਧਿਆਨ ਲੱਗਦਾ। ਫਿਰ ਸਾਰੇ ਮੱਠਾਂ 'ਚ ਬਿੱਲੀਆਂ ਬਾਹਰ ਕੱਢੀਆਂ, ਕਹਿੰਦੇ ਕੋਈ ਲੋੜ ਨਹੀਂ। ਮਤਲਬ ਇਹ ਹੈ ਵੀ ਮਰਿਆਦਾਵਾਂ ਨੇ ਜਿਹੜੀਆਂ ਏਦਾਂ ਹੀ ਪੱਕ ਜਾਂਦੀਆਂ। ਆਪਾਂ ਅੱਗੇ ਵੀ ਗੱਲ ਕੀਤੀ ਹੈ, ਬੁੱਢਾ ਖਾਣਾ ਖਾਂਦਾ ਸੀ ਤੇ ਖਾਣਾ ਖਾਂਦਿਆਂ ਉਹਦੇ ਦੰਦ ਦੇ ਵਿੱਚ ਕੁਝ ਫਸ ਜਾਂਦਾ ਸੀ। ਉਹ ਨੂੰਹ ਨੂੰ ਕਿਹਾ ਕਰੇ, ਕੁੜੀਓ ਡੱਕਾ ਲਿਆ ਕੇ ਦਿਓ ਤੋੜ ਕੇ, ਤੇ ਦੰਦ 'ਚ ਮਾਰਦਾ ਸੀ। ਹੁਣ ਕਈਆਂ ਨੂੰ ਆਦਤ ਹੁੰਦੀ ਹੈ, ਉਹ ਡੱਕਾ ਲਿਆਉਣਾ, ਉਹ ਖੋੜ 'ਚ ਮਾਰਦਾ ਸੀ, ਇੱਕ ਡੱਕਾ ਰੋਜ਼ ਲਿਆਉਣਾ। ਉਹਨਾਂ ਨੇ ਆਖਿਆ ਬਾਪੂ ਤੇ ਡੱਕਾ ਰੋਜ਼ ਹੀ ਮੰਗਦਾ, ਇਹਨੂੰ ਪਹਿਲਾਂ ਹੀ ਡੱਕਾ ਰੱਖ ਦਿਆ ਕਰੀਏ। ਉਹਨਾਂ ਨੇ ਨਾ ਏਦਾਂ ਬਾਪੂ ਦੀ ਥਾਲੀ 'ਚ ਡੱਕਾ ਰੱਖਣਾ ਸ਼ੁਰੂ ਕਰਤਾ। ਅੱਛਾ, ਉਹ ਡੱਕਾ ਰੋਜ਼ ਜਾਇਆ ਕਰੇ। ਉਹ ਕਹਿੰਦੇ ਤੋੜਨਾ ਤੇ ਹੈਗਾ ਹੀ ਹੈ, ਪੰਜ ਚਾਰ ਹੋਰ ਤੋੜ ਦਿਆ ਕਰੋ, ਸਾਰਿਆਂ ਦੇ ਡੱਕੇ ਰੱਖ ਦਿਆ ਕਰੋ, ਜਿਹੜੇ ਰੋਟੀ ਜਾਇਆ ਕਰੇ ਹਰੇਕ ਦੀ ਥਾਲੀ 'ਚ ਇੱਕ ਡੱਕਾ ਰੱਖ ਦਿਆ ਕਰ, ਵੀ ਇਹ ਦੰਦਾਂ 'ਚ ਮਾਰਨ ਨੂੰ ਹੈ। ਚਲੋ ਜੀ, ਉਹ ਡੱਕੇ ਰੱਖਣ ਲੱਗ ਗਏ, ਮਰਿਆਦਾ ਬਣ ਗਈ ਵੀ ਇੱਥੇ ਡੱਕਿਆਂ ਦੀ ਮਰਿਆਦਾ। ਬੁੱਢਾ ਮਰ ਗਿਆ, ਡੱਕਿਆਂ ਦੀ ਮਰਿਆਦਾ ਚੱਲ ਗਈ ਵੀ ਡੱਕਾ ਰੱਖਣਾ ਹੀ ਰੱਖਣਾ। ਪਹਿਲੀ ਪੀੜ੍ਹੀ ਗਈ, ਦੂਜੀ ਆ ਗਈ, ਤੀਜੀ ਆ ਗਈ, ਕੁੜੀਆਂ ਹੁਣ ਨਵੀਆਂ ਆ ਗਈਆਂ। ਕਹਿੰਦੇ ਕਿਹੜਾ ਡੱਕਾ ਤੋੜ ਕੇ ਲਿਆਵੇ? ਕਹਿੰਦੇ ਹੈ ਕੀ? ਕਹਿੰਦੇ ਸਾਡੀ ਤੇ ਮਰਿਆਦਾ ਸਾਡੇ ਘਰ ਦੀ ਤੇ ਸਾਡਾ ਤੇ ਅਸੂਲ ਹੈ ਵੀ ਅਸੀਂ ਡੱਕਾ ਜ਼ਰੂਰ ਰੱਖਦੇ ਹਾਂ, ਸਾਡੇ ਤੇ ਵੱਡੇ ਵਡੇਰਿਆਂ ਤੋਂ ਮਰਿਆਦਾ ਚੱਲੀ ਹੈ। ਲਓ ਜੀ, ਉਹ ਤੀਜੀ ਚੌਥੀ ਪੀੜ੍ਹੀ 'ਚ ਕਹਿੰਦੀਆਂ ਵੀ ਤੇ ਬੜਾ ਜੱਬ ਐਂ ਕਰਦੇ ਹਾਂ, ਇੱਕ ਵੱਡਾ ਸਾਰਾ ਡੱਕਾ ਇੱਥੇ ਹੀ ਗੱਡ ਲੈਂਦੇ ਹਾਂ ਵਿਹੜੇ 'ਚ, ਉਹਦੇ ਆਲੇ ਦੁਆਲੇ ਬਹਿ ਕੇ ਰੋਟੀ ਖਾ ਲਿਆ ਕਰਾਂਗੇ। ਕਹਿੰਦੇ ਡੱਕਾ ਗੱਡ ਲਿਆ, ਆਲੇ ਦੁਆਲੇ ਬਹਿ ਕੇ ਰੋਟੀ ਖਾ ਲਿਆ ਕਰਨ। ਹੌਲੀ ਹੌਲੀ ਉਹ ਪੰਜਵੀਂ ਛੇਵੀਂ ਪੀੜ੍ਹੀ 'ਤੇ ਉਹਨੂੰ ਮੱਥਾ ਲੱਗ ਗਿਆ ਟਿਕਣ। ਲੋਕੀ ਪੁੱਛਿਆ ਕਰਨ, ਆਹ ਕੌਣ ਹੈ? ਇਸ ਦੀ ਸਾਡੇ ਵੱਡੇ ਵਡੇਰੇ ਨੇ, ਮਤਲਬ ਉਹ ਵੱਡੇ ਵਡੇਰੇ ਬਣ ਗਏ। ਚੱਲ ਪਈ ਮਰਿਆਦਾ ਪੁੱਠੀ, ਗੱਲ ਕੀ ਸੀ, ਕਿੱਥੋਂ ਚੱਲਦੀ 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 ਕਿੱਥੇ ਜਾ ਪਹੁੰਚੀ? ਬੰਦਾ ਪਰੇਸ਼ਾਨ ਹੈ, ਕਬਰ ਤੇ ਗਿਆ, ਮੱਥਾ ਟੇਕਿਆ, ਕਬਰ ਤੇ ਮੱਥਾ ਟੇਕਿਆ, ਕਹਿੰਦਾ ਮੈਂ ਬੜਾ ਦੁਖੀ ਹਾਂ। ਉੱਥੇ ਜਿਹੜਾ ਮਹੰਤ ਸੀ ਕਬਰ ਦੇ ਉੱਤੇ, ਜਿਹੜਾ ਡਿਊਟੀ ਕਰਦਾ ਸੀ, ਉਹਨੇ ਗਧਾ ਦੇ ਦਿੱਤਾ ਇੱਕ, ਕਹਿੰਦਾ ਗਧਾ ਲੈ ਜਾ। ਉਹ ਗਧਾ ਲੈ ਗਿਆ, ਉਹ ਬੜਾ ਉਹਦਾ ਕੰਮ ਲਿਆ, ਉਹਦੇ ਤੋਂ ਉਹ ਵਿਚਾਰਾ ਰੋਟੀ ਖਾਣ ਲੱਗ ਪਿਆ, ਗਧੇ ਤੋਂ ਕੰਮ ਲਿਆ ਬੜਾ ਸੋਹਣਾ। ਗਧਾ ਗਿਆ ਮਰ, ਗਧਾ ਮਰਿਆ, ਧਰਤੀ 'ਚ ਦੱਬਤਾ, ਧਰਤੀ 'ਚ ਦੱਬ ਕੇ, ਤੇ ਉਹਦੀ ਜਿਹੜੀ ਦੱਬ ਕੇ ਉਹ ਐਂ ਬੈਠਾ ਬੰਦਾ ਕਰੇ, ਤੂੰ ਮੇਰੇ ਤੇ ਕਿੱਡੀ ਕਿਰਪਾ ਕੀਤੀ, ਤੇਰੇ ਕਰਕੇ ਮੈਂ ਰੋਟੀ ਖਾਣ ਲੱਗ ਗਿਆ, ਤੂੰ ਕਿੰਨਾ ਚੰਗਾ ਸੀ, ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ, ਤੇਰੀ ਕਿਰਪਾ ਨਾਲ ਹੀ ਮੇਰੀ। ਉਹ ਸੁਣ ਲਿਆ, ਇੱਕ ਬੰਦਾ ਚੱਲਿਆ ਸੀ ਕਿਸੇ ਕੰਮ ਤੇ, ਉਹਨੂੰ ਲੱਗਾ ਸ਼ਾਇਦ ਬਾਬੇ ਦੀ ਕੋਈ ਜਗ੍ਹਾ ਹੈ ਵੀ ਕਬਰ ਹੋਣੀ ਹੈ, ਜਿਹੜਾ ਕਹਿੰਦਾ ਤੇਰੀ ਕਿਰਪਾ ਨਾਲ ਮੇਰੀ ਰੋਟੀ, ਉਹ ਤਾਂ ਗਧੇ ਨੂੰ ਕਹਿੰਦਾ ਸੀ। ਉਹਨੂੰ ਸੁਣ ਲਿਆ, ਉਹ ਸੁਖਣਾ ਸੁਣ ਗਿਆ ਵੀ ਮੇਰਾ ਕੰਮ ਬਣ ਜੇ ਤੇ ਮੈਂ ਇੰਨੇ ਪੈਸੇ ਚੜਾਵਾਂਗਾ ਇੱਥੇ। ਉਹ ਜਦੋਂ ਉਹਦਾ ਕੰਮ ਬਣ ਗਿਆ, ਜਦੋਂ ਵਾਪਸ ਆਇਆ, ਕਹਿੰਦਾ ਤੇਰੇ ਬਾਬੇ ਨੇ ਕਿਰਪਾ ਕਰਤੀ। ਕਹਿੰਦਾ ਕੱਚੀ ਗੱਲ ਨੂੰ ਰੱਖਣੀ, ਪੱਕਾ ਕਰਦੇ। ਉਹਨੂੰ ਪੱਕਾ ਕਰਤਾ, ਉਹ ਚਾਰ ਹੋਰ ਲੈ ਆਇਆ, ਲੋਕੀ ਮੱਥਾ ਲੱਗ ਗਏ ਟੇਕਣ, ਉਸੇ ਥਾਂ ਨੂੰ ਮੱਥਾ ਲੱਗ ਕੇ ਟੇਕਣ। ਉਹ ਜਿਹੜਾ ਬੰਦਾ, ਉਹ ਕਹਿੰਦਾ ਆਹ ਤੇ ਕਮਾਲ ਹੋ ਗਈ, ਇਹ ਤਾਂ ਜਿਉਂਦਾ ਘੱਟ ਪੈਸੇ ਦਿੰਦਾ ਸੀ, ਮਰਿਆ ਜਾਂਦੇ ਦੇ ਰਿਹਾ। ਉਹ ਗਿਆ ਉਸੇ ਕੋਲ ਜਿਹਦੇ ਤੋਂ ਗਧਾ ਮਿਲਿਆ ਸੀ, ਜਾ ਕਹਿੰਦਾ ਬਾਬਾ ਜੀ ਤੁਹਾਡੀ ਬੜੀ ਕਿਰਪਾ, ਤੇਰੇ ਮੈਂ ਕਬਰ ਤੇ ਮੱਥਾ ਟੇਕਣ ਆਇਆ, ਵੀ ਜਿਹੜਾ ਤੂੰ ਮੈਨੂੰ ਗਧਾ ਦਿੱਤਾ ਸੀ ਉਹ ਤੇ ਜਿਉਂਦਾ ਵੀ ਰੋਟੀ ਦੇ ਰਿਹਾ ਸੀ ਤੇ ਹੁਣ ਵੀ ਦੇ ਰਿਹਾ, ਤੇ ਮੈਂ ਤਾਂ ਤੇਰੇ ਦਰ ਤੇ ਆਇਆ ਵੀ ਇੱਥੇ ਮੈਂ ਕਿਰਪਾ ਹੋਈ ਹੈ ਮੈਨੂੰ ਇੱਥੋਂ। ਕਹਿੰਦਾ ਉਰੇ ਕੰਨ 'ਚ ਦੱਸਾ, ਕਹਿੰਦੇ ਕੀ? ਇਹ ਜਿੱਥੇ ਆਇਆ ਤੂੰ, ਜਿਹੜੀ ਤੇਰੇ ਤੇ ਕਿਰਪਾ ਹੋਈ ਸੀ, ਇਹ ਗਧੇ ਦੀ ਮਾਂ ਗਧੀ ਸੀ, ਉਹ ਉਹਦੀ ਕਬਰ ਹੈ। ਮੇਰਾ ਕੰਮ ਵੀ ਇਹੀ ਚੱਲਿਆ ਸੀ ਜਿਵੇਂ ਤੇਰਾ ਚੱਲਿਆ, ਇਹ ਸਾਡਾ ਇਹੀ ਚੱਲਦਾ ਕੰਮ। ਸੋਚ ਕੇ ਵੇਖੋ ਤੁਸੀਂ ਬਈ ਕਿਹਦੀ ਕਬਰ ਹੈ, ਕੋਈ ਪਤਾ ਨਹੀਂ। ਲੋਕੀ ਨਾ ਟਾਈਮ ਪੀਸ ਚੜਾਉਂਦੇ ਨੇ ਕਬਰ ਦੇ ਉੱਤੇ, ਇੱਥੇ ਕਹਿੰਦੇ ਚੰਗਾ ਸਮਾਂ ਆ ਜਾਏਗਾ, ਟਾਈਮ ਪੀਸ ਚੜਾ ਰਹੇ ਨੇ, ਕਹਿੰਦੇ ਟਾਈਮ ਪੀਸ ਚੜਾਓ ਤੇ ਸਾਡਾ ਸਮਾਂ ਟਾਈਮ ਚੇਂਜ ਹੋ ਜੇ। ਟਾਈਮ ਪੀਸ ਚਾਰ ਚਾਰ ਪੰਜ ਪੰਜ ਸੌ ਦੇ ਖਰੀਦ ਕੇ ਉੱਥੇ ਚੜਾਉਂਦੇ ਨੇ ਕਬਰ ਦੇ ਉੱਤੇ।
ਤੇ ਇੱਕ ਥਾਂ ਸਾਡੇ ਉੱਤੇ ਗੁਰਦੁਆਰਾ ਹੀ ਹੈ ਜਿੱਥੇ ਜਹਾਜ਼ ਚੜ੍ਹਦੇ ਨੇ, ਕਹਿੰਦੇ ਇਹਦੇ ਨਾਲ ਬੰਦਾ ਜਹਾਜ਼ ਚੜ੍ਹ ਜਾਂਦਾ, ਜਹਾਜ਼ ਚੜ੍ਹਾ ਦਿਓ ਬੰਦਾ ਜਹਾਜ਼ ਚੜ੍ਹ ਜਾਏਗਾ। ਮਤਲਬ ਇਹੋ ਜਿਹੇ ਕੰਮ ਸਾਡੇ ਹੁੰਦੇ ਨੇ, ਏਦਾਂ ਸਾਡੀਆਂ ਮਰਿਆਦਾਵਾਂ ਬਣ ਜਾਂਦੀਆਂ, ਪੁੱਠੀਆਂ ਸਿੱਧੀਆਂ ਮਰਿਆਦਾਵਾਂ ਬਣ ਜਾਂਦੀਆਂ, ਪੱਕ ਜਾਂਦੀਆਂ, ਬੰਦੇ ਕਰਨ ਲੱਗ ਜਾਂਦੇ ਆ। ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਲੈ, ਇੱਥੇ ਟੇਕ ਲੈ, ਇੱਥੇ ਟੇਕ ਲੈ, ਆਦਤ ਬਣ ਗਈ। ਮੁੜ ਕੇ ਕਹੋ ਵੀ ਇਹਦਾ ਯਾਰ ਮੱਥਾ ਇੱਕ ਥਾਂ ਟੇਕ ਲਓ, ਪਰ ਮੁੜ ਕੇ ਥੋੜਾ ਅਗਲਾ ਕਹਿੰਦਾ ਲੈ ਤੁਸੀਂ ਨਾਸਤਕ ਹੈ, ਤੁਹਾਡੀ ਸ਼ਰਧਾ ਨਹੀਂ। ਏਦਾਂ ਹੀ ਕਹਿੰਦੇ ਆ, 35-35 ਥਾਵਾਂ ਦੇ ਉੱਤੇ ਮੱਥਾ ਟੇਕਦੇ, ਇੱਥੇ ਵੀ ਟੇਕ ਲਓ, ਇੱਥੇ ਵੀ ਟੇਕ ਲਓ, ਇੱਥੇ ਵੀ ਟੇਕ ਲਓ, ਏਦਾਂ ਬਣ ਗਈ ਨਾ ਗੱਲ, ਕਿੱਥੇ ਕਿੱਥੇ ਟੇਕਣਾ। ਪਰ ਹੁਣ ਦਿਮਾਗ ਵਿੱਚ ਇਹ ਚੀਜ਼ਾਂ ਬਹਿ ਗਈਆਂ, ਮਰਿਆਦਾਵਾਂ ਜਿਹੜੀਆਂ ਨੇ ਨਾ ਇਹ ਚਕੜ ਲੈਂਦੀਆਂ। ਤੇ ਅੱਜ ਸਾਡੇ ਸਿੱਖਾਂ ਦੇ ਵਿੱਚ ਵੀ ਇਹਨਾਂ ਦੀਆਂ ਮਰਿਆਦਾਵਾਂ ਇੱਕ ਥੋੜਾ ਆ, ਹਜ਼ਾਰਾਂ ਮਰਿਆਦਾਵਾਂ ਆ ਜਿਨ੍ਹਾਂ ਨੇ ਦਿਮਾਗ ਨੂੰ ਜਕੜਿਆ ਹੋਇਆ। ਇੱਕ ਹੁੰਦਾ ਸੰਗਲ ਪੈਰ ਨੂੰ ਪਾਉਣਾ, ਇੱਕ ਹੁੰਦਾ ਦਿਮਾਗੀ ਸੰਗਲ, ਜਿਹਦਾ ਫੜਿਆ ਹੋਇਆ ਰੁਕਿਆ ਹੋਇਆ। ਤੇ ਜਿਵੇਂ ਕਬੀਰ ਜੀ ਦਾ ਬਚਨ ਆਉਂਦਾ ਨਾ, ਕਬੀਰ ਜੀ ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲੈ ਹੈ ਆਈ। ਕਹਿੰਦੇ ਵੇਦਾਂ ਦੀ ਪੁੱਤਰੀ ਸਿਮਰਤੀ, ਤੇ ਜਿਹੜੀ ਸਿਮਰਤੀ ਹੈ ਇਹ ਹਿੰਦੂਆਂ ਦੀ ਮਰਿਆਦਾ ਹੈ। ਜਿਵੇਂ ਸਿੱਖਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਨਾ, ਸਾਡੀ ਅਕਾਲ ਤਖ਼ਤ ਦੀ ਸਿੱਖ ਰਹਿਤ ਮਰਿਆਦਾ ਹੈ, ਪਰ ਸਿੱਖਾਂ 'ਚ ਇੱਕ ਮਰਿਆਦਾ ਤੋੜਾ, 10 ਮਰਿਆਦਾਵਾਂ ਤੇ ਹੈਗੀਆਂ ਹੀ ਨੇ। ਕੋਈ ਕਹਿੰਦਾ 4 ਹੀ ਰੰਗ ਪਾਉਣੇ ਨੇ, ਕੋਈ ਕਹਿੰਦਾ ਜਿਹੜਾ ਮਰਜ਼ੀ ਪਾ ਲਓ, ਕੋਈ ਕਹਿੰਦਾ ਮਾਸ ਖਾ ਲਓ, ਕੋਈ ਕਹਿੰਦਾ ਨਾ ਖਾ ਲਓ। ਇਦਾਂ ਹੀ ਕਹਿੰਦੇ ਨੇ, ਵੱਖਰੀਆਂ ਵੱਖਰੀਆਂ ਮਰਿਆਦਾਵਾਂ, ਵੱਖਰੇ ਵੱਖਰੇ ਪੰਜ ਪਿਆਰੇ, ਵੱਖਰੇ ਵੱਖਰੇ ਅੰਮ੍ਰਿਤ ਸੰਚਾਰ। ਇਦਾਂ ਹੀ ਅਕਾਲ ਤਖ਼ਤ ਵਾਲੇ ਮਰਿਆਦਾ ਹੋਰ ਦੱਸਦੇ ਆ, ਨਿਹੰਗ ਮਰਿਆਦਾ ਹੋਰ ਦੱਸਦੇ ਆ, ਹਜ਼ੂਰ ਸਾਹਿਬ ਵਾਲੇ ਮਰਿਆਦਾ ਹੋਰ ਦੱਸਦੇ ਆ, ਨਾਨਕ ਸਰੀਏ ਮਰਿਆਦਾ ਹੋਰ ਦੱਸਦੇ ਆ, ਟਕਸਾਲ ਵਾਲੇ ਮਰਿਆਦਾ ਹੋਰ ਦੱਸਦੇ ਆ, ਅਖੰਡ ਕੀਰਤਨੀਏ ਮਰਿਆਦਾ ਹੋਰ ਦੱਸਦੇ ਆ, ਪ੍ਰਭ ਮਿਲਨੇ ਕਾ ਚਾਉ ਵਾਲੇ ਉਹ ਹੋਰ ਮਰਿਆਦਾ ਦੱਸਦੇ, ਸਾਰੇ ਵੱਖਰੀਆਂ ਵੱਖਰੀਆਂ ਮਰਿਆਦਾਵਾਂ ਦੱਸਦੇ ਨੇ, ਆਪਣੀਆਂ ਆਪਣੀਆਂ। ਪੰਜ ਪਿਆਰੇ ਸਿਰ ਤੇ ਹੱਥ ਰੱਖ ਕੇ ਵੀ ਅੰਮ੍ਰਿਤ ਛਕਾ ਕੇ ਫਿਰ ਪੰਜੇ ਸਿਰ ਤੇ ਹੱਥ ਰੱਖ ਕੇ ਨਾਮ ਵੀ ਚਲਾਉਂਦੇ, ਇਹ ਵੀ ਮਰਿਆਦਾ। ਨਾਮ ਕਹਿੰਦੇ ਦ੍ਰਿੜ ਕਰਾ ਦਿੱਤਾ, ਤੁਸੀਂ ਅੰਮ੍ਰਿਤ ਬਾਹਰੋਂ ਛੱਕ ਕੇ ਆਓ, ਉਹ ਕਹਿੰਦੇ ਪਹਿਲਾਂ ਸਾਡੇ ਜਥੇ ਤੋਂ ਅੰਮ੍ਰਿਤ ਛਕੋ ਫਿਰ ਵੜਨ ਦਿਆਂਗੇ। ਇੱਥੇ ਆਪਣੀ ਆਪਣੀ ਮਰਿਆਦਾ ਹੋ ਗਈ ਨਾ, ਹੁਣ ਜਰਾ ਕੁ ਸੋਚ ਕੇ ਵੇਖੋ, ਆਪਣੀਆਂ ਆਪਣੀਆਂ ਮਰਿਆਦਾਵਾਂ, ਆਪਣੇ ਆਪਣੇ ਪੰਜ ਪਿਆਰੇ ਆ, ਕਿਹੜੀ ਨੂੰ ਬੰਦਾ ਮੰਨੇ ਤੇ ਕਿਹੜੀ ਨੂੰ ਨਾ ਮੰਨੇ। ਹੁਣ ਸੁੱਚਾ ਸਿੰਘ ਲਗਾ ਗਿਆ ਨਾ ਉੱਥੇ, ਉਹ ਨਿਹੰਗਾਂ ਕੋਲ ਅੰਮ੍ਰਿਤ ਛਕ ਆਇਆ, ਲੱਗਿਆ ਤੇ ਸੀ ਪਿੱਛੋਂ ਦੀ ਵੜਨ। ਇੱਕ ਰਾਹ ਸਿੱਧਾ ਹੈ, ਇੱਕ ਹੁੰਦਾ ਵੀ ਜਿਵੇਂ ਹੁਣ ਦਰਬਾਰ ਸਾਹਿਬ ਦਾ ਇੱਕ ਤੇ ਫਰੰਟ ਗੇਟ ਹੈ, ਇੱਕ ਫਰੰਟ ਗੇਟ ਹੈ, ਆਪਾਂ ਪਿੱਛੋਂ ਦੀ ਆ ਜਾਂਦੇ ਹਾਂ, ਸਾਈਡ ਤੋਂ ਵੀ ਆਇਆ ਜਾ ਸਕਦਾ। ਏਦਾਂ ਹੁੰਦਾ ਨਾ, ਲੱਗਾ ਤੇ ਸੀ ਸੁੱਚਾ ਸਿੰਘ ਲਗਾ ਪਿੱਛੋਂ ਦੀ ਵੜਨ, ਸਾਈਡ ਵਾਲੇ ਗੇਟ ਚੋਂ ਫਸ ਗਿਆ, ਫੋਟੋ ਖਿੱਚ ਲਈ। ਨਾਲ ਦਿਆਂ ਨੇ ਕਿਹਾ ਹੋਣਾ ਵੀ ਤੇਰਾ ਤੇ ਫਿਊਚਰ ਹੀ ਸਾਰਾ ਰਾਜਨੀਤੀ 'ਚ ਹੈ, ਵੀ ਤੂੰ ਧਰਮ ਸਿੱਖ ਅੰਮ੍ਰਿਤ ਛਕ ਲਿਆ, ਬਸ ਗਲਤੀਆਂ ਮਾਫ਼ ਹੋ ਗਈਆਂ। ਉਹ ਫੋਟੋ ਖਿੱਚ ਕੇ ਪਾ ਦਿੱਤੀ, ਉਹਦਾ ਖਲਾਰਾ ਪੈ ਗਿਆ, ਖਲਾਰਾ ਪੈ ਗਿਆ। ਫਿਰ ਉਹ ਪੰਜ ਪਿਆਰੀ ਜਥੇਦਾਰ ਨੇ ਉੱਥੇ ਸੱਦ ਲਿਆ, ਕਹਿੰਦੇ ਇੱਥੇ ਆ ਕੇ ਗੱਲ ਕਰੋ, ਤੁਸੀਂ ਸ਼ਾਮਲ ਕਿਵੇਂ ਕਰ ਲਏ ਪੰਜ ਪਿਆਰੇ। ਹਾਲਾਂਕਿ ਇਹ ਗੱਲ ਕਹੀ ਜਾਂਦੀ ਹੈ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਕਹਿੰਦੇ ਬੰਦਾ ਵੱਡੀ ਤੋਂ ਵੱਡੀ ਗਲਤੀ ਕਰਕੇ, ਮੰਨ ਲਓ ਮੈਂ ਪੁੱਛ ਹੀ ਲਵਾਂ ਇਹ ਵੀ ਸਵਾਲ, ਚਲੋ ਵੀ ਜਥੇਦਾਰ ਨੂੰ ਮੈਂ ਪੁੱਛਣਾ ਚਾਹੁੰਦਾ, 4 ਬੱਜਰ ਕੁਰੇਤਾ ਹੈ, ਮੈਂ ਸੁੱਚਾ ਸਿੰਘ ਨੂੰ ਕਦੇ ਮਿਲਿਆ ਨਹੀਂ, ਨਾ ਤਾਂ ਨਾ ਕੋਈ ਇੱਛਾ ਮਿਲਣ ਦੀ, ਪਰ ਉੱਦਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਬਈ 4 ਬੱਜਰ ਕੁਰੇਤਾ ਹੈ ਸਿੱਖਾਂ 'ਚ, ਕੇਸ ਨਹੀਂ ਕੱਟਣੇ, ਕੱਟੇ ਗਏ ਤੇ ਕੁਰੇਤੀ ਆ, ਨਸ਼ਾ ਨਹੀਂ ਸ਼ਰਾਬ ਨਹੀਂ ਪੀਣੀ, ਪੀਤੀ ਗਈ ਤੇ ਕੁਰੇਤੀ ਆ, ਤੰਬਾਕੂ ਨਹੀਂ ਖਾਣਾ, ਖਾਧਾ ਗਿਆ ਤੇ ਤਨਖਾਈਆ, ਤਨਖਾਈਆ ਕੁਰੇਤੀਆ ਕਹਿੰਦੇ ਆ, ਕੁਰੇਤ ਹੋ ਗਈ। ਪਰ ਇਸਤਰੀ ਦਾ ਸੰਗ, ਪਰ ਪੁਰਸ਼ ਇਸਤਰੀ ਦਾ ਜਾਂ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਜੇ ਹੋ ਗਿਆ ਤੇ ਕੁਰੇਤੀਆ। ਸੁੱਚਾ ਸਿੰਘ ਲਗਾ ਨੇ ਕੀ ਕੀਤਾ ਸੀ ਇਹਨਾਂ ਚਾਰਾਂ 'ਚ, ਪਰ ਇਸਤਰੀ ਵਾਲਾ ਕੀਤਾ ਹੋਣਾ, ਇਹਦਾ ਮਤਲਬ ਉਹ ਕੁਰੇਤੀ ਹੈ। ਤੇ ਕੁਰੇਤੀਆ ਹਰ ਪੰਜ ਪਿਆਰੇ ਜਿੱਥੇ ਵੀ ਹੋਣ ਉੱਥੇ ਜਾ ਕੇ ਪੇਸ਼ ਹੋ ਕੇ ਆਪਣੀ ਗਲਤੀ ਬਖਸ਼ਾ ਲੈਂਦਾ। ਹਾਲਾਂਕਿ ਘਰ ਵਾਲੀ ਨੂੰ ਨਹੀਂ ਪੁੱਛਿਆ ਜਾਂਦਾ ਵੀ ਤੂੰ ਮਾਫ਼ ਕਰਤਾ ਕਿ ਨਹੀਂ ਕਰਤਾ, ਵੀ ਤੂੰ ਤੂੰ ਠੀਕ ਹੈ, ਤੇਰੇ ਵਾਸਤੇ ਇਹ ਠੀਕ ਹੈ, ਹੁਣ ਧੋਖਾ ਤੇ ਉਹਦੇ ਨਾਲ ਕੀਤਾ ਨਾ, ਦਗਾ ਦੇ ਉਹਦੇ ਨਾਲ ਕਮਾਇਆ ਪਵਿੱਤਰ ਉਹਨੂੰ ਨਹੀਂ ਪਤਾ ਵੀ ਉਹਨੂੰ ਨਹੀਂ ਪੁੱਛਿਆ ਵੀ ਤੂੰ ਠੀਕ ਹੈ ਤੇਰੇ ਲਈ ਇਹ ਪ੍ਰਵਾਨ ਹੈ ਤੈਨੂੰ ਕਿ ਨਹੀਂ ਪਰ ਚਲੋ ਜੀ ਇਹ ਬਖਸ਼ਿਆ ਗਿਆ ਇਹ ਮੰਨਿਆ ਜਾਂਦਾ ਸਿੱਖਾਂ 'ਚ ਤੇ ਜਥੇਦਾਰ ਨੂੰ ਪੁੱਛਣਾ ਵੀ ਜਦੋਂ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਵੀ ਜਿਹੜਾ ਬੱਜਰ ਕਰਹਿਤੀ ਆ ਪੰਜ ਸਿਆਮਣੇ ਪੰਜ ਪਿਆਰਿਆਂ ਸਾਹਮਣੇ ਆ ਕੇ ਗਲਤੀ ਮੰਨ ਲਵੇ ਉਹ ਮਾਫ਼ ਹੋ ਜਾਂਦਾ ਤੇ ਇਹ ਬੱਜਰ ਕਰਹਿਤਾਂ ਹਜ਼ਾਰਾਂ ਲੱਖਾਂ ਬੰਦਿਆਂ ਨੇ ਕੀਤੀਆਂ ਤੇ ਪੰਜ ਪਿਆਰਿਆਂ ਸਾਹਮਣੇ ਆ ਕੇ ਉਹ ਮਾਫ਼ ਹੋ ਜਾਂਦੇ ਆ ਹੁਣ ਉਹ ਬੰਦਾ ਕਿਹਦੇ ਸਾਹਮਣੇ ਗਿਆ ਪੰਜ ਪਿਆਰਿਆਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਰੈਤ ਉਹਨੇ ਕੀਤੀ ਹੈ ਇਦਾਂ ਹੀ ਹੋਇਆ ਹੁਣ ਉਹ ਗਿਆ ਹੁਣ ਮਾਫ਼ ਨਹੀਂ ਕੀਤਾ ਜਿਨ੍ਹਾਂ ਪੰਜ ਪਿਆਰਿਆਂ ਨੇ ਬੁਲਾਇਆ ਉਹਨਾਂ ਨੂੰ ਵੀ ਤਖ਼ਤ ਸਾਹਿਬ ਤੇ ਬੁਲਾ ਲਿਆ ਕਹਿੰਦੇ ਇੱਥੇ ਆਓ ਕਾਰਨ ਦੱਸੋ ਇਹਦਾ ਕੀ ਹੈ ਕਾਰਨ ਇਹ ਹੈ ਉਹ ਕਹਿੰਦੇ ਨੇ ਸਾਡੇ ਅੱਗੇ ਲਿਲਕੜੀਆਂ ਲੈ ਤੂੰ ਬੰਦਾ ਵੱਡਾ ਤੇ ਫਿਰ ਵੱਡੀਆਂ ਵੱਡੀਆਂ ਗੱਲਾਂ ਹੋਣ ਨਾ ਸਾਡੇ ਤੱਕ ਆਵੇ ਮਸਲਾ ਤੁਸੀਂ ਪੰਜ ਪਿਆਰੇ ਕੌਣ ਹੁੰਦੇ ਹੋ ਵਿੱਚ ਉਹਨੂੰ ਲਿਆਉਣ ਵਾਲੇ ਤੁਸੀਂ ਇਦਾਂ ਨਹੀਂ ਕਰ ਸਕਦੇ ਮਤਲਬ ਸੋਚ ਕੇ ਵੇਖੋ ਸਾਨੂੰ ਕਹਿੰਦੇ ਪੰਜਾਂ ਦਾ ਹੁਕਮ ਨਹੀਂ ਮੋੜਨਾ ਤੇ ਇਹ ਜਦੋਂ ਜੀ ਕਰਦਾ ਪੰਜਾਂ ਨੂੰ ਤਖ਼ਤ ਤੇ ਵੀ ਸੱਦ ਲੈਂਦੇ ਦੂਜੀ ਮੋਰੀ ਰਾਹੀਂ ਵੜਨ ਲੱਗਿਆ ਸੀ ਤਰੀਕੇ ਵਰਤਦੇ ਨੇ ਨਾ ਸਾਰੇ ਬੰਦੇ ਸਿਆਸੀ ਨੇ ਪਰ ਦੁਨੀਆ ਹੁਣ ਕਮਲੀ ਨਹੀਂ ਲੋਕੀ ਸਿਆਣੇ ਹੈ ਝੂਠਿਆਂ ਦੇ ਘਰ ਤੱਕ ਜਾਂਦੇ ਹੈ ਹਰ ਚੀਜ਼ ਲੋਕਾਂ ਦੇ ਸਾਹਮਣੇ ਆ ਰਹੀ ਹੈ ਹਰ ਚੀਜ਼ ਦਾ ਪਤਾ ਲੱਗ ਰਿਹਾ ਏਦਾਂ ਦੀਆਂ ਮਰਿਆਦਾਵਾਂ ਏਦਾਂ ਦਾ ਢਾਂਚਾ ਬਣਾ ਦਿੱਤਾ ਆਪੋ ਆਪਣੀ ਮਰਿਆਦਾ ਹੈ ਜਦੋਂ ਬੱਕਰਾ ਵੱਢਣ ਦਾ ਜਿਹਦਾ ਜੀ ਕਰਦਾ ਉਹਨਾਂ ਨਾਲ ਅਮਰ ਛਕ ਲੈਂਦਾ ਜਿਹਦਾ ਮਾਸ ਖਾਣ ਦਾ ਜੀ ਕਰਦਾ ਉਹਨਾਂ ਵਾਲਾ ਛਕ ਲੈਂਦਾ ਜਿਹਨੇ ਕਿਰਪਾਨ ਵੱਡੀ ਨਹੀਂ ਪਾਉਣੀ ਡੋਰੀ ਵਾਲੀ ਪਾਉਣੀ ਹੈ ਉਹ ਵੀ ਅੰਮ੍ਰਿਤ ਛਕ ਉਹਨਾਂ ਦੇ ਜਥੇ 'ਚ ਛਕ ਲੈਂਦਾ ਜਿਹਨੇ ਪਾਉਣੀ ਹੀ ਨਹੀਂ ਨਾਨਕ ਸਰੀਏ ਪਾਉਂਦੀ ਨਹੀਂ ਉਹ ਉਹਨਾਂ ਦਾ ਜਾ ਛਕ ਛਕ ਲੈਂਦਾ ਮਤਲਬ ਜਿਹੜਾ ਮਰਜ਼ੀ ਇੱਥੇ ਵਰਾਇਟੀਆਂ ਨਹੀਂ ਜਿਵੇਂ ਦੁਕਾਨ ਲਾਈ ਹੁੰਦੀ ਹੈ ਵੀ ਆਹ ਨਹੀਂ ਤੇ ਫਿਰ ਆਹ ਆਹ ਨਹੀਂ ਤੇ ਆਹ ਨਹੀਂ ਤੇ ਆਹ ਜਿਹੜਾ ਮਰਜ਼ੀ ਛਕ ਲਓ ਏਦਾਂ ਸਾਡੇ ਅੰਮ੍ਰਿਤ ਛਕਾਉਂਦੇ ਆ ਵੀ ਜਿਹੜਾ ਛਕਣਾ ਛਕ ਲਾ ਤੈਨੂੰ ਜਿਹੜਾ ਫਿੱਟ ਜਾ ਬਹਿੰਦਾ ਛਕ ਲਾ ਏਦਾਂ ਦੇ ਅੰਮ੍ਰਿਤ ਦੀਆਂ ਅੰਮ੍ਰਿਤ ਕੌਮ ਨੂੰ ਇੱਕ ਕਰਦਾ ਹੈ ਬਾਟਾ ਕਹਿੰਦੇ ਕੌਮ ਨੂੰ ਇੱਕ ਕਰਦਾ ਹੈ ਤੇ ਅੱਜ ਲੋਕਾਂ ਨੇ ਬਾਟੇ ਹੀ ਵੰਡ ਲਏ ਹੈ ਇਹੀ ਹੈ ਨਾ ਬਾਟੇ ਹੀ ਵੰਡੇ ਹੋਏ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇਹ ਜਿਹੜੀਆਂ ਮਰਿਆਦਾਵਾਂ ਆਹ ਕਰਨਾ ਹੈ ਆਹ ਨਹੀਂ ਕਰਨਾ ਆਹ ਠੀਕ ਹੈ ਆਹ ਗਲਤ ਹੈ ਆਹ ਗਲਤ ਹੈ ਕਬੀਰ ਜੀ ਕਹਿੰਦੇ ਹੈ ਕਬੀਰ ਜੀ ਕਹਿੰਦੇ ਹੈ ਕਹਿੰਦੇ ਸਿਮਰਤੀਆਂ ਦੇ ਵਿੱਚ ਸਿਮਰਤੀ ਹੈ ਮਨੂ ਸਿਮਰਤੀ ਤੇ ਵੇਦਾਂ ਵੇਦ ਉਹਨਾਂ ਦਾ ਜਿਵੇਂ ਕਹਿ ਲਓ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਇੱਦਾਂ ਉਹਨਾਂ ਦੇ ਵਿੱਚ ਹਿੰਦੂਆਂ 'ਚ ਵੇਦ ਨੇ ਠੀਕ ਹੈ ਵੈਦਿਕ ਧਰਮ ਹੈ ਉਹਦੇ ਉਦੋਂ ਅੱਗੇ ਹੈ ਸਿਮਰਤੀ ਸਿਮਰਤੀ ਹੈ ਮਰਿਆਦਾ ਵੀ ਆਹ ਕਰਨਾ ਹੈ ਹਿੰਦੂ ਨੇ ਆਹ ਕਰਨਾ ਹੈ ਆਹ ਨਹੀਂ ਕਰਨਾ ਇਹ ਮਰਿਆਦਾ ਹੈ ਆਹ ਵਰਣ ਵੰਡ ਵੀ ਉਹਦੇ 'ਚ ਲਿਖੀ ਹੈ ਸਿਮਰਤੀਆਂ 'ਚ ਵਰਣ ਵੰਡ ਵੀ ਆ ਖੱਤਰੀ ਨੇ ਆ ਬ੍ਰਾਹਮਣ ਨੇ ਆ ਸ਼ੂਦਰ ਨੇ ਆ ਵੈਸ ਨੇ ਇਹ ਮਰਿਆਦਾ ਬਣਾਈ ਹੈ ਇਹਨੂੰ ਕਹਿੰਦੇ ਨੇ ਸਿਮਰਤੀ ਉਹ ਜਿਹੜੀ ਮਨੂ ਸਿਮਰਤੀ ਹੈ ਉਹ ਕਹਿੰਦੇ ਕੀ ਨੇ ਵੀ ਅਸੀਂ ਵੇਦਾਂ ਦੇ ਹਿਸਾਬ ਨਾਲ ਬਣਾਈ ਹੈ ਸਿੱਖਾਂ ਨੂੰ ਵੀ ਇਹੀ ਕਹਿੰਦੇ ਨੇ ਵੀ ਜਿਹੜੀਆਂ ਸਾਡੀਆਂ ਮਰਿਆਦਾਵਾਂ ਨੇ ਕਾਹਦੇ ਹਿਸਾਬ ਨਾਲ ਬਣਾਈਆਂ ਨੇ ਭਲਾ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਹਿੰਦੂਆਂ ਦੇ ਵਿੱਚ ਕਹਿੰਦੇ ਨੇ ਸਿਮਰਤੀਆਂ ਜਿਹੜੀ ਤੁਹਾਡੀ ਮਰਿਆਦਾ ਹੈ ਇਹ ਕਾਹਦੇ ਹਿਸਾਬ ਨਾਲ ਬਣਾਈ ਹੈ ਭਲਾ ਵੇਦਾਂ ਦੇ ਹਿਸਾਬ ਨਾਲ ਇਦਾਂ ਹੀ ਕਹਿੰਦੇ ਨੇ ਠੀਕ ਹੈ ਨਾ ਇੱਥੇ ਫਿਰ ਹੁਣ ਇੱਥੇ ਮੈਂ ਜਿਹੜੀ ਗੱਲ ਕਹਿਣੀ ਹੈ ਬਲਿਹਾਰੇ ਜਾਓ ਭਗਤ ਕਬੀਰ ਜੀ ਦੀ ਹਿੰਮਤ ਤੋਂ ਉਹ ਕੀ ਕਹਿੰਦੇ ਕਹਿੰਦੇ ਵੇਦਾਂ ਦੀ ਜਿਹੜੀ ਪੁੱਤਰੀ ਹੈ ਸਿਮਰਤੀ ਕਹਿੰਦੇ ਇਹ ਇਹ ਸਿਮਰਤੀ ਸਾਡੇ 'ਚ ਆ ਗਈ ਜਿਵੇਂ ਕਹਿ ਲਓ ਮਰਿਆਦਾ ਸਾਡੇ 'ਚ ਆ ਗਈ ਮਰਿਆਦਾ ਕਿਸੇ ਬੰਦੇ ਨੇ ਬਣਾਈ ਹੈ ਮਨ ਮਰਜ਼ੀ ਦੀ ਬਣਾਈ ਹੈ ਮਨ ਮਰਜ਼ੀ ਦੀ ਬਣਾਈ ਹੈ ਨਾ ਕਿਹਦਾ ਲਿਆ ਵੇਦਾਂ ਦਾ ਤੇ ਬਣਾ ਕੇ ਮਰਿਆਦਾ ਸਾਡੇ 'ਤੇ ਥੋਪਤੀ ਕਹਿੰਦੇ ਮਰਿਆਦਾ ਵੇਖੋ ਫਿਰ ਹੁਣ ਜਿਹੜੀ ਇਹ ਮਰਿਆਦਾ ਆਈ ਹੈ ਤੇ ਕਬੀਰ ਜੀ ਦੀ ਹਿੰਮਤ ਵੇਖਿਓ ਜਰਾ ਸਾਡੇ 'ਚ ਆ ਸਕਦੀ ਹੈ ਕਦੇ ਇੰਨੀਆਂ ਮਰਿਆਦਾਵਾਂ ਨੇ ਅਸੀਂ ਨਹੀਂ ਮੰਨਦੇ ਐਂ ਕਹਿਣ ਦੀ ਇਹਦੇ 'ਚ ਵੇਖਿਓ ਕਬੀਰ ਜੀ ਕਹਿੰਦੇ ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਪਈ ਆ ਭਾਈ ਆ ਸੁਣਿਓ ਜਰਾ ਪੰਗਤੀ ਪੜੋ
ਵੇਦ ਕੀ ਪੁੱਤਰੀ ਸਿਮਰਤ ਪਈ ਸੰਕਲ ਜੇਵਰੀ ਲੈ ਆਈ
ਵੇਦਾਂ ਦੀ ਪੁੱਤਰੀ ਸੁਣੋ ਵੇਦਾਂ ਦੀ ਪੁੱਤਰੀ ਸਿਮਰਤੀ ਆਈ ਹੇ ਭਰਾਵੋ
ਇਹ ਆਈ ਇਹ ਕਹਿੰਦੇ ਨਾਲ ਸੰਗਲ ਲੈ ਆਈ ਸੰਗਲ ਸੰਕਲ ਕਹੀਏ ਸੰਗਲ ਕਿੰਨੀ ਕਮਾਲ ਦੀ ਗੱਲ ਹੈ ਵੀ ਜੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੜ੍ਹੀਏ ਕਬੀਰ ਜੀ ਨੂੰ ਪੜ੍ਹੀਏ ਕਿੰਨੀ ਸਪਸ਼ਟ ਗੱਲ ਕਹਿੰਦੇ ਨੇ ਵੀ ਜਿਹੜੀ ਇਹ ਸਿਮਰਤੀ ਆਈ ਮਤਲਬ ਮਰਿਆਦਾ ਆਈ ਮਰਿਆਦਾ ਸਾਡੇ ਦਿਮਾਗ ਨੂੰ ਜਕੜਨ ਲਈ ਸੰਗਲ ਲੈ ਕੇ ਆਈ ਸੰਗਲ ਇਹ ਸੰਗਲ ਪਾਉਣ ਨੂੰ ਆਈ ਹੈ ਸਾਡਾ ਫਾਇਦਾ ਕਰਨ ਨੂੰ ਨਹੀਂ ਆਈ ਸਾਨੂੰ ਜਕੜਨ ਨੂੰ ਆਈ ਹੈ ਸਾਨੂੰ ਉਤਾਹ ਕਰਨ ਨੂੰ ਨਹੀਂ ਆਈ ਸਾਨੂੰ ਡੋਬਣ ਨੂੰ ਆਈ ਹੈ ਸਾਨੂੰ ਤਾਰਨ ਨਹੀਂ ਆਈ ਸਾਡਾ ਭਲਾ ਕਰਨ ਨਹੀਂ ਆਈ ਸਾਡਾ ਫਾਇਦਾ ਕਰਨ ਨਹੀਂ ਆਈ ਇਹ ਸਾਡਾ ਨੁਕਸਾਨ ਕਰਨ ਆਈ ਹੈ ਇਹ ਜਿਹੜੀ ਸਿਮਰਤੀ ਹੈ ਇਹ ਜਿਹੜੀ ਮਰਿਆਦਾ ਕਹਿੰਦੇ ਵੇਦਾਂ ਦੀ ਪੁੱਤਰੀ ਆਈ ਸੰਗਲ ਨਾਲ ਹੀ ਲੈ ਆਈ ਫਿਰ ਸੁਣੋ ਜਰਾ ਭਗਤੀ
ਵੇਦ ਦੀ ਪੁੱਤਰੀ ਸਿਮਰਤ ਪਾਈ ਸੰਕਲ ਜੇਵਰੀ ਲੈ ਆਈ
ਬੇੜਾ ਇੱਕ ਗੱਲ ਹੋਰ ਵੇਖੋ ਇਹ ਜਿਹੜੀ ਸਿਮਰਤੀ ਆਈ ਮਰਿਆਦਾ ਆਈ ਮਰਿਆਦਾ ਬਣਾਈ ਗਈ ਕਹਿੰਦੇ ਸੰਗਲ ਸੰਕਲ ਜੇਵਰੀ ਲੈ ਹੈ ਆਈ ਬੰਨਣ ਲਈ ਕਿਹਨੂੰ ਬਲਾ ਜਿਹੜੇ ਜਿਹੜੇ ਉਹਨੂੰ ਮੰਨਦੇ ਸੀ ਮੱਥਾ ਟੇਕਦੇ ਸੀ ਉਸੇ ਨੂੰ ਹੀ ਮੰਨ ਲਿਆ ਜਿਹੜੇ ਜਿਹੜੇ ਝੁਕਦੇ ਗਏ ਉਹਨੂੰ ਹੀ ਮੰਨ ਲਿਆ ਜਿਹੜੇ ਜਿਹੜੇ ਦੇ ਨੇੜੇ ਆਈ ਗਏ ਜਿਵੇਂ ਜਾਲ ਹੈ ਜਿਹੜਾ ਜਾਲ ਦੇ ਜਿਹੜੀ ਜਿਹੜੀ ਮੱਛੀ ਨੇੜੇ ਆਈ ਗਈ ਉਸੇ ਨੂੰ ਫੜਦੀ ਗਈ ਭਰੋਸਾ ਕਰਕੇ ਆਉਂਦੀ ਹੈ ਮੱਛੀ ਕੁੰਡੀ ਹੈ ਜਿਹੜੀ ਕੁੰਡੀ ਕੀ ਕੁੰਡੀ ਤੇ ਭਰੋਸਾ ਨਹੀਂ ਕਰਦੀ ਕਹਿੰਦੀ ਚਲੋ ਖਾਈਏ ਆਉਂਦੀ ਤੇ ਖਾਣ ਹੈ ਅੱਗੇ ਕੁੰਡੀ ਹੁੰਦੀ ਉਸੇ ਨੂੰ ਫੜਦਾ ਹੈ ਨਾ ਅਗਲਾ ਆਉਂਦੀ ਤੇ ਭਰੋਸਾ ਕਰਿਆ ਖਾਣਾ ਆਇਆ ਇਸੇ ਤਰ੍ਹਾਂ ਕਹਿੰਦੇ ਜਿਹੜੀਆਂ ਸਿਮਰਤੀਆਂ ਬਣਾਈਆਂ ਵੇਦਾਂ ਦਾ ਨਾਂ ਲੈ ਕੇ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ ਕਹਿੰਦੇ ਸੰਗਲ ਲੈ ਕੇ ਆਈ ਤੇ ਫੜ ਲਿਆ ਪਤਾ ਕਿਹਨੂੰ ਸ਼ਰਧਾਲੂਆਂ ਨੂੰ ਹੁਣ ਦੱਸੋ ਇੱਕ ਮਿੰਟ ਸੁਣੋ ਆਪਾਂ ਕਹਿੰਦੇ ਹਾਂ ਬਾਬੇ ਲੁੱਟਦੇ ਆ 50-50 ਪਾਠ ਇਕੱਠੇ ਰੱਖ ਕੇ ਕਿਹਨੂੰ ਲੁੱਟਦੇ ਆ ਬੋਲੋ ਬੋਲੋ ਸ਼ਰਧਾਲੂਆਂ ਕੀ ਦੂਜਿਆਂ ਨੂੰ ਲੁੱਟਦੇ ਆ ਜਿਹੜਾ ਜਾਂਦਾ ਨੀ ਉਹਨੂੰ ਨੀ ਕੁਛ ਕਹਿੰਦੇ ਪਰ ਛਿੱਲ ਕਿਹਦੀ ਲਾਉਂਦੇ ਆ ਜਿਹੜੇ ਉਹਨਾਂ ਦੇ ਸ਼ਰਧਾਲੂ ਹੈ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਜਿਹੜੇ ਉਹਨਾਂ ਦੇ ਸ਼ਰਧਾ ਰੱਖਦੇ ਆ ਜਿਹੜੇ ਉਹਨਾਂ ਦੀਆਂ ਫੋਟੋਆਂ ਘਰ ਚ ਲਾ ਕੇ ਬੈਠੇ ਆ ਜਿਹੜੇ ਉਹਨੂੰ ਪੂਜਦੇ ਆ ਜਿਹੜੇ ਮੱਥਾ ਟੇਕਦੇ ਆ ਜਿਹੜੇ ਉਹਨਾਂ ਤੇ ਵਿਸ਼ਵਾਸ ਕਰਦੇ ਆ ਜਿਹੜੇ ਵਿਆਹ ਵੀ ਉਹਨਾਂ ਤੋਂ ਪੁੱਛ ਕੇ ਰੱਖਦੇ ਆ ਮਰਨਾ ਵੀ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ ਜਿਹੜੇ ਰੋਂਦੇ ਆ ਉਹਨਾਂ ਪਿੱਛੇ ਜਿਹੜੇ ਲੜਦੇ ਆ ਉਹਨਾਂ ਪਿੱਛੇ ਉਹਨਾਂ ਬੰਦਿਆਂ ਨੂੰ ਹੀ ਲੁੱਟਦੇ ਆ ਵੇਖੋ ਪਿਆਰ ਪਿਆਰ ਚ ਫਰਕ ਹੈ ਨਾ ਪਿਆਰ ਕਰਦਾ ਅਗਲਾ ਪਿਆਰ ਕਰਨ ਵਾਲੇ ਦਾ ਬੇੜਾ ਗਰਕ ਕੀਤਾ ਜਾ ਰਿਹਾ ਉਸੇ ਦਾ ਹੀ ਜਿਹੜੇ ਜਿਹੜੇ ਸ਼ਰਧਾ ਬਣਾਈ ਜਾਂਦੇ ਆ ਜਿਹੜੇ ਜਿਹੜੇ ਪਿਆਰ ਕਰੀ ਜਾਂਦੇ ਆ ਉਹਨਾਂ ਉਹਨਾਂ ਨੂੰ ਲੁੱਟੀ ਜਾਣਗੇ ਬਾਬਾ ਜੀ ਮੈਂ ਤੁਹਾਨੂੰ ਮਿਲਣ ਆਇਆ ਸੀ ਬੜੀ ਕਿਰਪਾ ਕੀਤੀ ਮੈਂ ਤੁਹਾਨੂੰ ਮਿਲਣ ਆਇਆ ਅੱਛਾ ਤੈਨੂੰ ਪਤਾ ਵਿਸਾਖੀ ਨੇੜੇ ਆ ਰਹੀ ਹੈ ਹਾਂਜੀ ਆ ਤੈਨੂੰ ਪਤਾ ਆਪਾਂ 51 ਜੋਤਾਂ ਦਾ ਪ੍ਰਕਾਸ਼ ਇਕੱਠਾ ਕਰਨਾ ਹੈ ਹਾਂਜੀ ਇੱਕ ਪਾਠ ਤੇਰਾ ਬਾਬਾ ਜੀ ਔਖਾ ਐਦਕੀ ਹੋ ਜਾਣਾ ਉਹ ਤੂੰ ਕੋਈ ਗੱਲ ਨੀ ਤੂੰ ਡਬਲ ਮਾਰ ਬਾਬਾ ਜੀ ਤਨਖਾਹ ਐਦਕੀ ਤੇ ਕਰੋਨਾ ਚੱਲ ਰਿਹਾ ਉਹ ਕਰੋਨਾ ਕਰਾਨਾ ਚੱਲਦਾ ਰਹਿਣਾ ਤੂੰ ਇਹਦਾ 11,000 ਆਪਣਾ ਸੈਟ ਮੈਨੂੰ ਨੀ ਪਤਾ ਕਿਵੇਂ ਕਰਨਾ ਤੂੰ ਪਹੁੰਚਦਾ ਕਰਦੀ ਕਰਿਆ ਦਰਸ਼ਨ ਲੈ ਲੈ ਆਸ਼ੀਰਵਾਦ ਕਿਹਨੂੰ ਲੁੱਟਿਆ ਭਲਾ ਜਿਹੜਾ ਉਹਦਾ ਸੀ ਸ਼ਰਧਾਲੂ ਸੀ ਜਿਹੜਾ ਮਿਲ ਗਿਆ ਸੀ ਜਿਹੜਾ ਪਿਆਰ ਕਰਦਾ ਸੀ ਜਿਹਦੇ ਅੰਦਰ ਪਿਆਰ ਸੀ ਜਿਹੜਾ ਸ਼ਰਧਾ ਨਾਲ ਗਿਆ ਸੀ ਉਸੇ ਦਾ ਬੇੜਾ ਗਰਕ ਕਰਦਾ ਉਹਨਾਂ ਨੂੰ ਲੁੱਟਿਆ ਹੁਣ ਸਿਮਰਤੀਆਂ ਦੀ ਗੱਲ ਕਰ ਕਹਿੰਦੇ ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ ਸੰਗਲ ਲੈ ਕੇ ਆਈ ਹੈ ਤੇ ਪਾਉਣ ਕਿਹਨੂੰ ਸ਼ਰਧਾਲੂਆਂ ਨੂੰ ਵੇਦਾਂ ਦੇ ਨਾਂ ਤੇ ਬਣੀਆਂ ਸਿਮਰਤੀਆਂ ਇੱਕ ਵੇਦ ਹੈ ਇੱਕ ਸਿਮਰਤੀ ਏਦਾਂ ਦਾ ਕਹਿੰਦੇ ਸਿਸਟਮ ਬਣਾਇਆ ਸਿਮਰਤੀ ਹਿੰਦੂਆਂ ਦੀ ਮਰਿਆਦਾ ਹੈ ਉਹਦਾ ਸਿਸਟਮ ਵੇਖੋ ਕਿੱਦਾਂ ਬਣਾਇਆ ਤਾਂ ਕਰਕੇ ਕਈ ਵੇਖੇ ਨੇ ਹਿੰਦੂ ਵੀ ਵਿੱਚ ਹੈਗੇ ਨੇ ਜਿਹੜੇ ਕਹਿਣਗੇ ਅਸੀਂ ਵੇਦਾਂ ਨੂੰ ਮੰਨਦੇ ਹਾਂ ਮਤਲਬ ਕਈ ਇਦਾਂ ਦੇ ਵੀ ਹੈਗੇ ਨੇ ਜਿਹੜੇ ਮਰਿਆਦਾਵਾਂ ਨੂੰ ਨਹੀਂ ਮੰਨਦੇ ਚਲੋ ਅੱਗੇ ਅਗਲੀ ਗੱਲ ਜਿਹੜੀ ਹੈ ਹਾਂਜੀ
ਆਪਣੇ ਨਗਰ ਆਪ ਤੇ ਬੰਦਿਆ ਮੋਹ ਕੈ ਥਾਵ ਕਾਲ ਸਰ ਸਾਂਦਿਆ
ਕਹਿੰਦੇ ਐਸਾ ਤੀਰ ਮਾਰਿਆ ਨਾ, ਆਪਣਾ ਹੀ ਨਗਰ ਹੈ, ਆਪਣੇ ਹੀ ਲੋਕ ਨੇ, ਆਪ ਹੀ ਕਹਿੰਦੇ ਬੰਨ ਲਿਆ। ਭਾਰਤ ਆਪਣਾ ਹੀ ਸੀ, ਇਹ ਦੇਸ਼ ਆਪਣਾ ਹੀ ਸੀ, ਆਪਣੇ ਹੀ ਲੋਕਾਂ ਨੂੰ, ਆਪਣੇ ਹੀ ਨਗਰ ਨੂੰ ਬੰਨ ਲਿਆ, ਜਕੜ ਲਿਆ, ਇੱਕ ਮਰਿਆਦਾ ਬਣਾ ਦਿੱਤੀ। ਵੇਖੋ ਇੱਕ ਗੱਲ ਹੋਰ ਸੁਣ ਲਈਏ ਮਾੜੀ ਜੀ, ਦਿਮਾਗ 'ਚ ਲਿਆਇਓ, ਅਸੀਂ ਵੀ ਕਾਨੂੰਨ ਦੇ ਵਿੱਚ ਵੱਜੇ ਹੋਏ ਹੈਗੇ ਆ ਕਿ ਨਹੀਂ? ਆਪਾਂ ਅੱਜ ਇੱਥੇ ਸਾਰੇ ਕਾਨੂੰਨ ਵਿੱਚ ਆਪਾਂ ਵੀ ਵੱਜੇ ਹੋਏ ਆ, ਕਾਨੂੰਨ ਵੀ ਇੱਕ ਮਰਿਆਦਾ ਹੀ ਹੈ, ਪਰ ਮਰਿਆਦਾ ਇਦਾਂ ਦੀ ਹੋਵੇ ਜਿਹੜੀ ਵਿਕਾਸਸ਼ੀਲ ਹੋਵੇ, ਜਿਹਦੇ ਵਿੱਚ ਸਭ ਦਾ ਭਲਾ ਹੋਵੇ, ਸਾਰੇ ਪੱਖ ਵਿਚਾਰੇ ਜਾਣ। ਜਿਹੜੀ ਉਹ ਮਰਿਆਦਾ ਸੀ, ਉਹ ਕਹਿੰਦੀ ਸੀ ਖੱਤਰੀ ਆ, ਬ੍ਰਾਹਮਣ ਆ, ਸੂਦਰ ਆ, ਵੈਸ ਆ, ਇਹ ਅੱਡ ਅੱਡ ਜਾਤਾਂ ਦੇ ਆ, ਅੱਡ ਅੱਡ ਬਰਾਦਰੀ ਹੈ, ਉਹ ਮਰਿਆਦਾ ਖਤਰਨਾਕ ਸੀ। ਹੈ ਤੇ ਅੱਜ ਵੀ ਮਰਿਆਦਾ, ਮਰਿਆਦਾ ਤੇ ਮਰਿਆਦਾ 'ਚ ਤੇ ਰਹਿਣਾ ਪੈਂਦਾ। ਜਿਹੜੇ ਬੰਦੇ ਅਵਾਰਾ ਹੋਣਾ ਚਾਹੁੰਦੇ ਹੁੰਦੇ ਆ, ਉਹ ਮਰਿਆਦਾ ਤੋੜ ਦਿੰਦੇ ਆ। ਅਸੀਂ ਤੇ ਅਵਾਰਾ ਹੋ ਗਏ। ਆਪਾਂ ਮੁੰਡਿਆਂ ਨਾਲ ਮੈਂ ਗੱਲ ਕਰਦਾ ਸੀ ਵੀ ਜੇ ਆਜ਼ਾਦ ਹੋਣਾ ਹੈ ਤੇ ਆਜ਼ਾਦੀ ਦੇਣੀ ਵੀ ਤੇ ਪੈਣੀ ਹੈ। ਹਰ ਬੰਦਾ ਕਹਿੰਦਾ ਮੈਂ ਨੀ ਮਰਿਆਦਾ ਮੰਨਣੀ, ਮੈਂ ਆਜ਼ਾਦ ਹੋਣਾ। ਫਿਰ ਆਜ਼ਾਦੀ, ਜੇ ਤੂੰ ਆਜ਼ਾਦ ਹੋ ਫਿਰ ਆਜ਼ਾਦੀ ਦੇ ਵੀ, ਮਤਲਬ ਤੂੰ ਆਜ਼ਾਦ ਹੋਣਾ ਹੈ, ਹਾਂ ਕੋਈ ਮਰਿਆਦਾ ਨਹੀਂ ਮੰਨਣੀ, ਠੀਕ ਹੈ ਘਰ ਵਾਲੀ ਨੂੰ ਵੀ ਆਜ਼ਾਦੀ ਦੇ ਦੇ। ਨਾ ਉਹ ਔਖਾ, ਮੈਂ ਆਜ਼ਾਦ ਹੋਣਾ ਉਹਨੂੰ ਵੀ ਦੇਣੀ, ਬੱਚਿਆਂ ਨੂੰ ਆਜ਼ਾਦੀ ਦੇ, ਬੇਟੀਆਂ ਨੂੰ ਆਜ਼ਾਦੀ ਦੇ ਦਿਓ। ਕਹਿੰਦੇ ਇਹ ਨਹੀਂ ਹੋ ਸਕਦਾ, ਏਦਾਂ ਨਹੀਂ ਨਾ ਹੋਣਾ। ਆਜ਼ਾਦੀ ਜੇ ਆਏਗੀ ਤੇ ਆਪ ਵੀ ਜੇ ਆਜ਼ਾਦ ਹੋਣਾ ਤੇ ਆਜ਼ਾਦੀ ਦੇਣੀ ਵੀ ਪੈਣੀ, ਇਸ ਗੱਲ ਨੂੰ ਸਮਝਣਾ ਪੈਣਾ। ਮਤਲਬ ਮਰਿਆਦਾ ਹੋਣੀ ਚਾਹੀਦੀ ਹੈ, ਮਾੜੀ ਨਹੀਂ ਕੋਈ, ਪਰ ਜਿਹਦੇ ਵਿੱਚ ਵਿਕਾਸ ਹੋਵੇ, ਜਿਹਦੇ ਵਿੱਚ ਸਮਾਜ ਅੱਗੇ ਜਾਵੇ। ਹੁਣ ਇੱਥੇ ਕੀ ਹੋਇਆ, ਕਹਿੰਦੇ ਆਪਣਾ ਹੀ ਨਗਰ ਸੀ, ਆਪਣਾ ਹੀ ਪਿੰਡ ਸੀ ਤੇ ਆਪ ਹੀ ਫਸਾ ਲਿਆ ਆਪਣੇ ਲੋਕਾਂ ਨੂੰ, ਫਸੀ ਇਹ ਮੋਕ ਹੈ, ਫਾਂਦ ਕਾਲ ਸਰ ਸਾਂਧਿਆ। ਕਹਿੰਦੇ ਲਾਲਚ ਦੇ ਕੇ ਨਾ, ਜੰਮਣ ਮਰਨ ਦਾ, ਸਵਰਗ ਦਾ, ਵੀ ਅੱਗੇ ਸਵਰਗ ਮਿਲੇਗਾ, ਇਦਾਂ ਹੋਏਗਾ, ਫਸਾ ਕੇ ਬੰਦੇ ਬੁਰੇ ਫਸਾਏ, ਐਸੇ ਚੱਕਰ ਚ ਫਸਾ ਲਏ ਵੀ ਐ ਹੋਣਾ, ਅੱਗੇ ਸਵਰਗ ਚ ਜਾਊਂਗੇ ਅੱਗੇ ਐ ਹੋਏਗਾ, ਇਦਾਂ ਇਦਾਂ ਕਰੋਗੇ ਤੇ ਆਹ ਹੋਏਗਾ, ਇਦਾਂ ਇਦਾਂ ਕਰੋਗੇ ਤੇ ਆਹ ਹੋਏਗਾ। ਕਹਿੰਦੇ ਫਸਾ ਲਏ, ਜਕੜ ਲਏ, ਕਹਿੰਦਾ ਤਰੀਕਾ ਹੈ ਨਾ ਅਗਲੇ ਦਾ। ਹੁਣ ਸਾਡੇ ਵਾਲੇ ਜਿਵੇਂ ਉਹ ਪਿੱਛੇ ਜੇ ਪ੍ਰਚਾਰਕ ਕਹਿੰਦਾ ਸੀ, ਕਹਿੰਦੇ ਜਨਮ ਦਿਨ ਐ ਨੀ ਮਨਾਉਣਾ, ਵਿਦਵਾਨ ਤੇ ਬੰਦ ਹੈ, ਨਿੱਕੀਆਂ ਨਿੱਕੀਆਂ ਖੁਸ਼ੀਆਂ ਸਾਡੇ ਕੋਲ ਤੇ ਇਦਾਂ ਹੀ ਹੈ, ਆਪਾਂ ਕਰਦੇ ਹਾਂ। ਆ ਮੁੰਡੇ ਆ ਜਾਂਦੇ ਨੇ, ਹਾਂਜੀ ਅੱਜ ਜਨਮ ਦਿਨ, ਕੇਕ ਕੱਟ ਦਿਓ, ਆਹ ਕਰ ਦਿਓ, ਆਪਾਂ ਚਲੋ ਵੀ ਕੀ ਫਰਕ ਪੈਣ ਲੱਗਿਆ। ਇਹ ਤੇ ਸਾਡੀ ਮਰਿਆਦਾ ਨੀ ਯਾਰ, ਟਾਈਆਂ ਫਿਰ ਪੈਂਟ ਕੋਟ ਸਾਡੀ ਮਰਿਆਦਾ ਕਿੱਥੇ ਹੈ? ਮੋਬਾਈਲ ਵੀ ਗੋਰਿਆਂ ਦੇ ਹੀ ਬਣਾਏ ਨੇ, ਤੁਸੀਂ ਉਹ ਵੀ ਲੈ ਲਿਆ, ਫੋਨ ਵੀ ਲੈ ਲਿਆ, ਹਰ ਚੀਜ਼ ਲੈ ਲਈ, ਤੇ ਜੇ ਕੇਕ ਕੱਟ ਲਿਆ ਤੇ ਕੀ ਅੱਗ ਲੱਗਣੀ? ਕਹਿੰਦੇ ਨਹੀਂ 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 ਨਹੀਂ, ਕੜਾ ਪ੍ਰਸ਼ਾਦ ਹੀ ਹੋਣਾ ਚਾਹੀਦਾ। ਉਹ ਅਗਲਾ ਤੁਹਾਡੇ ਪੁਜਾਰੀ ਸਿਸਟਮ ਨੂੰ ਜ਼ਰੂਰ 500 ਚੜਾ ਕੇ ਆਵੇ। ਹੁਣ ਅਗਲਾ 500 ਦਾ ਕੇਕ ਲਿਆਊ ਘਰੇ ਕੱਟ ਕੇ ਤੇ ਆਪਣਾ ਵਾਲੇ ਖਾਊ ਦੇ ਨਾਲੇ, ਉੱਥੇ ਕੀ ਹੈ? ਉੱਥੇ ਅਗਲਾ ਕਹਿੰਦਾ ਵੀ ਸਾਨੂੰ ਪ੍ਰਸ਼ਾਦ ਚੜਾ ਕੇ ਜਾਏਗਾ, ਨਾਲੇ ਅਗਲਾ ਇਹੋ ਜਿਹੀ ਖੁਸ਼ੀ ਦੇ ਮੌਕੇ ਤੇ ਫਿਰ ਜਿਹਨੇ ਅਰਦਾਸ ਕਰਨੀ ਉਹਨੂੰ ਵੀ, ਹੁਣ ਐਵੇਂ ਤੇ ਅਗਲਾ ਸੌਖਾ ਨਹੀਂ ਵੀ ਅਰਦਾਸ ਕਰਾਉਣਾ ਹੋਜੂ। ਅਗਲਾ ਕਹਿੰਦਾ ਠੀਕ ਹੈ ਵੀ ਮੈਂ ਕੰਮ ਛੱਡ ਕੇ ਚੱਲਿਆ, ਉਹਨੂੰ ਵੀ 500 ਦੇਣਾ ਪੈਣਾ, 100 ਰੁਪਈਆ ਉਹਨੂੰ ਵੀ। ਤੁਸੀਂ ਤਾਂ ਦੱਸਣਾ ਹੀ ਹੈ ਇੱਦਾਂ ਦਾ ਤਰੀਕਾ, ਢੰਗ ਇੱਦਾਂ ਦਾ ਹੀ ਦੱਸਣਾ ਤੁਸੀਂ ਵੀ ਆਹ ਜਨਮ ਦਿਨ ਇਹ ਨਹੀਂ ਮਨਾਉਣੇ ਚਾਹੀਦੇ, ਇਹ ਹੋਣਾ ਚਾਹੀਦਾ। ਹੁਣ ਜੇ ਕੋਈ ਬੰਦੇ ਨੇ ਯਾਰ ਕੇਕ ਲੈ ਆਉਂਦਾ ਕੋਈ, ਇਹਦੇ ਨਾਲ ਅਸੀਂ ਈਸਾਈ ਬਣ ਗਏ ਕਿਤੇ, ਏਦਾਂ ਬਣ ਜਾਂਦਾ ਕਿਤੇ ਬੰਦਾ ਈਸਾਈ, ਇਹਦੇ ਨਾਲ ਕੀ ਹੋ ਜਾਣਾ ਦੁਨੀਆ ਭਰ ਵਿੱਚ? ਮੈਂ ਉਹੀ ਗੱਲ ਕਹਿ ਰਿਹਾ ਵੀ ਲੋਕ ਸੁਲਝੇ ਹੋਏ ਸੀ, ਸਮਾਜ ਵਿਕਾਸ ਹੋ ਗਿਆ ਸੀ, ਉਹ ਵਿਕਾਸ ਹੋਣ ਕਰਕੇ ਉਹਨਾਂ ਦੀਆਂ ਕਈ ਚੀਜ਼ਾਂ ਸਾਡੇ 'ਚ ਵੀ ਆ ਗਈਆਂ, ਪਰ ਇਹਦਾ ਮਤਲਬ ਇਹ ਥੋੜ੍ਹਾ ਆ ਵੀ ਅਸੀਂ ਏਦਾਂ ਹੋ ਗਏ। ਨਾਲੇ ਆਪ ਵੇਖ ਲਓ ਤੁਸੀਂ, ਅੱਜ ਸਾਡਾ ਧਰਮ ਦੀਵਾਲੀ ਮਨਾ ਲੈਂਦਾ, ਨਾ ਬੰਦੀ ਛੋੜ ਰੱਖ ਲੈਂਦਾ, ਹੈ ਕਿ ਨਹੀਂ? ਮਨਾਉਂਦੇ ਰੱਖੜੀ ਨੇ, ਉਹਨੂੰ ਰੱਖੜ ਪੁੰਨਿਆ ਕਹਿ ਦਿੰਦੇ, ਮੇਲੇ ਭਰਦੇ ਨੇ, ਸਾਰਾ ਕੁਝ ਕਰਦੇ ਨੇ, ਨਾ ਬਦਲ ਲੈਂਦੇ ਨੇ। ਕਹਿੰਦੇ ਗਾਵਾਂ ਸੀ, ਗਾਵਾਂ ਗਾਵਾਂ ਮਾਰਨੀਆਂ ਪੈ ਗਈਆਂ, ਪਤਾ ਨੀ ਕਿਹੜੀ ਕਿਹੜੀ ਸਟੇਟ 'ਚ, ਸਾਡੇ ਇੰਡੀਆ 'ਚ। ਕਹਿੰਦੇ ਬਹੁਤੀਆਂ ਨੇ, ਕਹਿੰਦੇ ਇਹਦਾ ਨਾਂ ਹੀ ਬਦਲ ਲਓ, ਉਹਨਾਂ ਨੇ ਖਨੀ ਉਹਦਾ ਨਾਂ ਚੇਂਜ ਕਰਕੇ, ਕਹਿੰਦੇ ਫਿਰ ਠੀਕ ਹੈ। ਏਦਾਂ ਲੋਕੀ ਨਾ ਤਰੀਕਾ ਬਣਾ ਲੈਂਦੇ ਆ, ਢੰਗ ਕੱਢ ਲੈਂਦੇ ਆਪਣਾ, ਏਦਾਂ ਥੋੜਾ ਹੋ ਸਕਦਾ। ਸਾਡੇ ਕਰਦੇ ਸਾਰੇ ਕੰਮ ਹੀ ਨੇ, ਪਰ ਹੋਰ ਨਾਵਾਂ ਹੇਠ ਕਰੀ ਜਾਂਦੇ। ਕਹਿੰਦੇ ਨਹੀਂ 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 ਨਹੀਂ, ਏਦਾਂ ਜਨਮ ਦਿਨ ਵੀ ਯਾਰ ਮੈਂ ਸੋਚੀ ਇਹ ਜਾਂਦਾ ਸੀ, ਮੈਂ ਕਿਹਾ ਕੇਕ ਤੇ ਅਸੀਂ ਖਾਧਾ ਸੀ,
ਤੇ ਢਿੱਡ ਹੋਰਾਂ ਦੇ ਦੁਖੀ ਹੈ
ਵੀ ਕਿਸੇ ਤੇ ਹੋਰ ਦੀ ਜਾਤ ਚੁਭਿਆ ਹੈ ਕਿਤੇ ਹੈ ਕਿ ਮੰਨ ਲਓ ਨਿੱਕੇ ਨਿੱਕੇ ਜੇ ਮੈਂ ਕਿਹਾ ਪਲਾਸਟਿਕ ਜਿਹੜੀਆਂ ਛੁਰੀਆਂ ਸੀ ਪਤਾ ਨੀ ਕਿੱਥੇ ਕਿੱਥੇ ਵਾਰ ਕਰ ਗਈਆਂ ਇਹ ਕਿਹਦੇ ਦਿਲ ਚੀਰੇ ਗਏ ਹੈ ਨਾ ਵੀ ਹੈ ਪਤਾ ਨੀ ਕਿਉਂ ਤੂੰ ਏਦਾਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਦੀਵਾਨ ਉਹਨਾਂ ਨੇ ਬੰਦ ਕਰਾ ਦਿੱਤੇ ਤੇ ਸਾਡਾ ਹੱਸਣਾ ਤੁਸੀਂ ਬੰਦ ਕਰਾ ਦੇ ਵੀ ਐਂ ਕਿਉਂ ਲੈ ਦੱਸ ਸਾਰੇ ਹੀ ਏਦਾਂ ਵੀ ਮਤਲਬ ਤੁਸੀਂ ਵੀ ਮਰ ਜਾਓ ਬਸ ਹੋਰ ਕੁਛ ਨਾ ਕਰੋ ਵੀ ਦੀਵਾਨ ਵੀ ਆਹ ਵੀ ਆਹ ਵੀ ਸਭ ਛੱਡ ਦੋ ਵੀ ਉਹਦੇ ਸਰੀਰ ਛੱਡੇ ਤੇ ਖੁਸ਼ ਹੋਣਗੇ ਕਿਉਂ ਕਾਜੀ ਸਾਹਿਬ ਇਹ ਆਪਣੇ ਤੇ ਖੁਸ਼ ਹੋ ਹੀ ਨਹੀਂ ਸਕਦਾ ਹੈ ਕਿ ਨਹੀਂ ਵੇਖ ਚਲੋ ਹੁਣ ਆਪਾਂ ਜਿਹੜੀ ਗੱਲ ਕਰਦੇ ਸੀ ਵੀ ਇਹ ਕਹਿੰਦੇ ਚੱਕਰ ਚ ਫਸਾ ਲਿਆ ਆਪਣੇ ਹੀ ਸ਼ਰਧਾਲੂਆਂ ਨੂੰ ਸੁਰਗ ਦਾ ਮੌਤ ਦਾ ਡਰਾ ਕੇ ਵੀ ਇਹ ਹੋਣਾ ਆਹ ਹੋਣਾ ਕਹਿੰਦੇ ਡਰਾ ਲੇ ਚੱਕਰਾਂ ਚ ਫਸਾ ਲੇ ਅੱਗੇ ਜੀ
ਕਤੀ ਨਾ ਬਤੇ ਟੂਟਨੇ ਜਾਈ ਸਾ ਸਾਫਨ ਹੋਏ ਜਗ ਕੋ ਖਾਈ
ਐਸੀ ਮਰਿਆਦਾ ਚ ਜਕੜਿਆ ਨਾ ਕਹਿੰਦੇ ਦੇਸ਼ ਨੂੰ ਕਹਿੰਦੇ ਕੱਟੀ ਨੀ ਜਾ ਰਹੀ ਟੁੱਟ ਨੀ ਰਹੀ ਇਹ ਸੱਪਣੀ ਬਣ ਕੇ ਖਾ ਰਹੀ ਮਰਿਆਦਾ ਹੁਣ ਕਬੀਰ ਜੀ ਕਿਹੜੇ ਯੁੱਗ ਚ ਹੋਏ ਹੈ ਸਾਵਲਾ ਕਦੋਂ ਦੇ ਹੋਏ ਹੈ ਕਬੀਰ ਜੀ 500 ਸਾਲ ਪਹਿਲਾਂ ਕਹਿੰਦੇ ਹੈ ਇਹ ਟੁੱਟ ਨਹੀਂ ਰਹੀ ਇਹ ਕੱਟੀ ਵੀ ਨਹੀਂ ਜਾ ਰਹੀ ਇਹ ਟੁੱਟ ਵੀ ਨਹੀਂ ਰਹੀ ਇਹ ਸੱਪਣੀ ਬਣ ਕੇ ਸਾਰੇ ਸਮਾਜ ਨੂੰ ਖਾ ਰਹੀ ਹੈ ਜਿਹੜੀ ਵੇਦਾਂ ਦੇ ਨਾਂ ਤੇ ਸਿਮਰਤੀਆਂ ਮਰਿਆਦਾ ਬਣਾਈ ਹੈ ਇਹ ਕਬੀਰ ਜੀ 500 ਸਾਲ ਪਹਿਲਾਂ ਤੋੜਨ ਦੀਆਂ ਗੱਲਾਂ ਕਰਦੇ ਹੈ ਤੇ ਜੇ ਟੁੱਟ ਜਾਂਦੀ ਕਬੀਰ ਜੀ ਦੀ ਚੱਲ ਜਾਂਦੀ ਨਾਨਕ ਸਾਹਿਬ ਜੀ ਚੱਲ ਜਾਂਦੀ ਉਹ ਕਿਤੇ ਚੱਲ ਜਾਂਦੀ ਟੁੱਟ ਜਾਂਦੀ ਤੇ ਦੱਸੋ ਅੱਜ ਭਾਰਤ ਵੀ ਆਜ਼ਾਦ ਨਾ ਹੋ ਜਾਂਦਾ ਵਹਿਮਾਂ ਭਰਮਾਂ ਚੋਂ ਹੈ ਕਿ ਨਹੀਂ ਅੱਜ ਦਰਬਾਰ ਸਾਹਿਬ ਦੀ ਗੁਰਬਾਣੀ ਖਤਮ ਹੋ ਜਾਂਦੀ ਹੈ ਕੀਰਤਨ ਮੁੜ ਕੇ ਉਹ ਜਨਮ ਪੱਤਰੀਆਂ ਲਿਆ ਜਾਂਦੇ ਨੇ ਅੱਜ ਰਾਹੂ ਅੱਜ ਕੇਤੂ ਅੱਜ ਫਲਾਣਾ ਅੱਜ ਫਲਾਣਾ ਕੋਰੋਨਾ ਆ ਗਿਆ ਅਜੇ ਵੀ ਲੋਕਾਂ ਨੂੰ ਅਗਲ ਨਹੀਂ ਆਈ ਅਗਲ ਥੋੜਾ ਆ ਗਈ ਕਿਤੇ ਕੋਰੋਨਾ ਆ ਗਿਆ ਇੰਨਾ ਬੁਰਾ ਹਾਲ ਹੋ ਗਿਆ ਕੋਈ ਇੱਥੇ ਬੌੜਿਆ ਨਹੀਂ ਕਿੰਨੇ ਲੋਕ ਮਰ ਗਏ ਸਾਰਿਆਂ ਦੇ ਕੰਮ ਬਿਜ਼ਨਸ ਠੱਪ ਪਏ ਨੇ ਤੇ ਫਿਰ ਰਜੇ ਰਾਹੂ ਆਏ ਕੇਤੂ ਆਏ ਫਲਾਣਾ ਆਏ ਆ ਗ੍ਰਹਿ ਆ ਰਾਸ਼ੀਆਂ ਬੇੜਾ ਗਰਕ ਫੇਰ ਉਵੇਂ ਭਾਰਤ ਆਜ਼ਾਦ ਨਾ ਹੋ ਜਾਂਦਾ ਜੇ ਕਿਤੇ ਜਿਵੇਂ ਕਹਿੰਦੇ ਕੱਟੀ ਨਾ ਕੱਟਾ ਟੂਟ ਨਹਿ ਜਾਈ ਇਹ ਟੁੱਟਦੀ ਨਹੀਂ ਇਹ ਕੱਟੀ ਨਹੀਂ ਜਾ ਰਹੀ ਸਾ ਸਾਪਨ ਹੋਏ ਜੱਗ ਕੋ ਖਾਈ ਕਹਿੰਦੇ ਸੱਪਣੀ ਬਣ ਕੇ ਜੱਗ ਨੂੰ ਖਾ ਰਹੀ ਹੈ ਇਹ ਦੱਸ ਰਹੀ ਹੈ ਐਡੀ ਭੈੜੀ ਹੈ ਕਬੀਰ ਸਾਹਿਬ ਜੀ ਗੱਲਾਂ ਕਰਦੇ ਨੇ ਸੱਪਣੀ ਦੀਆਂ ਤੇ ਅਸੀਂ ਅੱਜ ਇਹਨਾਂ ਦੀਆਂ ਪੁੱਠੀਆਂ ਸਿੱਧੀਆਂ ਮਰਿਆਦਾਵਾਂ ਬਣਾਈਆਂ ਜਿਹੜੀਆਂ ਵੀ ਬੱਕਰੇ ਵੱਢਣੀ ਵੀ ਮਰਿਆਦਾ ਚਾਰ ਹੀ ਰੰਗ ਪਾਉਣੇ ਨੇ ਇਹ ਵੀ ਮਰਿਆਦਾ ਜੋਤਾਂ ਲਾਉਣੀਆਂ ਨੇ ਇਹ ਵੀ ਮਰਿਆਦਾ ਹੈ ਕਿ ਨਹੀਂ ਮੱਸਿਆ ਪੂਰਨਮਾਸ਼ੀਆਂ ਮਨਾਉਣੀਆਂ ਨੇ ਇਹ ਵੀ ਮਰਿਆਦਾ ਲੈ ਸਾਡੇ ਤੋਂ ਅੱਜ ਵੀ ਇਹ ਹਿੰਮਤ ਕਰਕੇ ਤੋੜਨ ਦੀ ਹਿੰਮਤ ਨਹੀਂ ਆ ਰਹੀ ਕਬੀਰ ਜੀ ਉਦੋਂ ਕਹਿ ਰਹੇ ਆ ਉਹਨਾਂ ਨੇ ਐਂ ਜਖੜੀ ਹੋਈ ਹੈ ਮਰਿਆਦਾ ਸਾਡੇ ਤੇ ਬਣਾ ਦਿੱਤੀ ਮੰਨ ਲਓ ਪਹਿਲਾਂ ਇੱਦਾਂ ਸੀ ਸਾਡੇ ਵਾਲਿਆਂ ਨੇ ਇੱਕ ਹੋਰ ਸਪਾਤ ਜਦੋਂ ਚਲੇ ਗਏ ਕਬੀਰ ਜੀ ਚਲੇ ਗਏ ਗੁਰੂ ਨਾਨਕ ਜੀ ਸਰੀਰ ਕਰਕੇ ਚਲੇ ਗਏ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੋਰ ਰੱਸਾ ਇੱਕ ਹੋਰ ਰੱਸਾ ਪਾਤਾ ਪਹਿਲਾਂ ਹੀ ਝਗੜੇ ਪਏ ਸੀ ਇੱਕ ਹੋਰ ਬੰਨਤਾ ਮੈਨੂੰ ਲੱਗਦਾ ਜਿੰਨੇ ਧਰਮ ਬਣੀ ਗਏ ਭਾਰਤ ਵਿੱਚ ਉਹਨੇ ਰੱਸੇ ਵਧੀ ਗਏ ਭਾਰਤ 'ਚ ਤੇ ਪਹਿਲਾਂ ਹੀ ਕਬੀਰ ਵੇਲੇ ਰੱਸੇ ਬਹੁਤ ਸੀ ਫਸੇ ਤੇ ਲੋਕ ਪਹਿਲਾਂ ਹੀ ਬਹੁਤ ਸੀ ਗੁਰੂ ਨਾਨਕ ਤੋਂ ਪਹਿਲਾਂ ਇੰਨੇ ਰੱਸੇ ਪਾਏ ਹੋਏ ਸੀ ਕਬੀਰ ਜੀ ਆਏ ਇੱਕ ਹੋਰ ਰੱਸਾ ਇਹਨਾਂ ਨੇ ਜਦੋਂ ਚਲੇ ਗਏ ਜਿਹੜਾ ਜਿਹੜਾ ਨਵਾਂ ਧਰਮ ਬਣ ਗਿਆ ਇੱਕ ਇੱਕ ਰੱਸਾ ਹੋਰ ਪਾ ਦਿੱਤਾ ਸਿੱਖ ਧਰਮ ਬਣਾ ਲਿਆ ਰੱਸਾ ਪਾ ਲਿਆ ਬਿਆਸ ਵਾਲੇ ਆ ਗਏ ਇੱਕ ਰੱਸਾ ਹੋਰ ਪਾ ਲਿਆ ਸਰਸੇ ਵਾਲੇ ਆ ਗਏ ਇੱਕ ਹੋਰ ਪਾ ਲਿਆ ਰੱਸੇ ਹੀ ਰੱਸੇ ਪਾਤੇ ਖੋਲਣ ਦੀ ਯਤਨ ਨਹੀਂ ਕਿਸੇ ਨੇ ਕੀਤੀ ਆਜ਼ਾਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਉਡਾਰੀ ਲਾ ਸਕੇ ਪਿੰਜਰਾ ਉਹ ਕੋਸ਼ਿਸ਼ ਹੀ ਨਹੀਂ ਕਿਸੇ ਨੇ ਕੀਤੀ ਪਰ ਵੇਖੋ ਕਬੀਰ ਜੀ ਦੀ ਜੱਦੋ ਜਹਿਦ ਹੈ ਕਿ ਮੈਂ ਔਖਾਂ ਮੇਰਾ ਸਾਹ ਘੁੱਟਦਾ ਕਹਿੰਦੇ ਟੁੱਟਦੀ ਨਹੀਂ ਜਕੜਿਆ ਪਿਆ ਅੱਜ ਭਾਰਤ ਦੇਸ਼ ਆਲਾ ਦੁਆਲਾ ਸਭ ਲੋਕ ਸੱਪਣੀ ਬਣ ਕੇ ਡੰਗ ਰਹੀ ਹੈ ਕਹਿੰਦੇ ਆ ਜਿਹੜੀ ਮੈਂ ਫਿਰ ਧਿਆਨ ਨਾਲ ਸੁਣ ਲਿਓ ਸਾਰੇ ਕਿਉਂਕਿ ਕਈ ਵਾਰੀ ਕਲਿੱਪ ਇਦਾਂ ਦੇ ਕੱਟੇ ਜਾਂਦੇ ਜਿਹ ਚ ਸਾਰੀ ਗੱਲ ਸ਼ਬਦ ਕਬੀਰ ਸਾਹਿਬ ਜੀ ਦਾ ਹੈ ਗੌੜੀ ਰਾਗ ਦਾ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ ਇਹ ਕਹਿੰਦੇ ਸੰਗਲ ਪਾਤਾ ਵੇਦਾਂ ਦੀ ਪੁੱਤਰੀ ਸਿਮਰਤੀ ਵੇਦਾਂ ਦੇ ਨਾਂ ਹੇਠ ਬਣੀ ਸਿਮਰਤੀ ਆਪਣ ਨਗਰ ਆਪ ਤੇ ਬੰਧਿਆ ਮੋਹ ਕੇ ਬਾਂਧ ਕਾਲ ਸਰ ਸਾਂਧਿਆ ਰਹਾਓ ਅੱਗੇ ਕਹਿੰਦੇ ਆ ਕੱਟੀ ਨਾ ਕੱਟੈ ਟੂਟ ਨਾ ਹਜਾਈ ਕਹਿੰਦੇ ਕੱਟੀ ਨੀ ਜਾਂਦੀ ਟੁੱਟਦੀ ਨੀ ਸਾਹ ਸਾਪਨ ਹੋਏ ਜਗ ਕੋ ਖਾਈ ਕਹਿੰਦੇ ਖਾ ਰਹੀ ਹੈ ਇਹ ਮਰਿਆਦਾ ਜਿਹੜੀ ਸਿਮਰਤੀਆਂ ਦੇ ਨਾਂ ਤੇ ਹੈ ਤੇ ਸਾਡੇ ਚ ਵੀ ਇੱਦਾਂ ਹੀ ਉਹਨਾਂ ਦੀ ਗੱਲ ਕੀ ਕਰਾਂਗੇ ਸਾਠੀ ਟੁੱਟਣੀ ਹੋਈ ਨੀ ਜੋ ਮਰਜ਼ੀ ਕਰ ਲਓ ਉਹਨਾਂ ਦੇ ਪਾਂਡਿਆਂ ਨੇ ਉਹਨਾਂ ਦੀ ਬਣਾਈ ਸੀ ਸਾਡੇ ਪਾਂਡਿਆਂ ਨੇ ਸਾਡੀ ਪਾਂਡਿਆਂ ਦਾ ਜੁਰੀ ਹੋਵੇ ਧੋਤੀ ਬੋਦੀ ਹੋਵੇ ਇੱਕ ਸ਼ਹਿਰੇ ਵਾਲਾ ਵੀ ਪਾਂਡਾ ਹੋ ਸਕਦਾ ਹੈ ਪੁਜਾਰੀ ਹੋ ਸਕਦਾ ਸਾਡੇ ਵਾਲਿਆਂ ਨੇ ਸਾਡੇ ਤੇ ਪਾਤੀ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹਾਂ ਅਸੀਂ ਕਿਵੇਂ ਹੋ ਸਕਦਾ ਬੰਦਾ ਆਜ਼ਾਦ ਕਿਵੇਂ ਖੁੱਲ ਸਕਦਾ ਕਿਵੇਂ ਉਡਾਰੀਆਂ ਲਾ ਸਕਦਾ ਅੱਜ ਦੇ ਯੁੱਗ ਵਿੱਚ ਅਗਲੇ ਗੱਲ ਨਹੀਂ ਕਰਨ ਦਿੰਦੇ ਫਿਰ ਜਦੋਂ ਕਬੀਰ ਜੀ ਦਾ ਆਹ ਸ਼ਬਦ ਪੜਾਂਗੇ ਤੇ ਸਾਡਾ ਕਬੀਰ ਸਾਹਿਬ ਜੀ ਦੇ ਅੱਗੇ ਸਿਰ ਝੁਕੇਗਾ ਕਿ ਨਹੀਂ ਝੁਕੇਗਾ ਆਪਣੇ 'ਚ ਤੇ ਅੱਜ ਹਿੰਮਤ ਨਹੀਂ ਆ ਰਹੀ ਉਹਨਾਂ ਨੇ 500 ਸਾਲ ਪਹਿਲਾਂ ਕਮਾਲ ਕਰਤੀ ਕਹਿੰਦੇ ਗਲਤ ਸਮਾਜ ਨੂੰ ਇਹਨਾਂ ਨੇ ਝਗੜਿਆ ਇਹਦੇ ਤੇ ਬੋਲੋ ਇਹਦੇ ਤੇ ਗੱਲ ਕਰੋ ਕੀਤੀ ਨਾ ਡਰੇ ਨਾ ਘਬਰਾਏ ਗੁਰੂ ਨਾਨਕ ਨੇ ਕੀਤੀ ਗੁਰੂ ਅਰਜਨ ਦੇ ਤਵੀਆਂ ਦੇ ਬਾਤ ਅਮਰ ਕੀਤੀ ਸਾਰਾ ਟੱਬਰ ਗੁਰੂ ਗੋਬਿੰਦ ਸਿੰਘ ਦਾ ਸ਼ਹੀਦ ਕਰਤਾ ਪਰ ਗੱਲ ਕੀਤੀ ਕਹਿੰਦੇ ਆ ਜਕੜੀਆਂ ਜਕੜਿਆ ਪਿਆ ਸਮਾਜ ਇਹਨੂੰ ਖੋਲਣ ਦਿਓ ਵਿਕਾਸ ਕਰਨ ਦਿਓ ਤੇ ਆਪੇ ਹੀ ਬਲਿਹਾਰੇ ਜਾਣ ਤੋਂ ਜੀ ਕਰਦਾ ਆਪੇ ਹੀ ਮਨ ਕਰਦਾ ਨਾ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀ ਏ ਕਰਤ ਨਾ ਲਾਗੀ ਵਾਰ ਫਿਰ ਮਨ ਕਰਨਾ ਹੀ ਹੈ
ਐਸਿਆ ਗੁਰਾਂ
ਬਸ
ਜਾਈਏ
ਬਲਿਹਾਰ ਗੁਰਾਂ ਤੋਂ
ਬਲਿਹਾਰੀ ਲੱਖ ਵਾਰ ਗੁਰਾਂ ਤੋਂ ਬਲਿਹਾਰੀ ਬਲਿਹਾਰੀ ਲੱਖ ਵਾਰ ਗੁਰਾਂ ਤੋਂ ਬਲਿਹਾਰੀ
ਬਲਿਹਾਰੀ ਲੱਖ ਵਾਰ ਗੁਰਾਂ ਤੋਂ ਬਲਿਹਾਰੀ ਬਲਿਹਾਰੀ ਲੱਖ ਵਾਰ ਗੁਰਾਂ ਤੋਂ ਬਲਿਹਾਰੀ
ਸਦਕੇ ਜਾਈ ਵਾਰੇ ਵਾਰੇ ਜੇ ਇੰਨਾ ਪਿੱਛੇ ਜਾਈਏ 500 ਸਾਲ ਪਹਿਲਾਂ ਕਬੀਰ ਜੀ ਦੀ ਆਹ ਬਹਾਦਰੀ ਵੇਖੀ ਹੈ ਤੇ ਆਪੇ ਸਦਕੇ ਜਾਣ ਨੂੰ ਜੀ ਕਰਨਾ ਇੰਨੀ ਹਿੰਮਤ ਕੀਤੀ ਕਹਿੰਦੇ ਜਕੜਿਆ ਪਿਆ ਕਹਿੰਦੇ ਇਸੇ ਕਰਕੇ ਕਹਿੰਦੇ ਵਿਕਾਸ ਰੁਕਿਆ ਪਿਆ ਤੇ ਸੋਚ ਕੇ ਵੇਖੋ ਸਾਰੇ ਜਣੇ ਸੋਚੋ ਹੁਣ ਮਾਨਸਿਕ ਵਿਕਾਸ ਦੀ ਗੱਲ ਹੈ ਨਾ ਜਿਹੜੀਆਂ ਮਰਿਆਦਾ ਹੈ ਮਰਿਆਦਾਵਾਂ ਵਰਨ ਵੰਡ ਹੈ ਜਿਹੜੀ ਕੀਤੀ ਪਈ ਹੈ ਅੱਡ ਅੱਡ ਵੰਡੇ ਪਏ ਹੈ ਲੋਕ ਇਹ ਸਾਰਾ ਕੁਝ ਮਾਇੰਡ ਦੇ ਦਿਮਾਗ ਦੇ ਮਨ ਦੇ ਤਲ ਤੇ ਹੈ ਤੇ ਇਹਨੂੰ ਖੋਲਣਾ ਚਾਹੁੰਦੇ ਹੈ ਮਤਲਬ ਕਬੀਰ ਜੀ ਮਾਨਸਿਕ ਵਿਕਾਸ ਦੀ ਗੱਲ ਕਰਦੇ ਹੈ ਤੇ ਮੰਨੇ ਦਾ ਵਿਕਾਸ ਹੁੰਦਾ ਫਿਰ ਸਮਾਜ ਦਾ ਵਿਕਾਸ ਤੇ ਆਪੇ ਹੀ ਹੋ ਗਿਆ ਮਤਲਬ ਗੁਰਬਾਣੀ ਸਮਾਜ ਦੇ ਵਿਕਾਸ ਦੀ ਗੱਲ ਕਰਦੀ ਹੈ ਗੁਰੂ ਨਾਨਕ ਪਾਤਸ਼ਾਹ ਸਮਾਜ ਦੇ ਵਿਕਾਸ ਦੀ ਗੱਲ ਕਰਦੇ ਆ ਆਪਣੇ ਵੇਲੇ ਵਿੱਚ ਤਾਂ ਹੀ ਫਿਰ ਮੈਂ ਇਹ ਕਹਿੰਦਾ ਨਾ ਉਹ ਜਿਵੇਂ ਆ ਕਵਿਤਾ ਨਹੀਂ ਵਾਹ ਉਹ ਬਾਬਾ ਸਾਧਾ ਅੱਗੇ ਕਿੰਨਾ ਔਖਾ ਟਿਕਿਆ ਹੋਵੇਗਾ ਹੁਣ ਪੜ੍ਹ ਕੇ ਦੱਸਣ ਦਿੰਦੇ ਨੀ ਸੱਚ ਕਿੱਦਾਂ ਲਿਖਦਾ ਹੋਵੇ ਮੈਂ ਚਾਹੁੰਦਾ ਕਵਿਤਾ ਪੜ੍ਹੀਏ
ਜਰਾ ਕੁ ਸੋਚੋ ਬਈ ਅੱਜ ਸਾਨੂੰ ਇਹ ਪੜ੍ਹ ਕੇ ਹੀ ਬੋਲਣਾ ਨਾ ਜੋ ਗੁਰੂ ਗ੍ਰੰਥ ਸਾਹਿਬ ਲਿਖਿਆ ਜਿਹੜਾ ਪੜ੍ਹ ਕੇ ਬੋਲਣਾ ਇਹ ਨਹੀਂ ਸੁਣਾਉਣ ਦਿੰਦੇ ਜਦੋਂ ਮਹਾਰਾਜ ਨੇ ਲਿਖਿਆ ਕਿੰਨਾ ਔਖਾ ਲਿਖਿਆ ਹੋਣਾ ਅੱਜ ਔਖਾ ਅੱਛਾ ਇੱਕ ਗੱਲ ਹੋਰ ਦੱਸੋ ਆਪਾਂ ਪੜ੍ਹਦੇ ਹਾਂ ਆਪਾਂ ਨੂੰ ਰੋਕਦੇ ਆ ਹਿੰਦੂ ਬੋਲੋ ਨਹੀਂ ਮੁਸਲਮਾਨ ਨਹੀਂ ਸਭ ਤੋਂ ਵੱਧ ਕੌਣ ਰੋਕਦੇ ਆ ਸਿੱਖ ਚਾਹੇ ਹੁਣ ਟਕਸਾਲੀ ਅੱਜ ਕੱਲ ਤੇ ਮਸ਼ੀਨਰੀ ਵੀ ਸਵਾਲ ਪੁੱਛਦੇ ਹੁੰਦੇ ਆ ਟਕਸਾਲੀਆਂ ਨੂੰ ਜਵਾਬ ਦਿੰਦੇ ਨੇ ਮਸ਼ੀਨਰੀ ਏਦਾਂ ਹੀ ਹੁੰਦਾ ਆਪਣੀ ਜਵਾਨ ਅੱਜ ਬੰਦ ਹੋਵੇ ਸਭ ਤੋਂ ਵੱਧ ਇਹ ਦੱਸੋ ਟਕਸਾਲੀ ਚਾਹੁੰਦੇ ਨੇ ਜਵਾਨ ਬੰਦ ਹੋਵੇ ਕਿ ਮਸ਼ੀਨਰੀ ਮਸ਼ੀਨਰੀ ਜ਼ਿਆਦਾ ਚਾਹੁੰਦੇ ਨੇ ਟਕਸਾਲੀਆਂ ਨਾਲ ਔਖੇ ਇਹ ਜ਼ਿਆਦਾ ਨੇ ਟਕਸਾਲੀ ਤੇ ਅਗਲਾ ਕਵੇ ਵੀ ਆਸ ਤੇ ਸਾਧ ਬਾਬੇ ਆ ਸਾਨੂੰ ਤੇ ਪ੍ਰੋਬਲਮ ਇਹਨਾਂ ਨੂੰ ਕੀ ਪ੍ਰੋਬਲਮ ਕਹਿੰਦੇ ਜੇ ਰੱਬ ਰਿਜੈਕਟ ਕਰਤਾ ਦੁਕਾਨ ਸਾਡੀ ਵੀ ਨਹੀਂ ਚੱਲਣੀ ਸਾਡੇ ਕਾਲਜਾਂ ਚ ਕਹਿੰਦੇ ਆਉਣਾ ਪੜਨ ਇਹ ਤੇ ਹੋਣਾ ਹੀ ਹੋਣਾ 5-7 ਸਾਲ ਹੋਰ ਠਹਿਰ ਜਾਓ ਇਹ ਤੇ ਹੋਣਾ ਹੀ ਸਮਝ ਤੇ ਆ ਹੀ ਜਾਣੀ ਹੈ ਵੀ ਰੱਬ ਰੂਪ ਤੁਸੀਂ ਐਵੇਂ ਝੂਠ ਬਣਾਇਆ ਰੱਬ ਦਾ ਰੂਪ ਹੀ ਆ ਸਾਰੇ ਆਪਣੇ ਕੰਮ ਆਪ ਕਰਨੇ ਨੇ ਬਸ ਪੁਜਾਰੀ ਸਿਸਟਮ ਹੈ ਇਹ ਕੰਨਪੜਾਂ ਦਾ ਪੁਜਾਰੀ ਸਿਸਟਮ ਇੱਕ ਪੜ੍ਹੇ ਲਿਖਿਆਂ ਦਾ ਇਹ ਪੜ੍ਹੇ ਲਿਖਿਆਂ ਦਾ ਇਹ ਪੜ੍ਹੇ ਲਿਖਿਆਂ ਦਾ ਪਰ ਰੁਪਈਆ 100 ਦੀ ਜੇਬ 'ਚ ਵੀ ਪਾਉਂਦੇ ਨੇ ਅਰਦਾਸ ਕਰਾਉਣ ਲਈ ਇਹਨਾਂ ਦੀ ਵੀ ਜੇਬ 'ਚ ਪੈਂਦਾ ਇਹਨਾਂ ਦੀ ਜੇਬ 'ਚ ਉਵੇਂ ਪਾਉਣਾ ਗੱਲ ਇਹ ਹੈ ਉਹਨਾਂ ਦੇ ਗ੍ਰੰਥੀ ਟਕਸਾਲੀਆਂ ਦੇ ਪਿੰਡਾਂ 'ਚ ਨੇ ਇਹਨਾਂ ਦੇ ਸ਼ਹਿਰਾਂ 'ਚ ਨੇ ਦਿੱਲੀ 'ਚ ਲੁਧਿਆਣੇ 'ਚ ਬੰਬੇ 'ਚ ਵੱਡੇ ਵੱਡੇ ਗੁਰਦੁਆਰੇ ਵੱਡੀਆਂ ਵੱਡੀਆਂ ਸਟੇਜਾਂ ਉੱਥੇ ਕਾਲੀਆਂ ਪੱਗਾਂ ਵਾਲੇ ਮਸ਼ੀਨਰੀ ਹੈ ਤੇ ਸਿਸਟਮ ਉਹੀ ਆ ਮੰਨਣ ਨਾਲੇ ਬਹੁਤਿਆਂ ਨੂੰ ਪਤਾ ਹੀ ਹੈ ਕਿਹੜਾ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਭ ਨੂੰ ਪਤਾ ਪਰ ਇਹ ਹੈ ਜੇ ਇਹ ਸਾਰੇ ਕੰਮ ਛੱਡਣੇ ਨੇ ਫਿਰ ਕੋਈ ਕੋਈ ਗੱਡੀ ਡਰਾਈਵਰੀ ਸਿੱਖਣੀ ਪੈਣੀ, ਕੋਈ ਕਾਰਪੈਂਟਰ ਬਣੂ, ਕੋਈ ਲੱਕੜ ਦਾ ਕੰਮ ਸਿੱਖੂ, ਕੰਮ ਤੇ ਕੋਈ ਨਾ ਕੋਈ ਫਿਰ ਕਰਨਾ ਹੀ ਪੈਣਾ, ਕਦੇ
ਕਰਨਾ ਹੀ ਪੈਣਾ।
ਫਿਰ ਇਹ ਫਿਰ ਕਿਵੇਂ ਕਹਿ ਦੇਣਗੇ ਵੀ ਇਹ ਗਲਤ ਹੈ, ਨਾਲ ਨਾਲ ਹੀ ਚਲਾਉਣਾ ਫਿਰ ਸਾਰਾ ਕੁਛ। ਅੱਛਾ ਲਓ ਹੁਣ ਵੇਖੋ ਨਾ ਕਵਿਤਾ ਜਿਹੜੀ ਬੜੀ ਸੋਹਣੀ ਲਿਖੀ ਹੈ ਬਈ, ਵਾਹ ਓ ਬਾਬਾ ਪੜ੍ਹੋ ਸਮਝ ਆਵੇ ਧਿਆਨ ਨਾਲ ਪੜ੍ਹੋ।
ਵਾਹ ਬਾਬਾ ਸਾਦਾ ਅੱਗੇ ਕਿੰਨਾ ਔਖਾ ਟਿਕਦਾ ਹੋਵੇਗਾ, ਵਾਹ ਬਾਬਾ ਸਾਦਾ ਅੱਗੇ ਕਿੰਨਾ ਔਖਾ ਟਿਕਦਾ ਹੋਵੇਗਾ, ਹੁਣ ਪੜ੍ਹ ਕੇ ਦੱਸਣ ਦਿੰਦੇ ਨਹੀਂ ਸੱਚ ਕਿੱਦਾਂ ਲਿਖਦਾ ਹੋਵੇਗਾ, ਹੁਣ ਪੜ੍ਹ ਕੇ ਦੱਸਣ ਦਿੰਦੇ ਸੱਚ ਕਿੱਦਾਂ ਲਿਖਦਾ ਹੋਵੇਗਾ, ਵਾਹ ਬਾਬਾ ਸਾਦਾ ਅੱਗੇ ਕਿੰਨਾ ਔਖਾ ਟਿਕਦਾ ਹੋਵੇਗਾ।
ਜੇ ਉਹ ਅਗਲੇ ਸਾਧ ਸਿਰੇ ਦੇ ਸੀ, ਇਧਰ ਵਾਲਾ ਬਾਬਾ ਵੀ ਸਿਰੇ ਦਾ ਹੀ ਸੀ ਨਾ, ਹੁਣ ਬਰਾਬਰ ਦਿਆਂ ਦੇ ਟਿਕਣ ਵਾਸਤੇ ਵੀ ਤੇ ਅਗਲਾ ਵੀ ਤਗੜਾ ਚਾਹੀਦਾ, ਵੱਡੇ ਭਲਵਾਨ ਨਾਲ ਲੜਨਾ ਹੋਵੇ ਅੱਗੇ ਵਾਲਾ ਵੀ ਤਗੜਾ ਹੋਵੇ, ਜੇ ਹਾਥੀ ਵੱਡੇ ਸੀ ਤੇ ਅਗਲਾ ਵੀ ਸ਼ੇਰ ਸੀ, ਫਿਰ ਭਾਵੇਂ ਛੋਟਾ ਹੀ ਹੋਵੇ ਪਰ ਬੜਕ ਜਾਂਦਾ ਸੀ, ਟਿਕ ਜਾਂਦਾ ਜਿੱਥੇ ਹਾਥੀ ਨਹੀਂ ਖੜਦਾ, ਹਾਥੀ ਡਰਦਾ ਪਰ ਸ਼ੇਰ ਕਿੱਥੇ ਡਰਦਾ ਹੁੰਦਾ, ਬੜਕ ਹੈ ਨਾ। ਹੁਣ ਵੇਖੇ
ਹੋਵੇ ਡਰ ਕਿੰਜ ਤੁਰਿਆ ਜ਼ੁਲਮਾਂ ਦੇ ਜੂਲੇ ਲਾਉਣ ਲਈ,
ਜ਼ੁਲਮਾਂ ਦੇ ਜੂਲੇ ਲਾਉਣ ਲਈ
ਨਿਤ ਸਾਜਿਸ਼ ਹੁੰਦੀ ਹੋਣੀ ਏ, ਤੈਨੂੰ ਵੀ ਚੁੱਪ ਕਰਾਉਣ ਲਈ,
ਤੈਨੂੰ ਵੀ ਚੁੱਪ ਕਰਾਉਣ ਲਈ
ਬਾਬਰ ਨੂੰ ਜਾਬਰ ਕਹਿ ਦੇਣਾ ਕਿਸ ਧੜ ਚੋਂ ਸਿੱਖਦਾ ਹੋਵੇਗਾ, ਵਾਹ ਬਾਬਾ ਸਾਦਾ ਅੱਗੇ ਕਿੰਨਾ ਔਖਾ ਟਿਕਦਾ ਹੋਵੇਗਾ, ਵਾਹ ਬਾਬਾ ਸਾਦਾ ਅੱਗੇ ਕਿੰਨਾ ਔਖਾ ਟਿਕਦਾ ਹੋਵੇਗਾ, ਮੇਰੀ ਸੋਚ ਵਧੀ ਹੋ ਲੋਕਾਂ ਵਿੱਚ ਬਾਬਾ ਨਾ ਰਹੀ ਭੁਲੇਖੇ ਤੇ,
ਬਾਬਾ ਨਾ ਰਹੀ ਭੁਲੇਖੇ ਤੇ।
ਮੈਂ ਦੱਸ ਦਿਆਂ ਕਈ ਵਾਰੀ ਮੇਰੀ ਸੋਚ ਵਧੀ ਹੋ ਇਹ ਭੁਲੇਖਾ ਨਾ ਕਰੀ ਇਹ ਵਧੀ ਨਹੀਂ, ਜੇ ਅੱਜ ਬਾਬਾ ਸੋਚੇ ਵੀ ਬੜੀ ਵੱਧ ਗਈ ਹੋਣੀ ਹੈ ਸੋਚ, ਆ ਸਾਡੇ ਵਾਲਿਆਂ ਨੇ ਬੇੜਾ ਗਰਕ ਕਰਤਾ ਆਪਣੇ ਹੀ ਸਿੱਖਾਂ ਨੇ। ਸੁਣੋ ਜਰਾ ਫੇਰ,
ਮੇਰੀ ਸੋਚ ਵਧੀ ਹੋ ਲੋਕਾਂ ਵਿੱਚ ਬਾਬਾ ਨਾ ਰਹੀ ਭੁਲੇਖੇ ਤੇ,
ਬਾਬਾ ਨਾ ਰਹੀ ਭੁਲੇਖੇ ਤੇ,
ਕੰਮ ਧੱਕੇ ਸ਼ਾਹੀ ਦਾ ਬਾਬਰ ਤੋਂ ਸਿੱਖਾਂ ਨੇ ਲੈ ਲਿਆ ਠੇਕੇ ਤੇ,
ਸਿੱਖਾਂ ਨੇ ਲੈ ਲਿਆ ਠੇਕੇ ਤੇ।
ਸੁਣੋ ਇੱਕ ਵਾਰ ਰੁਕੋ, ਇਹ ਦੋਨੇ ਲਾਈਨਾਂ ਫੇਰ ਸੁਣੋ, ਧੱਕੇ ਸ਼ਾਹੀ ਦਾ ਕੰਮ ਸੀ ਬਾਬਰਾਂ ਦਾ ਔਰੰਗਜ਼ੇਬ ਦਾ, ਪਰ ਹੁਣ ਤੇਰੇ ਸਿੱਖਾਂ ਨੇ ਲੋਕਾਂ ਤੇ ਧੱਕਾ ਕਰਨ ਲਈ ਕੰਮ ਠੇਕੇ ਤੇ ਲੈ ਲਿਆ ਵੀ ਅਸੀਂ ਕਰਾਂਗੇ, ਹੁਣ ਸਾਡੇ ਵਾਲੇ ਸਿੱਖ ਹੀ ਧੱਕਾ ਕਰਦੇ, ਤੇਰੀ ਵਿਚਾਰਧਾਰਾ ਨੂੰ ਰੋਕਣ ਲਈ ਉਦੋਂ ਤੇ ਬਾਬਰ ਆਉਂਦਾ ਸੀ, ਹੁਣ ਤੇਰੇ ਵਾਲੇ ਸਿੱਖਾਂ ਨੇ ਠੇਕਾ ਲੈ ਲਿਆ ਰੋਕਣ ਦਾ। ਕਮਾਲ ਦੀਆਂ ਲਾਈਨਾਂ ਨੀ ਯਾਰ, ਲਿਖਣ ਵਾਲੇ ਵੀ ਕਮਾਲ ਹੀ ਕਰਦੇ ਨੇ। ਫੇਰ ਕਹੋ
ਮੇਰੀ ਸੋਚ ਬਦੀ ਹੋ ਲੋਕਾਂ ਵਿੱਚ ਬਾਬਾ ਨਾ ਰਹੀ ਭੁਲੇਖੇ ਤੇ
ਬਾਬਾ ਨਾ ਰਹੀ ਭੁਲੇਖੇ ਤੇ
ਕੰਮ ਧੱਕੇ ਸ਼ਾਹੀ ਦਾ ਬਾਬਰ ਤੋਂ ਸਿੱਖਾਂ ਨੇ ਲੈ ਲਿਆ ਠੇਕੇ ਤੇ
ਸਿੱਖਾਂ ਨੇ
ਤੇਰੇ ਪੈਰੋਕਾਰ ਵੀ ਹੋਣ ਗੁੰਡੇ ਇਹ ਤਾਂ ਨਹੀਂ ਮਿੱਥਿਆ ਹੋਵੇਗਾ ਵਾਹ ਬਾਬਾ ਸਾਡਾ ਅੱਗੇ ਕਿੰਨਾ ਔਖਾ ਡਿੱਗਦਾ ਹੋਵੇਗਾ ਵਾਹ ਬਾਬਾ ਸਾਡਾ ਅੱਗੇ ਕਿੰਨਾ ਔਖਾ ਤੇਰੀ ਨਰਕ ਨੂੰ ਫੇਰ ਦਬਾ ਲਈਏ ਅੱਜ ਵੀ ਤਾਂ ਬਲੀਏ ਚਾਹੁੰਦੇ ਨੇ
ਅੱਜ ਵੀ ਤਾਂ ਬਲੀਏ ਚਾਹੁੰਦੇ ਨੇ
ਹੁਣ ਰੂਪ ਬਦਲ ਗਏ ਪੱਥਰਾਂ ਦਾ ਰੋਕ ਸ਼ਬੀਲਾ ਲਾਉਂਦੇ ਨੇ
ਰੋਕ ਸ਼ਬੀਲਾ ਲਾਉਂਦੇ ਨੇ
ਉਦੋਂ ਪੱਥਰ ਮਾਰਦੇ ਸੀ ਕਹਿੰਦੇ ਹੁਣ ਸ਼ਬੀਲਾ ਲਾਉਂਦੇ ਨੇ ਰੂਪ ਹੀ ਬਦਲਿਆ ਗੁੰਡਾਗਰਦੀ ਦਾ ਕੰਮ ਠੇਕੇ ਤੇ ਲੈ ਲਿਆ ਹੁਣ ਹਾਂ
ਨਿਰਵੈਰ ਹਾਲ ਕੀ ਹੋਇਆ ਹੋ ਜਦ ਲੈਣੇ ਚੋ ਦਿਸਦਾ
ਪਰ ਉਦੋਂ ਜ਼ਿਆਦਾ ਬਿਪਤਾ ਪਈ ਹੋਣੀ ਹੈ ਜਦੋਂ ਹੇ ਬਾਬਾ ਤੂੰ ਲਹਿਣੇ ਚ ਉਹਨਾਂ ਨੂੰ ਫੇਰ ਦਿਸ ਗਿਆ ਹੋਏਗਾ ਕਹਿਣਗੇ ਹੁਣ ਇਹਦੇ ਨਾਲ ਨਿਠਣਾ ਪੈਣਾ ਇਹ ਤਾਂ ਜਿਉਂਦਾ ਹੋ ਗਿਆ ਫਿਰ ਪਿਉਂਦ ਹੋ ਗਿਆ ਕਹਿੰਦੇ ਉਦੋਂ ਵਾਲੇ ਉੱਥੇ ਹੋਏ ਹੋਣਗੇ ਜਦੋਂ ਲਹਿਣੇ ਚੋਂ ਦੱਸਿਆ ਹੋਵੇਗਾ ਤੇ ਮੈਂ ਕਹਿਣਾ ਚਾਹੁੰਦਾ ਹਰ ਸਿੱਖ ਚੋਂ ਅੱਜ ਜਿੰਨੇ ਸੁਣਦੇ ਆ ਜਦੋਂ ਗੁਰੂ ਨਾਨਕ ਦੱਸਿਆ ਨਾ ਇਹ ਪੁਜਾਰੀਆਂ ਨੇ ਫਿਰ ਸਾਰਿਆਂ ਨੇ ਔਖੇ ਹੋ ਜਾਣਾ ਤੇ ਜਿੰਨੇ ਜ਼ਿਆਦਾ ਹੋਣਗੇ ਉਨੀਆਂ ਹੀ ਤਕਲੀਫਾਂ ਹੋਣੀਆਂ ਖਤਰਾ ਇਹੋ ਹੀ ਹੈ ਵੀ ਜ਼ਿਆਦਾ ਨਾ ਫੈਲ ਜਾਣ ਵੱਧ ਨਾ ਜਾਣ ਪਰ ਜੇ ਵਧਣਾ ਹੈ ਨਾ ਕੋਰੋਨਾ ਨੇ ਤੁਸੀਂ ਲੱਖ ਏਅਰਪੋਰਟ ਬੰਦ ਕਰ ਲਓ ਫਿਰ ਵੀ ਆਈ ਜਾਓ ਆ ਗਿਆ ਏਦਾਂ ਹੀ ਹੈ ਮਾੜਾ ਵਾਇਰਸ ਹੈ ਤੇ ਚੰਗੇ ਵੀ ਏਦਾਂ ਹੀ ਜਾਣੇ ਆ ਤੁਸੀਂ ਜੋ ਮਰਜ਼ੀ ਕਰ ਲਓ ਫੈਲ ਹੀ ਜਾਣਾ ਦੋਨੇ ਫਿਰ ਫੜ ਦੋ ਪੂਰੀ ਪੂਰਾ ਪਹਿਰਾ ਫੜ ਲਓ ਇੱਕ ਵਾਰ
ਤੇਰੀ ਤਰਕ ਨੂੰ ਫੇਰ ਦਬਾ ਲਈਏ ਅੱਜ ਵੀ ਤਾਂ ਬਲੀਏ ਚਾਹੁੰਦੇ ਨੇ
ਅੱਜ ਵੀ ਤਾਂ ਬਲੀਏ ਚਾਹੁੰਦੇ ਨੇ
ਹੁਣ ਰੂਪ ਬਦਲ ਗਏ ਪੱਥਰਾਂ ਦਾ ਰਾਰੋਕ ਸ਼ਬੀਲਾ ਲਾਉਂਦੇ ਨੇ
ਰਾਰੋਕ ਸ਼ਬੀਲਾ ਲਾਉਂਦੇ ਨੇ
ਨਿਰਵੈਰ ਹਾਲ ਕੀ ਹੋਇਆ ਹੋ ਜਦ ਲੈਣੇ ਚੋ ਦਿਸਦਾ ਹੋਵੇਗਾ ਵਾਹ ਮੇਰੇ ਬਾਬਾ ਸਾਦਾ ਅੱਗੇ ਕਿੰਨਾ ਔਖਾ ਟਿਕਦਾ ਹੋਵੇਗਾ ਵਾਹ ਬਾਬਾ ਸਾਦਾ ਅੱਗੇ ਕਿੰਨਾ ਔਖਾ ਟਿਕਦਾ ਹੋਵੇਗਾ ਹੁਣ ਪੜ ਕੇ ਦੱਸਣ ਦਿੰਦੇ ਨਹੀਂ ਸੱਚ ਕਿੱਦਾਂ ਲਿਖਦਾ ਹੋਵੇਗਾ ਹੁਣ ਪੜ ਕੇ ਦੱਸਣ ਦਿੰਦੇ ਨਹੀਂ ਸੱਚ ਕਿੱਦਾਂ ਲਿਖਦਾ ਹੋਵੇਗਾ ਵਾਹ ਬਾਬਾ ਸਾਦਾ ਅੱਗੇ ਕਿੰਨਾ ਔਖਾ ਟਿਕਦਾ ਹੋਵੇਗਾ ਕਿੰਨਾ ਔਖਾ
ਟਿਕਦਾ ਹੋਏ ਕਿੰਨਾ ਔਖਾ ਟਿਕਦਾ ਹੋਵੇ
ਲਿਖਣ ਵਾਲੇ ਵੀ ਕਮਾਲ ਕਰਦੇ ਆ ਬੜਾ ਸੋਹਣਾ ਗਾਇਆ ਸੋ ਉਹਨਾਂ ਵੇਲਿਆਂ ਚ ਜਾਓ ਪਿੱਛੇ ਡੈਮੋਕ੍ਰੇਸੀ ਦੀ ਡਿਕਟੇਟਰਸ਼ਿਪ ਸੀ ਸਿੱਧਾ ਹੀ ਹੁਕਮ ਸੀ ਮਾਰ ਦਿਓ ਖਤਮ ਕਰ ਦਿਓ ਤੇ ਪਰ ਖੜੇ ਰਹੇ ਹੋ ਤੇ ਵੱਡੀ ਗੱਲ ਹੈ ਕਿ ਆਪਣੇ ਵਰਗਾ ਲਹਿਣਾ ਬਣਾ ਦਿੱਤਾ ਪਿਉਂਦ ਕਰ ਦਿੱਤਾ ਪਿਉਂਦ ਹੋ ਜਾਏ ਜਦੋਂ ਫਿਰ ਕਿੱਥੇ ਅੰਤ ਆਉਣਾ ਫਿਰ ਤੇ ਬੜੇ ਆ ਜਾਂਦੇ ਨੇ ਸੋ ਕਬੀਰ ਸਾਹਿਬ ਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਹਾਂ ਕਹਿੰਦੇ ਕੱਟੀ ਨਾ ਕੱਟੈ ਤੂਤ ਨਹਿ ਜਾਈ ਸਾ ਸਾਪਨ ਹੋਏ ਜੱਗ ਕੋ ਖੋਈ ਕਹਿੰਦੇ ਸੱਪਣੀ ਬਣ ਕੇ ਇਹ ਜਿਹੜੀ ਮਰਿਆਦਾ ਬਣਾ ਦਿੱਤੀ ਵੇਦ ਕੀ ਪੁੱਤਰੀ ਜਿਹੜੀ ਆਈ ਹੈ ਸਿਮਰਤੀ ਬਣਾ ਦਿੱਤੀ ਕਹਿੰਦੇ ਇਹਨੇ ਕਹਿੰਦੇ ਆਪਣੇ ਸ਼ਰਧਾਲੂ ਜਿਹੜੇ ਵਿਚਾਰੇ ਸ਼ਰਧਾ ਰੱਖਦੇ ਆ ਖਾ ਗਈ ਕਹਿੰਦੇ ਉਹਨਾਂ ਜਕੜ ਲਿਆ ਵਿਕਾਸ ਹੋਣ ਨਹੀਂ ਦਿੱਤਾ ਕਬੀਰ ਜੀ ਦਾ ਸ਼ਬਦ ਹੈ ਤੇ ਸਾਡੇ ਸਾਡੇ ਨਾਲ ਵੀ ਇੱਦਾਂ ਹੀ ਹੈ ਇੰਨੀਆਂ ਮਰਿਆਦਾਵਾਂ ਨੇ ਇਹਨਾਂ ਦੀ ਕਹਿੰਦੇ ਖਰੇ ਇੱਕ ਸੱਪਣੀ ਹੈ ਸਾਡੀਆਂ ਤੇ ਕਈ ਹੈ ਜਿਹੜੇ ਡੰਗ ਮਾਰਦੀ ਹੈ ਕੋਈ ਕਹਿੰਦਾ ਆਹ ਨਾ ਕਰੋ ਕੋਈ ਕਹਿੰਦਾ ਆਹ ਨਾ ਕਰੋ ਕੋਈ ਕਹਿੰਦਾ ਉਹ ਨਾ ਕਰੋ ਕੋਈ ਕਹਿੰਦਾ ਆਹ ਨਾ ਕਰੋ ਇੱਦਾਂ ਹੀ ਹੈ ਨਾ ਸਾਰੇ ਜਕੜੇ ਹੀ ਪਏ ਸੋ ਇਸ ਕਰਕੇ ਲਾਸਟ ਪੰਕਤੀ ਕਬੀਰ ਸਾਹਿਬ ਕਹਿੰਦੇ ਮੈਂ ਵੇਖ ਰਿਹਾ ਕਹਿੰਦੇ ਸਭ ਜੱਗ ਲੁੱਟਿਆ ਜਾ ਰਿਹਾ
ਹਮ ਦੇਖਤ ਜਿਨ ਸਭ ਜੱਗ ਲੁੱਟਿਆ ਕਹੇ ਗਬੀਰ ਮੈਂ ਰਾਮ ਕਹਿ ਛੁੱਟਿਆ
ਹਮ ਦੇਖਤ ਜਿਨ ਸਭ ਜੱਗ ਲੁੱਟਿਆ ਕਹਿੰਦੇ ਮੈਂ ਵੇਖ ਰਿਹਾ ਸਾਰੀ ਦੁਨੀਆ ਲੁੱਟੀ ਜਾ ਰਹੀ ਹੈ ਟੰਗੀ ਜਾ ਰਹੀ ਹੈ ਜਕੜ ਗਏ ਜਕੜੇ ਗਏ ਹੈ ਇਹਨੇ ਸਭ ਨੂੰ ਡੰਗ ਲਿਆ ਕਹੋ ਕਬੀਰ ਮੈਂ ਰਾਮ ਕਹਿ ਛੁੱਟਿਆ ਕਹਿੰਦੇ ਮੈਂ ਕਿਹਾ ਰਾਮ ਰਮਿਆ ਹੋਇਆ ਤੇ ਮੈਂ ਉਹਦਾ ਰੂਪ ਹਾਂ ਅਸੀਂ ਉਹਦਾ ਹਿੱਸਾ ਰਮੇ ਹੋਏ ਦਾ ਮੈਂ ਹਿੱਸਾ ਤੂੰ ਕੋਈ ਦੂਜੇ ਰਾਹ ਨਹੀਂ ਆਇਆ ਅਸੀਂ ਵੀ ਉਹਦੇ ਉਹਦਾ ਹੀ ਪਾਰਟ ਹਾਂ ਮੈਂ ਰਾਮ ਕਹਿ ਕੇ ਰਮੇ ਦਾ ਹਿੱਸਾ ਕਹਿ ਕੇ ਛੁੱਟ ਗਿਆ ਬਚ ਗਿਆ ਤੂੰ ਕੋਈ ਵੱਖਰੇ ਰਾਹ ਤੋਂ ਆਇਆ ਆਹ ਮਰਿਆਦਾ ਤੈਨੂੰ ਕਿਹਨੇ ਦੱਸੀ ਹੈ ਰੱਬ ਦੀ ਮਰਿਆਦਾ ਦਾ ਤੈਨੂੰ ਪਤਾ ਕਿਵੇਂ ਲੱਗ ਗਿਆ ਤੁਸੀਂ ਵੀ ਬੰਦੇ ਹੀ ਹੋ ਮਰਿਆਦਾ ਬਣਾਉਣ ਵਾਲੇ ਬੰਦੇ ਹੀ ਹੋ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਆਹ ਕਰਨਾ ਨਹੀਂ ਕਰਨਾ ਤੁਸੀਂ ਰੱਬ ਤੋਂ ਸਿੱਧਾ ਪੁੱਛ ਕੇ ਆਏ ਮਤਲਬ ਸਿੱਧਾ ਰਾਮ ਕਹਿ ਕੇ ਮਤਲਬ ਰਮਿਆ ਹੋਇਆ ਆਪਾਂ ਨੂੰ ਜੇਕਰ ਮਤਲਬ ਫੈਲਿਆ ਹੋਇਆ ਅਸੀਂ ਅਸੀਂ ਉਹਦਾ ਰੂਪ ਹਾਂ ਅਸੀਂ ਨਹੀਂ ਮੰਨਦੇ ਕਈ ਜੋ ਜੋ ਮਰਜ਼ੀ ਅਸੀਂ ਤੁਹਾਡੀ ਨਹੀਂ ਮੰਨਦੇ ਪਰ ਇਹ ਹਿੰਮਤ ਕਬੀਰ ਜੀ ਨੇ ਵਿਖਾਈ ਹੈ ਇਹ 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 ਭੜਕ ਇਹ ਤੜ ਕਬੀਰ ਜੀ ਨੇ ਵਿਖਾਈ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਸਾਨੂੰ ਆਪਣਾ ਸਟੈਂਡ ਰੱਖਣਾ ਚਾਹੀਦਾ ਜੇ ਕਿਤੇ ਮਰਿਆਦਾ ਹੈਗੀ ਹੈ ਜਿਹੜੀ ਹੈਗੀ ਹੈ ਉਹ ਤਾਂ ਹੈਗਾ ਕਾਨੂੰਨ ਬਣਿਆ ਹੀ ਹੋਇਆ ਕੰਟਰੀ ਦਾ ਇੱਕ ਗੁਰਬਾਣੀ ਨੂੰ ਸਮਝਦੇ ਹਾਂ ਵਿਕਾਸਸ਼ੀਲ ਹੋਵੇ ਸਮਾਜ ਸਾਰਾ ਸਰਬ ਸਾਂਝਾ ਸਾਰਿਆਂ ਦਾ ਵਿਕਾਸ ਹੋਵੇ ਸਭਨਾਂ ਦਾ ਵਿਕਾਸ ਹੋਵੇ ਉਹ ਤੇ ਹੈ ਹੀ ਹੈ ਪਰ ਜਿਹੜਾ ਫਾਲਤੂ ਦਾ ਵਾਧੂ ਦਾ ਭਾਰ ਪਾਇਆ ਹੈ ਨਾ ਆਹ ਵੀ ਨਹੀਂ ਕਰਨਾ ਇਹ ਨਹੀਂ ਆਹ ਨਹੀਂ ਆਹ ਨਹੀਂ ਪਰੇ ਕਰੋ ਯਾਰ ਅਸੀਂ ਨਹੀਂ ਮੰਨਦੇ ਤੇ ਜਦੋਂ ਅਸੀਂ ਉਹ ਬੋਝ ਲਾ ਦਿੰਦੇ ਹਾਂ ਇਹਦਾ ਮਤਲਬ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਹੁੰਦਾ ਮਰਿਆਦਾ ਲਾ ਦਿੱਤੀ ਮਤਲਬ ਅਸੀਂ ਆਹ ਵੀ ਲਾ ਤਾ ਵੀ ਕਰਤਾ ਵੀ ਛੱਡਤਾ ਆਹ ਵੀ ਛੱਡਤਾ ਇਹ ਨਹੀਂ ਅਵਾਰਾ ਨਹੀਂ ਹੋਣਾ ਆਜ਼ਾਦ ਹੋਣਾ ਕਈ ਬੰਦੇ ਅਵਾਰਾ ਹੋ ਜਾਂਦੇ ਆ ਗਲਤ ਪਾਸੇ ਪੈ ਗਏ ਪੁੱਠੇ ਪਾਸੇ ਪੈ ਗਏ ਇਹ ਨਹੀਂ ਆਪਣੀ ਜ਼ਿੰਮੇਵਾਰੀ ਤੇ ਸਮਝਣੀ ਹੈ ਨਾ ਆਪਣੇ ਫਰਜ਼ ਤੇ ਸਮਝਣੇ ਆਹ ਮੈਚਿੰਗ ਤੇ ਕਰਕੇ ਰੱਖਣੀ ਕੋਈ ਕਿਸੇ ਨਾਲ ਕੱਪੜੇ ਰਲਾ ਲੈਂਦਾ ਮੈਚਿੰਗ ਕਰਦਾ ਕੋਈ ਕਿਸੇ ਨਾਲ ਕਰਦਾ ਅਸੀਂ ਕਹਿੰਦੇ ਹਾਂ ਵੀ ਅਸੀਂ ਮਹਾਰਾਜ ਨਾਲ ਕਰਦੇ ਹਾਂ ਕੋਈ ਰੱਖੇ ਨਾ ਰੱਖੇ ਸਾਨੂੰ ਚੰਗਾ ਲੱਗਦਾ ਪਰ ਇਹਦਾ ਅਰਥ ਇਹ ਨਹੀਂ ਵੀ ਅਸੀਂ ਇਹਦੇ ਨਾਲ ਧਰਮੀ ਬਣ ਜਾਂਦੇ ਹਾਂ ਸਾਡਾ ਜੀ ਕਰਦਾ ਵੀ ਗੁਰੂ ਗੋਬਿੰਦ ਸਿੰਘ ਰੱਖਦੇ ਹੁੰਦੇ ਸੀ ਹਾਂ ਚਲੋ ਅਸੀਂ ਵੀ ਰੱਖਦੇ ਉਹ ਪੱਗ ਬੰਨਦੇ ਸੀ ਹਾਂ ਅਸੀਂ ਵੀ ਬੰਨ ਲੈਂਦੇ ਸਾਨੂੰ ਤੇ ਪਿਆਰ ਆਉਂਦਾ ਉਹਨਾਂ ਦਾ ਅਸੀਂ ਉਹਨਾਂ ਵਰਗੇ ਬਣ ਕੇ ਸਾਨੂੰ ਫੀਲਿੰਗ ਬਣਦੀ ਹੈ ਸਾਡੀ ਸਾਨੂੰ ਚੰਗਾ ਲੱਗਦਾ ਬਸ ਇਹਦਾ ਮਤਲਬ ਇਹ ਨਹੀਂ ਵੀ ਇਹਦੇ ਨਾਲ ਅਸੀਂ ਧਰਮੀ ਬਣ ਜਾਂਦੇ ਹਾਂ ਮੈਂ ਗੱਲ ਕਰਦਾ ਹੀ ਸੀ ਨਾ ਕੋਈ ਵੱਖਰੇ ਭੇਸ ਬਣਾ ਕੇ
ਵੱਖਰੇ ਭੇਸ ਬਣਾ ਕੇ
Good. ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਫਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦਿਗ ਚਲਾਈ ਤੇ ਗਵਾਹੀ ਦੇਖਣ ਰਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਦ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਦ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਹਰੀ ਜਸ ਕੀਰਤਨ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲਫੁਲ ਭੇਟਾ ਪ੍ਰਵਾਨ ਕਰਨੀ ਗੁਰਮਤ ਦੀ ਸੋਝੀ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਨੀ ਲਿੱਦੜ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਦੇ ਅਰੋਗਤਾ ਬਖਸ਼ਣੀ ਕਿਰਪਾ ਕਰਵਾਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾਂ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹਲੇ ਕਰ ਕਿਰਪਾ ਪ੍ਰਭ ਮਿਲੇ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਪਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾਰੇ ਨਾਰਾ ਪਤ ਤੂ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਤੇਰੇ ਪ੍ਰਤਪਾਲਾ ਸਾਧੂ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਏ ਬਹੁੜ ਨਾ ਜੋਨੀ ਪਾਈਏ ਜਿਸ ਦੇਵੇ ਪੁਰਖ ਵਿਧਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ।